ਸੁਖੀ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਕਹਿਣਗੇ ਚੰਗਾ ਜਾ ਜਾ ਕੇ ਸੁੱਖਿਆ ਪਤਾ ਲੱਗ ਜਾਵੇਗਾ। ਸਾਹੂਕਾਰ ਦੇ ਘਰ ਪਰਦਾਨਾ ਦੇ ਚਲਾ ਜਾ, ਸਤਿਗੁਰ ਦੀ ਆਗਿਆ ਪਾ ਕੇ ਉਸਨੇ ਸਫੀਰ ਲਿਬਾਸ ਜਾ ਕੇ ਸਤਿਕਾਰ ਕੀਤਾ ਭਾਈ ਮਰਦਾਨਾ ਜੀ ਦਾ। ਬੜਾ ਭਾਰੀ ਸੁੱਖ, ਪਰਮੇਸ਼ਰ ਨੇ ਤੁਹਾਨੂੰ ਬੜੀ ਭਾਰੀ ਮਾਇਆ ਦਿੱਤੀ ਹੈ। ਭਾਈ ਮਰਦਾਨੇ ਦੇ ਗਲ ਲੱਗ ਕੇ ਰੋਣ ਲੱਗ ਪਿਆ ਸਾਹੂਕਾਰ। ਮਰਦਾਨਾ ਜੀ ਪੁੱਛਦੇ ਕੀ ਤਕਲੀਫ ਹੋਈ? ਕਹਿਣ ਲੱਗਾ ਕਿ ਜਿੰਨਾ ਮੈਂ ਦੁਖੀ ਹਾਂ ਇੰਨਾ ਕੋਈ ਸੰਸਾਰ ਵਿੱਚ ਦੁਖੀ ਨਹੀਂ। ਜਿੰਨਾ ਭਾਰਤ ਸੰਸਾਰ ਦਾ ਦੁੱਖ ਹੈ ਮੈਨੂੰ ਉਹਨੂੰ ਇਕੱਲੇ ਨੂੰ ਜ਼ਿਆਦਾ ਦੁੱਖ ਹੈ। ਪੁੱਛਿਆ ਕੀ ਕਾਰਨ? ਕਹਿਣ ਲੱਗਾ ਕਿ ਮੇਰੀ ਸ਼ਾਦੀ ਹੋਈ ਸੀ, ਮੇਰੇ ਘਰ ਵਾਲੀ ਬਿਮਾਰ ਹੋ ਗਏ, ਉਸਦੇ ਸਵਾਸਥਾਂ ਦਾ ਅੰਤਮ ਸਮਾਂ ਪ੍ਰਤੀਤ ਹੋਣ ਲੱਗਾ। ਮੈਂ ਕੋਲ ਬੈਠ ਕਰਕੇ ਆਪਣਾ ਮੂੰਹ ਪ੍ਰਗਟ ਕੀਤਾ ਉਸਦੇ ਕੋਲ। ਉਹ ਮੈਨੂੰ ਕਹਿਣ ਲੱਗੇ ਕਿ ਤੂੰ ਤਾਂ ਧਨੀ ਹੈ, ਕਿਸੇ ਹੋਰ ਦਾ ਵਿਆਹ ਕਰਵਾ ਲਵੇਗਾ, ਇਹ ਤਾਂ ਵਿਖਾਵੇ ਮਾਤਰ ਹੀ ਤੇਰਾ ਮੂੰਹ ਹੈ। ਭਾਈ ਮਰਦਾਨੇ ਜੀ ਨੂੰ ਦੱਸਿਆ ਕਿ ਮੈਂ ਆਪਣੀ ਮੋਹ ਦੀ ਦਰਸੀ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਚੱਕ ਦਿੱਤਾ ਅਤੇ ਉਸਨੂੰ ਕਹਿ ਦਿੱਤਾ ਕਿ ਹੁਣ ਤਾਂ ਤੈਨੂੰ ਪ੍ਰਤੀਤ ਹੋਵੇ, ਭਰੋਸਾ ਹੋਵੇਗਾ। ਤਾਂ ਕਹਿਣ ਲੱਗੀ ਠੀਕ ਹੈ, ਮੇਰਾ ਖੂਨ ਨਿਚੜ ਗਿਆ, ਸਰੀਰ ਕਮਜ਼ੋਰ ਨਿਰਬਲ ਹੋ ਗਿਆ, ਹਕੀਮਾਂ ਨੇ ਦਵਾਈ ਦੇ ਕਰਕੇ ਮੈਨੂੰ ਤਗੜਾ ਕੀਤਾ, ਇਲਾਜ ਮੇਰਾ ਕਰ ਦਿੱਤਾ ਹੈ। ਜੋ ਮੇਰੇ ਘਰ ਵਾਲੀ ਸੀ ਸਾਹੂਕਾਰ ਨੇ ਉਹ ਤਕੜੀ ਹੋ ਗਈ। ਤਕੜੀ ਹੋਣ ਦੇ ਟਾਈਮ 'ਤੇ ਆਪਣੀ ਭਾਵਨਾ ਉਸਨੇ ਮੇਰੇ ਪਾਸ ਪ੍ਰਗਟ ਕੀਤੀ, ਮੈਂ ਆਪ ਸਮਰੱਥ ਸੀ ਰੱਖੀ। ਤਾਂ ਉਸਨੇ ਆਪਣੇ ਖਿਆਲ ਨੂੰ ਪੂਰਿਆਂ ਕਰਨ ਵਾਸਤੇ ਉਹ ਉਹਨਾਂ ਲੋਕਾਂ ਨੂੰ ਸੱਦ ਕੇ ਮੇਰੇ ਕੋਲ ਵੀ ਵਿਚਾਰ ਕਰਨ ਲੱਗ ਪਈ ਹੈ ਅਤੇ ਮੈਂ ਹਟਾਉਣ ਤੋਂ ਕਮਜ਼ੋਰ ਹਾਂ, ਹਟਾ ਨਹੀਂ ਸਕਦਾ, ਸ਼ਕਤੀ ਨਹੀਂ। ਇਸ ਆਪਣੀ ਬੇਇੱਜ਼ਤੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਤੱਕ ਕੇ ਵੇਖ ਕੇ ਮੈਂ ਬੜਾ ਭਾਰੀ ਦੁਖੀ ਹਾਂ ਅਤੇ ਕਿਸੇ ਨੂੰ ਦੱਸ ਨਹੀਂ ਸਕਦਾ। ਇਹ ਸੁਣ ਕਰਕੇ ਭਾਈ ਮਰਦਾਨਾ ਜੀ ਹੈਰਾਨ ਹੋਏ ਅਤੇ ਤਾਨਾ ਸਤਿਗੁਰੂ ਜੀ ਜਿਨ੍ਹਾਂ ਨੇ ਅੰਤਰਜਾਨਤਾ ਦੇ ਨਾਲ ਇਸ ਦੇ ਦੁੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸਮਝ ਲਿਆ ਹੈ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗਾ ਕਿ ਜੇ ਤੂੰ ਆਪਣੇ ਦੁੱਖ ਦੀ ਨਿਵਰਤੀ ਕਰਨੀ ਚਾਹੁੰਦਾ ਹੈ ਤਾਰਕ ਗੁਰੂ ਸੰਸਾਰ ਦੇ ਤਾਰਕ ਸਤਿਗੁਰੂ ਜੀ ਇਸੇ ਸ਼ਹਿਰ ਵਿੱਚ ਆਏ ਹੋਏ ਹਨ, ਗੁਰੂ ਗਰੀਬ ਨੂੰ ਅੱਜ ਚਰਨੀ ਪੈਣਾ ਕਰ, ਤੇਰੇ ਉਸ ਦੁੱਖ ਦੀ ਨਿਵਰਤੀ ਸਤਿਗੁਰੂ ਜੀ ਕਰ ਦੇਣਗੇ। ਸੁਣ ਕਰਕੇ ਨਾਲ ਆ ਗਿਆ ਸਾਹੂਕਾਰ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕ ਕੇ ਬੈਠ ਗਿਆ। ਮਹਾਰਾਜ ਜਾਣਗੇ ਭਾਈ ਸਾਹੂਕਾਰ ਨੂੰ ਵੀ ਨਾਲ ਲੈ ਕੇ ਆ ਗਿਆ, ਘਰ ਵਿੱਚ ਨਾਲ ਲਿਆਉਂਦਾ। ਗੁਰੂ ਗਰੀਬ ਨਿਵਾਜ ਨੇ ਉਸਦੇ ਘਰ ਵਾਲੇ ਨੂੰ ਵੀ ਸਿੱਖਿਆ ਦਿੱਤੀ ਅਤੇ ਜਿਹੜੀਆਂ ਪਸਵੰਤੀਆਂ ਹਨ ਉਹਨਾਂ ਨੇ ਬੜਾ ਭਾਰੀ ਸੱਤ ਕਮਾਇਆ, ਦੁਨੀਆਂ ਵਿੱਚ ਉਹਨਾਂ ਦਾ ਨਾਮ ਮਸ਼ਹੂਰ ਹੈ। ਔਰ ਬੀਬੀ ਨੂੰ ਪਤੀਵਰਤਾ ਧਰਮ ਵਿੱਚ ਰਹਿਣਾ ਚਾਹੀਦਾ, ਸਤਿਗੁਰੂ ਜੀ ਦੇ ਬਚਨਾਂ ਦੁਆਰਾ ਉਸਨੂੰ ਵੀ ਸ਼ਾਂਤੀ ਆਈ। ਗੁਰੂ ਗਰੀਬ ਨਿਵਾਜ ਦੇ ਕਹਿਣਗੇ ਸ਼ਾਹੂਕਾਰ ਤੂੰ ਹੀ ਦੁਨੀਆਂ ਵਿੱਚ ਦੁਖੀ ਨਹੀਂ, ਇੱਥੋਂ ਪਹਿਲਾਂ ਬੜੇ ਭਾਰੀ ਭਾਰੀ ਵੱਡੇ ਵੱਡੇ ਦੇਵਤੇ ਪੈਗੰਬਰ ਅਵਤਾਰ ਵੀ ਇਸ ਮਾਤ ਲੋਕ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਦੁਖੀ ਗਏ, ਰੋਂਦੇ ਗਏ ਹਨ, ਨਾਮ ਕਰਕੇ ਸਾਰਿਆਂ ਨੂੰ ਸੁੱਖ ਹੈ। ਤੂੰ ਕਹਿਣ ਲੱਗਾ ਵੀ ਕਿਰਪਾ ਕਰਕੇ ਦੱਸ ਦੇਵੋ। ਮਹਾਰਾਜ ਕਹਿਣਗੇ ਚੰਗਾ ਕਾਗਰਤਾ ਨਾਲ ਕੌਣ ਤੈਨੂੰ ਨਾਮ ਲੈ ਕੇ ਦੱਸ ਦਿਆ ਕੌਣ ਕੌਣ ਰੋ ਕੇ ਗਿਆ ਮਾਤ ਲੋਕ ਵਿੱਚੋਂ।
ਹੰਸਰ ਦਾਨ ਦੇ ਇੰਦਰ
ਕਹਿਣਗੇ ਭਾਈ ਸਹਸਰ ਦਾਨ ਦੇ ਇੰਦਰ ਰਵਾਇਆ, ਇਹ ਜੋ ਇੰਦਰ ਦੇਵਤਾ ਸੀ ਇਹਨੂੰ ਵੀ ਬੜਾ ਭਾਰੀ ਰੋਣਾ ਪੈ ਗਿਆ। ਇੰਦਰ ਦਾ ਮਨ ਇੱਕ ਦਿਨ ਲਭਾਇਮਾਨ ਹੋਇਆ, ਜੋ ਗੌਤਮ ਰਿਸ਼ੀ ਦੇ ਘਰ ਵਾਲੀ ਅਹਲਿਆ ਸੀ ਤੇ ਉਰਵਸੀ ਦੀ ਪੁੱਤਰੀ ਸੀ। ਤਾਂ ਬਾਲਕ ਅਵਸਥਾ ਵਿੱਚ ਗੌਤਮ ਨੂੰ ਪਾਲਣ ਵਾਸਤੇ ਦੇ ਦਿੱਤੀ ਗਈ, ਇਸਨੇ ਪਾਲ ਕੇ ਜਵਾਨ ਕਰ ਦਿੱਤੇ। ਰਿਸ਼ੀ ਇਕੱਠੇ ਹੋ ਗਏ, ਸਾਰਿਆਂ ਨੂੰ ਮਿਲ ਕੇ ਸਲਾਹ ਕਰਕੇ ਰਿਸ਼ੀ ਦੇ ਨਾਲ ਹੀ ਇਸ ਦੀ ਸ਼ਾਦੀ ਕਰ ਦਿੱਤੀ। ਤਾਂ ਇੰਦਰ ਦੇ ਮਨ ਵਿੱਚ ਵੀ ਲਾਲਚ ਸੀ ਕਿ ਸਮਾਂ ਲੱਗੇ ਤੇ ਮੇਰੇ ਘਰ ਵਿੱਚ ਰਹੇ, ਮੈਂ ਵਿਸ਼ੇ ਵਿਕਾਰਾਂ ਨੂੰ ਭੋਗ ਕੇ ਦੁਨਿਆਵੀ ਸੁੱਖਾਂ ਨੂੰ ਮਰਨਾ ਕਰਾਂ। ਤੇ ਇਸ ਹਾਲਿਆਂ ਦੇ ਮਨ ਵਿੱਚ ਵੀ ਇਹ ਵਿਕਾਰ ਦਾ ਸੰਕਲਪ ਰਹਿ ਗਿਆ ਕਿ ਮੈਂ ਇੰਦਰ ਦੇ ਘਰ ਵਾਲੀ ਬਣਾ। ਇਹਨਾਂ ਦੋਹਾਂ ਦਾ ਸੰਕਲਪ ਰਹਿਣ ਦੇ ਕਾਰਨ ਇੱਕ ਵੇਰਾ ਦੇਵਤਿਆਂ ਦੀ ਸਭਾ ਲਾਈ ਇੰਦਰ ਨੇ, ਸਾਰਿਆਂ ਨੂੰ ਇਕੱਠੇ ਕਰਕੇ ਪੁੱਛਣ ਲੱਗਾ। ਪਹਿਲਾਂ ਸੂਰਜ ਨੂੰ ਪੁੱਛਿਆ ਕਿ ਮਾਤ ਲੋਕ ਵਿੱਚ ਦੱਸੋ ਸਭ ਤੋਂ ਸੁੰਦਰ ਸਰੂਪ ਵਾਲੀ ਇਸਤਰੀ ਕੌਣ ਹੈ। ਸੂਰਜ ਨੇ ਖਿਆਲ ਕੀਤਾ ਕਿ ਮੈਨੂੰ ਵੀ ਕਲੰਕ ਕਰੇਗਾ, ਆਪ ਵੀ ਹੋਵੇਗਾ। ਉਹਨੇ ਤਾਲਾ ਲਾਇਆ, ਕਹਿਣ ਲੱਗਾ ਕਿ ਮੇਰਾ ਤੇਜ ਵੇਖ ਕਰਕੇ, ਤਪਤ ਨੂੰ ਵੇਖ ਕੇ, ਕੌਮ ਸਰੀਰਾਂ ਵਾਲੇ ਪਰਦਿਆਂ ਵਿੱਚ ਰਹਿੰਦੇ ਹਨ, ਮੈਨੂੰ ਕੋਈ ਪਤਾ ਨਹੀਂ। ਚੰਦਰਮਾ ਨੂੰ ਪੁੱਛ ਲਿਆ, ਚੰਦਰਮਾ ਨੂੰ ਪੁੱਛਿਆ, ਚੰਦਰਮਾ ਕਹਿਣ ਲੱਗਾ ਕਿ ਮਾਤ ਲੋਕ ਦੇ ਵਿੱਚ ਸਭ ਤੋਂ ਸੁੰਦਰ ਸਰੂਪ ਵਾਲੇ ਅਹਲਿਆ ਹੈ ਜੋ ਇੰਦਰ ਜੋ ਗੌਤਮ ਰਿਸ਼ੀ ਦੇ ਘਰੇ ਹੈ। ਕਹਿਣ ਲੱਗਾ ਚੰਗਾ, ਮੇਰੀ ਸਹਾਇਤਾ ਕਰ, ਮੈਂ ਆਪਣੀ ਕਾਮਨਾ ਪੂਰੀ ਕਰਨੀ ਹੈ। ਇਹ ਰਿਸ਼ੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਇਆ ਕਰਦਾ ਗੋਦਾਵਰੀ ਵਿੱਚ, ਪਾਤਸ਼ਾਹ ਸ੍ਰੀ ਹਜ਼ੂਰ ਸਾਹਿਬ ਬੰਦਾ ਘਾਟ ਜਿਹੜੇ ਸਥਾਨ ਤੋਂ ਤਕਰੀਬਨ ਡੇਢ ਕੁ ਫਰਲਾਂਗ ਦੀ ਵਿੱਥ ਤੇ ਹੋਵੇਗਾ ਸਥਾਨ ਇਹ ਲਗਭਗ, ਉੱਥੇ ਜਗ੍ਹਾ ਬਣੀ ਹੋਈ ਹੈ। ਤੋ ਇਸ ਨੂੰ ਚੰਦਰਮਾ ਨੂੰ ਕੁੱਕੜ ਬਣਾਇਆ, ਇਹਨੇ ਜਾ ਕੇ ਬਾਂਗ ਦਿੱਤੀ। ਬਾਂਗ ਸੁਣ ਕਰਕੇ ਅੰਮ੍ਰਿਤ ਵੇਲਾ ਜਾਣ ਕੇ ਰਿਸ਼ੀ ਉੱਠ ਕੇ ਇਸ਼ਨਾਨ ਕਰਨ ਵਾਸਤੇ ਚਲਾ ਗਿਆ। ਤੇ ਇਹ ਇੰਦਰ ਜਿਹੜਾ ਸੀ ਗੌਤਮ ਰਿਸ਼ੀ ਦੇ ਘਰ ਚ ਪ੍ਰਵੇਸ਼ ਹੋਇਆ, ਅਹਲਿਆ ਨਾਲ ਉਸਨੇ ਮਨ ਕਰਮ ਕੀਤਾ। ਰਿਸ਼ੀ ਨੂੰ ਨਦੀ ਵਿੱਚੋਂ ਆਈ ਆਇਆ ਕਿ ਹੇ ਰਿਸ਼ੀ, ਤੇਰਾ ਘਰ ਲੁੱਟਿਆ ਜਾ ਰਿਹਾ ਹੈ, ਅਜੇ ਇਸ਼ਨਾਨ ਕਰਨ ਦਾ ਟਾਈਮ ਨਹੀਂ, ਤੂੰ ਆਪਣੇ ਘਰ ਦੀ ਸੰਭਾਲ ਕਰ ਜਾ ਕੇ। ਇਹ ਗੱਲ ਸੁਣ ਕੇ ਬੜਾ ਗੁੱਸਾ ਹੋਇਆ ਰਿਸ਼ੀ ਨੂੰ ਕਿ ਮੇਰੇ ਘਰ ਨੂੰ ਲੁੱਟਣ ਵਾਲਾ ਕੌਣ ਹੈ, ਜਾਂ ਮੇਰੇ ਘਰ ਵਿੱਚ ਕੋਈ ਲੁੱਟਣ ਵਾਲੀ ਐਸੀ ਚੀਜ਼ ਤਾਂ ਹੈ ਨਹੀਂ। ਲੰਗੋਟੀ ਸੀ ਉਸਦੇ ਕੋਲ, ਗਿੱਲੀ ਪਕੜੀ ਹੋਈ, ਤੁਰਿਆ ਆ ਰਿਹਾ ਹੈ। ਬਾਹਰ ਚੰਦਰਮਾ ਕੁੱਕੜ ਦਾ ਰੂਪ ਧਾਰ ਕੇ ਬਨੇਰੇ ਤੇ ਬੈਠਾ ਹੈ, ਇਹਨੇ ਗੁੱਸੇ ਚ ਆ ਕੇ ਉਹਦੇ ਲੰਗੋਟੀ ਮਾਰੀ ਹੈ। ਆ ਚੰਦਰਮਾ ਕਰੇ ਵੇਖੀਏ ਖਿਆਲ ਨਾਲ, ਜਿਵੇਂ ਕੋਈ ਮਾਈ ਚਰਖਾ ਕੱਟਦੀ ਹੁੰਦੀ ਵਿੱਚ ਉਹ ਦਾਗ ਲੱਗਾ ਹੋਇਆ ਹੁੰਦਾ, ਉਸਨੂੰ ਚੰਦਰਮਾ ਨੂੰ ਐਸੀ ਹਾਲਤ ਹੋਈ ਹੈ। ਇਹਦੀ ਜਿਹੜੀ ਪੁੱਤਰੀ ਸੀ ਉਸਦਾ ਨਾਮ ਸੀ ਅੰਜਨੀ, ਉਹ ਪਹਿਰੇ ਤੇ ਖੜੀ ਕਰ ਦਿੱਤੀ ਹੱਲਿਆ ਨੇ। ਉਹਨੂੰ ਪੁੱਛਿਆ ਕਿ ਅੰਦਰ ਕੌਣ ਹੈ, ਗੌਤਮ ਰਿਸ਼ੀ ਪੁੱਛਦਾ ਹੈ। ਕਹਿਣ ਲੱਗੀ ਮਾਜ਼ਾਰ। ਹੁਣ ਮਾਜ਼ਾਰ ਨਾਮ ਚੋਰ ਦਾ ਵੀ ਹੁੰਦਾ ਹੈ, ਮਾਜ਼ਾਰ ਨਾਮ ਬਿੱਲੇ ਦਾ ਵੀ ਹੈ, ਤੇ ਮਾਜ਼ਾਰ ਮਾਂ ਦੇ ਯਾਰ ਨੂੰ ਵੀ ਕਹਿ ਦਿੰਦੇ ਹਨ। ਇਹ ਰਲਮੀ ਬੋਲੀ ਵਿੱਚ ਕਿਸਨੇ ਕਹਿ ਦਿੱਤਾ, ਸਿੱਧ ਨੇ ਹੋਣ ਦਿੱਤਾ। ਜਦੋਂ ਅੰਦਰ ਗਿਆ ਤੇ ਇਹ ਬਿੱਲਾ ਬਣ ਕੇ ਬਾਹਰ ਨਿਕਲਣ ਲੱਗਾ, ਕਈਆਂ ਬਿੱਲਾਂ ਦੇ ਬੜੇ ਭਾਰੀ ਛਿੰਮ ਜਿਹੇ ਹੁੰਦੇ ਹਨ। ਜਦੋਂ ਵੇਖਿਆ ਕਿ ਧੋਖਾ ਕਰਕੇ ਚੱਲਿਆ, ਉਸ ਵੇਲੇ ਨੇ ਸਰਾਪ ਦੇ ਦਿੱਤਾ। ਕਹਿਣ ਲੱਗਾ ਤੇਰੇ ਘਰ ਵਿੱਚ ਔਰ ਉਸੀ ਵਰਗੀਆਂ ਪੱਥਰ, ਤਰਕਾਸੀ ਵਰਗੀਆਂ ਪੱਥਰ, ਹੋਰ ਵੀ ਬੜੀਆਂ ਸੁੰਦਰ ਸਰੂਪ ਵਾਲੀਆਂ ਤੇਰੇ ਘਰ ਵਿੱਚ ਇਸਤਰੀਆਂ ਹਨ, ਅਰੰਭਾ ਵਰਗੀਆਂ, ਤੈਨੂੰ ਸੰਤੋਖ ਨਾ, ਤੂੰ ਰਿਸ਼ੀਆਂ ਦਾ ਘਰ ਨਾ ਛੱਡਿਆ, ਜਾਂ ਤੂੰ ਇੱਕ ਭਗ ਵਾਸਤੇ ਹਜ਼ਾਰਾਂ ਚਿੰਨ ਤੇਰੇ ਸਰੀਰ ਤੇ ਹੋਣ, ਤੇ ਇੰਦਰਪੁਰੀ ਚ ਜਾਣ ਤੋਂ ਪਹਿਲਾਂ ਪਹਿਲਾਂ ਹੋਣਗੇ। ਇਹ ਕਹਿਣ ਤੋਂ ਸਾਰਾ ਸਰੀਰ ਦਾ ਫਟ ਗਿਆ ਸੀ, ਵਿਆਹੀਆਂ ਹੋ ਗਈਆਂ ਸਨ। ਉਸ ਸ਼ਰਮ ਦਾ ਮਾਰਿਆ ਇਹ ਜਾ ਕੇ ਮਾਨ ਸਰੋਵਰ ਤੇ ਕਮਲਾਂ ਦੀ ਬਗੀਚੀ ਚ ਲੁੱਕ ਗਿਆ। ਉਸ ਸ਼ਿਵਜੀ ਨੇ ਜਦੋਂ ਤਾਨਾ ਮਾਰਿਆ, ਕਹਿਣ ਲੱਗਾ ਜਦੋਂ ਮੇਰਾ ਮਨ ਡੋਲਿਆ ਸੀ ਉਦੋਂ ਹੱਥ ਦਾ ਕਿਉਂ ਸੁਣਾ, ਤੇਰਾ ਕੀ ਹਾਲ ਹੈ? ਇਸ ਤਰ੍ਹਾਂ ਕਹਿਣ ਤੇਰੀ ਸ਼ਰਮਿੰਦਗੀ ਮੰਨੀ। ਬ੍ਰਿਸ਼ ਪਾਤੇ ਉਹਨਾਂ ਦਾ ਗੁਰੂ ਸੀ ਦੇਵਤਿਆਂ ਦਾ, ਉਹਨੇ ਆ ਕੇ ਰਾਮ ਦਾ ਨਾਮ ਉਚਾਰ ਕੇ ਤੋ ਗੁਰੂ ਕੇ ਪਿਆਰ ਉਸਨੂੰ ਕੱਢਿਆ ਸੀ ਉੱਥੋਂ। ਜਿਹੜੇ ਹਜ਼ਾਰੇ ਭਗਤ ਸੀ ਨੇਤਰ ਬਣ ਗਏ ਸਨ, ਇੱਕ ਮੱਥੇ 'ਚ ਇਹਦੇ ਚਿੰਨ ਰਹਿ ਗਿਆ ਸੀ। ਮਹਾਰੂਤੀ ਰਾਜ ਤੋਂ ਦੁੱਖ ਭੋਗਦਾ ਸੀ, ਐਸੀ ਹਾਲਤ ਇਹਦੀ ਹੋਈ। ਤੇ ਜਿਹੜੀ ਇਹਦੀ ਪੁੱਤਰੀ ਸੀ ਗੌਤਮ ਰਿਸ਼ੀ ਦੀ, ਉਸਨੂੰ ਇਸਨੇ ਸਰਾਪ ਦੇ ਦਿੱਤਾ ਕਿ ਤੂੰ ਆਪਦੇ ਘਰ ਦੀ ਆਪ ਇੱਜ਼ਤ ਲੁਟਾਈ ਹੈ, ਮੈਨੂੰ ਦੱਸਿਆ ਨਹੀਂ, ਜਾਂ ਤੂੰ ਵੀ ਕੁਆਰੀ ਜਾਏਗੀ। ਇਹ ਕਹਿਣ ਤੋਂ ਉਹ ਦੁਖੀ ਹੋ ਕਰਕੇ ਉਸ ਚਲੀ ਗਈ, ਘਰੋਂ ਨਿਕਲ ਗਈ ਸੀ, ਕੱਢ ਦਿੱਤੀ। ਜੋ ਛਕਾਰ ਘਾਟ ਸਾਹਿਬ ਪਵਿੱਤਰ ਸਥਾਨ ਹੈ ਕਰਨਗੀ ਧਰ ਦਸ਼ਮੇਸ਼ ਪਿਤਾ ਜੀ ਦਾ, ਜਿੱਥੇ ਸਹਿ ਬਣੇ ਹੋਏ ਮੂਲੇ ਦਾ ਆਧਾਰ ਕੀਤਾ ਹੈ, ਉੱਥੇ ਥੱਲੇ ਜਗ੍ਹਾ ਬਣੀ ਹੋਈ ਹਨੂੰਮਾਨ ਦੀ, ਉੱਥੇ ਬੈਠੀ ਹੋਈ ਸੀ ਅੰਜਨੀ। ਤੇ ਇੱਧਰੋਂ ਨਾਰਦ ਮੁਨ ਵਿਚਰਦਾ ਉੱਥੇ ਗਿਆ, ਇਸ ਨੂੰ ਜਾ ਕੇ ਪੁੱਛਿਆ ਕਿ ਤੂੰ ਕੋਈ ਮੰਤਰ ਲਿਆ ਕਿ ਨਹੀਂ? ਕਹਿਣ ਲੱਗੀ ਜੀ ਮੈਂ ਤਾਂ ਕੋਈ ਤੌਰ ਦਾ ਮੰਤਰ ਆਪ ਨਹੀਂ ਲਿਆ ਗਾ। ਇਹ ਕਹਿਣ ਲੱਗਾ ਮੰਤਰ ਬਿਨਾਂ ਕਲਿਆਣ ਨਹੀਂ ਹੋ ਸਕਦੀ। ਕਹਿਣ ਲੱਗੀ ਜੀ ਫਿਰ ਬਖਸ਼ ਦੇਵੋ। ਕਹਿਣ ਲੱਗਾ ਚੰਗਾ ਮੇਰੇ ਵੱਲ ਕੰਮ ਕਰ। ਜਦੋਂ ਸ਼ਿਵ ਜੀ ਦਾ ਮਨ ਚਲਾਇਮਾਨ ਹੋਇਆ ਸੀ, ਗੋਰਖ ਮਛਿੰਦਰ ਵਰਗੇ ਪੈਦਾ ਹੋਏ, ਹਰਨਾਟ ਵਰਗੇ, ਉਸ ਵੇਲੇ ਬੱਚੇ ਹੋਏ ਧਾਤੂ ਨੂੰ ਇਸਨੇ ਸਾਂਭਿਆ ਸੀ, ਉਹ ਲੈ ਕੇ ਉੱਥੇ ਗਿਆ, ਕੰਨ ਦੇ ਵਿੱਚ ਨੜਾ ਲਾ ਕੇ ਉਹਦੇ ਦੁਆਰਾ ਉਸ ਧਾਤੂ ਨੂੰ ਬੀਰਜ ਨੂੰ ਪ੍ਰਵੇਸ਼ ਕੀਤਾ ਫੂਕ ਦੇ ਨਾਲ। ਉੱਥੋਂ ਗੁਰੂ ਕੇ ਚਾਰੋ ਹਨੂੰਮਾਨ ਦਾ ਜਨਮ ਆਇਆ, ਜਿਸ ਤੋਂ ਪੌਣ ਪੁੱਤਰ ਇਸਨੂੰ ਕਹਿੰਦੇ ਹੈ। ਤੇ ਕਈ ਲੋਕੀ ਕੰਨਾਂ 'ਚ ਮੰਤਰ ਲੈਂਦੇ ਹੈ, ਐਸਾ ਕੋਈ ਨਾਰਦਵਾ ਵਰਗਾ ਮਿਲ ਗਿਆ, ਨਾਲੇ ਕਿਸੇ ਸਾਧ ਦੀ ਜਾਨ ਨੂੰ ਰੋਵਾਂਗੇ, ਨਾਲੇ ਆਪਣਾ ਘਰ ਬਰਬਾਦ ਕਰਾਂਗੇ। ਕੰਨਾਂ 'ਚ ਮੰਤਰ ਨਹੀਂ ਲੈਣਾ ਚਾਹੀਦਾ ਜੋ ਗੁਰੂ ਸਾਹਿਬਾਨ ਨੇ ਮਦਦ ਕੀਤੀ ਪੰਜਾਂ ਪਿਆਰਿਆਂ ਦੁਆਰਾ। ਉਸੇ ਮੰਤਰ ਨੂੰ ਧਾਰਨ ਕਰਨਾ ਚਾਹੀਦਾ ਹੈ। ਐਸੀ ਆਸ ਗੁਰੂ ਕੇ ਪਿਆਰੇ ਇੰਦਰ ਦੀ ਹੋਈ ਸੀ, ਸੋ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਇਸ ਸਾਖੀ ਨੂੰ ਇਸ ਪੰਕਤੀ ਦੁਆਰਾ ਸਿੱਧ ਪ੍ਰਗਟ ਕਰਦੇ ਹਨ। ਇਹਨਾਂ ਕੋਲ
ਦਾਨ ਦੇ ਇੰਦਰ ਰਵਾਇਆ
ਮਿਲਿਆ ਤੈਨੂੰ ਸ਼ਰਾਪ ਸੀ, ਪਰ ਇਹ ਸ਼ਰਾਪ ਰੂਪੀ ਜਾਣੇ ਦਾ ਨਹੀਂ ਮਿਲ ਗਿਆ, ਕਿਉਂਕਿ ਹਜ਼ਾਰ ਭਗਾ ਸੀ ਉਹ ਮਿੱਤਰ ਬਣ ਗਏ। ਇਹ ਸ਼ਰਾਪ ਰੂਪ ਵਿੱਚ ਹੋ ਕਰਕੇ ਇਹਨੂੰ ਦਾਨ ਹੀ ਪ੍ਰਾਪਤ ਹੋ ਗਿਆ, ਪਰ ਫਿਰ ਵੀ ਇਹਦੇ ਨਾਲ ਪਰਮੇਸ਼ਰ ਦੇ ਦਰਸ਼ਨ ਨਾ ਕਰ ਸਕਿਆ। ਔਰ ਪੱਛਰਾਂ ਦੇ ਨਾਚ ਵਿੱਚ ਵੇਖਣ ਵਿੱਚ ਹੀ ਲੱਗਾ ਰਿਹਾ ਐਸੀ ਭੈੜੀ ਹਾਲਤ ਹੋ ਗਈ ਹੈ, ਇੰਦਰ ਵਰਗਿਆਂ ਨੂੰ ਵੀ ਰੋਕ ਕੇ ਜਾਣਾ ਪਿਆ ਇਸ ਸਮਾਤ ਲੋਕ ਵਿੱਚੋਂ ਆ ਕੇ ਐਸੇ ਰੂਪ ਵਿੱਚ।
ਵਰਸ ਰਾਮ ਰੋਵੈ ਘਰ ਆਇਆ,
ਹੋਰ ਦੱਸੋ ਮਹਾਰਾਜ ਕਹਿੰਦੇ ਪਰਸ ਰਾਮ ਰੋਵੈ ਘਰ ਆਇਆ। ਇਹਦਾ ਪਰਸ ਰਾਮ ਸੀ, ਇਹ ਜਮਦਗਨੀ ਦਾ ਪੁੱਤਰ ਸੀ, ਇਹਦਾ ਸੰਬ ਸੀ ਜਮਦਗਨੀ ਦਾ ਸਹਸਰ ਬਾਹੋ। ਇਹ ਕਈ ਵਾਰ ਵਿਚਰਦਾ ਹੋਇਆ, ਪਹਿਲਾਂ ਜਿਹੜੀ ਉਸਦੀ ਮਾਤਾ ਸੀ ਪਰਸਰਾਮ ਦੀ, ਉਹਦਾ ਨਾਮ ਸੀ ਰੇਣਕਾ, ਉਹ ਆਪਣੇ ਪਤੀ ਨੂੰ ਜਮਦਗਨੀ ਨੂੰ ਕਹਿਣ ਲੱਗੀ, ਪਤੀ ਜੀ ਜੇ ਮੈਨੂੰ ਆਗਿਆ ਦੇ ਦਿਓ ਮੈਂ ਆਪਣੀ ਭੈਣ ਨੂੰ ਮੈਂ ਉਹਨਾਂ 'ਚ ਨੇੜੇ ਆਈ ਹੋਈ ਹੈ। ਪਰਸਰਾਮ ਜਮਦਗਨੀ ਕਹਿਣ ਲੱਗਾ ਕਿ ਜਿਹੜੇ ਫਕੀਰ ਹੁੰਦੇ ਹੈ ਉਹਨਾਂ ਨੂੰ ਰਾਜਨੀਤਿਕ ਲੋਕਾਂ ਕੋਲੋਂ ਸੰਕੋਚ ਕਰਨੀ ਚਾਹੀਦੀ ਹੈ। ਰਾਜਨੀਤਿਕ ਬੰਦੇ ਬੜੇ ਹੋਰ ਸਵਾਦ ਹੋਇਆ ਕਰਦੇ ਹੈ, ਲੋੜ ਵੇਲੇ ਤਾਂ ਗਧੇ ਨੂੰ ਬਾਪੂ ਕਹਿ ਦਿੰਦੇ ਆ ਤੇ ਲੋੜ ਤੋਂ ਮਗਰੋਂ ਪੂਰੀ ਹੋਣ ਤੋਂ ਬਾਪੂ ਨੂੰ ਗਧਾ ਕਹਿਣ ਲੱਗ ਪੈਂਦੇ ਆ। ਤੂੰ ਕੀ ਲੈਣਾ ਬੰਦਗੀ ਕਰ, ਕਹਿਣ ਲੱਗੀ ਜੀ ਮੈਂ ਕੁਝ ਕਹਿੰਦੀ ਨਹੀਂ ਬੋਲਦੀ ਨਹੀਂ, ਮਿਲ ਕੇ ਵਾਪਸ ਆ ਜਾਵਾਂਗੀ। ਤੋ ਜਮਦਗਨੀ ਕਹਿਣ ਲੱਗਾ ਚੰਗਾ ਗਿਆ, ਕੋਈ ਐਸੀ ਗੱਲ ਨਾ ਕਰਾਂ ਵੀ ਜਿਸ ਕਰਕੇ ਦੁੱਖ ਭੋਗਣਾ ਪਵੇ। ਇਹ ਚਲੀ ਗਈ, ਆਪਣੀ ਭੈਣ ਨੂੰ ਜਾ ਕੇ ਮਿਲੀ, ਸਹਸਰ ਬਾਬ ਨੂੰ ਉਸਨੇ ਦੱਸਿਆ, ਕਹਿਣ ਲੱਗੀ ਪਤੀ ਜੀ ਮੇਰੀ ਭੈਣ ਆਈ ਹੈ। ਉਹਨੇ ਤਾਨਾ ਮਾਰਿਆ, ਬੋਲੀ ਮਾਰੀ, ਕਹਿਣ ਲੱਗਾ ਤੇਰੀ ਭੈਣ ਆ ਗਈ, ਉਹਨੇ ਕਿਹੜਾ ਤੂੰ ਆਪਣਾ ਲੰਗਰ ਛਕਾ ਦੇਣਾ। ਫਕੀਰ ਜਾ ਕੇ ਗੱਲ ਕਹਿ ਦਿੱਤੀ, ਇਹ ਰਾਜਾ ਸੀ। ਉਸ ਵੇਲੇ ਮਨ ਨੂੰ ਬੜੀ ਤਰਕ ਲੱਗੀ, ਦੁੱਖ ਮੰਨਿਆ, ਵਾਪਸ ਆਈ, ਕਹਿਣ ਲੱਗੀ ਪਤੀ ਜੀ ਮੇਰੀ ਬੇਨਤੀ ਪ੍ਰਵਾਨ ਕਰੋ, ਲੰਗਰ ਛਕਾਓ ਆਪਣੇ ਸਾਧੂ ਨੂੰ। ਕਹਿਣ ਲੱਗਾ ਕੀ ਗੱਲ ਹੋ ਗਈ, ਸਾਰੀ ਗੱਲ ਦੱਸੀ ਕਿਸ ਤਰ੍ਹਾਂ ਉਸਨੇ ਬੋਲੀ ਮਾਰੀ ਹੈ। ਜਦ ਉਹਨਾਂ ਨੇ ਕਹਿਣ ਲੱਗਾ ਮੈਂ ਤੈਨੂੰ ਕਿਹਾ ਸੀ ਕਿ ਰਾਜਨੀਤਿਕ ਲੋਕਾਂ ਦੇ ਕੋਲ ਨਹੀਂ ਜਾਈਦਾ ਹੁੰਦਾ, ਚੰਗਾ ਉਹਨਾਂ ਨੂੰ ਕਹਿ ਕੇ ਆ ਕੇ ਇਕੱਲੇ ਨੂੰ ਲੰਗਰ ਨਹੀਂ ਛਕਾਉਣਾ, ਸਾਰੀ ਫੌਜ ਨੂੰ ਛਕਾਵਾਂਗੇ। ਜਾ ਕੇ ਕਹਿ ਦਿੱਤਾ ਮੰਤਰਾਂ ਦੇ ਬਲ ਦੁਆਰਾ ਕੌਮ ਪੀਣ ਗਓ, ਇਹ ਤਰੀਕੇ ਨੇ ਆਪਣੇ ਪਾਸ ਮੰਗਵਾ ਲਈ, ਪੰਗਤਾਂ ਲੱਗ ਰਹੀਆਂ, ਮਿੱਠੇ ਪਦਾਰਥ ਤਿਆਰ ਕਰਕੇ ਤੋ ਭੋਜਨ ਛੱਤੀ ਪ੍ਰਕਾਰ ਦੇ ਛਕਾਏ। ਭੋਜਨ ਛੱਕਦਾ ਹੋਇਆ ਸਹਸਰ ਵਾਲ ਚੇਤੂ ਨਹੀਂ ਕਰਨ ਲੱਗਾ ਕਿ ਇੰਨੇ ਪਦਾਰਥ ਤੇ ਐਸੇ ਸੁੰਦਰ ਬਰਤਨ ਅੱਜ ਤੱਕ ਮੈਨੂੰ ਵੀ ਆਸਣ ਵੀ ਹੋਏ, ਨਾਲੇ ਮੈਂ ਰਾਜਾ ਹੈ, ਇਹ ਫਕੀਰ ਕੋਲ ਇਹੋ ਜਿਹੇ ਬਰਤਨ ਤੇ ਇੰਨੇ ਪਦਾਰਥ ਕਿੱਥੋਂ ਆ ਗਏ, ਕੋਈ ਕਾਰਨ ਹੈ? ਉਸ ਵੇਲੇ ਉਸਨੇ ਜੋ ਤੱਕਿਆ ਇਹਦੀ ਕੁਟੀਆ ਵੱਲ ਤਾਂ ਅੰਦਰ ਗਊ ਖੜੀ ਵੇਖੀ। ਜਮਦਗਨੀ ਨੂੰ ਕਹਿਣ ਲੱਗਾ ਕਿ ਗਊ ਮੈਨੂੰ ਦੇ ਦੇ, ਤੈਨੂੰ ਕੀ ਲੋੜ ਹੈ, ਮੇਰੇ ਕੋਲ ਫੌਜਾਂ ਹਨ, ਮੈਨੂੰ ਫੌਜਾਂ ਦੇ ਪਾਲਣ ਦੀ ਲੋੜ ਹੈ। ਜਮਦਗਨੀ ਕਹਿਣ ਲੱਗਾ ਤੈਨੂੰ ਪਰਮੇਸ਼ਰ ਨੇ ਧਰਤੀ ਰੂਪ ਇਹ ਕੌਮ ਤੇ ਗਊ ਦਿੱਤੀ ਹੈ, ਜਿਹੜੀ ਇਹ ਕੌਮ ਤੇ ਗਊ ਹੈ ਤਾਂ ਫਕੀਰਾਂ ਸੰਤਾਂ ਵਾਸਤੇ ਹੈ, ਗੁੱਸੇ ਚਾਰ ਕਰਕੇ ਖੋਹਣੀ ਚਾਹੀ। ਮੰਤਰਾਂ ਦੇ ਬਲ ਸਵਰਗ ਵੱਲ ਨੂੰ ਗਊ ਭੇਜੀ ਹੈ ਜਮਦਗਨੀ ਨੇ, ਗੁੱਸੇ ਚਾਰ ਕਰਕੇ ਸਹਸਰ ਬਾਲ ਨੇ ਤੀਰ ਮਾਰੇ, ਪਰ ਮਤ ਅਨੁਸਾਰ ਹੈ ਕਿ ਉਹ ਖੂਨ ਧਰਤੀ ਤੇ ਗੁੰਨਿਆ, ਉਹਦੇ ਵਿੱਚੋਂ ਜੱਟ ਜੂਸ ਤਮਾਕੂ ਪੈਦਾ ਹੋਇਆ। ਜਿਹੜੇ ਹਿੰਦੂ ਗਊ ਨੂੰ ਇੱਕ ਪਾਸੋਂ ਮਾਂ ਕਹਿੰਦੇ ਇੱਕ ਪਾਸੋਂ ਦਾ ਖੂਨ ਪੀਂਦੇ ਹੈ, ਤੇ ਸਿੱਖ ਵੀ ਜਿਹੜੇ ਦੀਵੇ ਚਾਹਦੇ ਤੇ ਤਮਾਕੂ ਪੀਂਦੇ ਉਹ ਗਊ ਦੀ ਰਾਤੀ ਪੀਂਦੇ ਹਨ। ਐਸੀ ਇਹ ਭਰੇਸ਼ੀ ਹੋਈ ਬੂਟੀ ਇਹਦੇ ਵਿੱਚੋਂ ਗ੍ਰੰਥਨਕਾਰਾਂ ਦੇ ਰਾਇ ਮੁਤਾਬਕ ਕਰਕੇ ਪੈਦਾ ਹੋਈ ਹੈ। ਫਿਰ ਉਹ ਗਊ ਤਾਂ ਚਲੀ ਗਈ ਵਾਪਸ ਨਾ ਆਈ, ਤੋ ਗੁੱਸੇ ਚਾਹ ਕਰਕੇ ਜਮਦਗਨੀ ਨੂੰ ਮਾਰ ਦਿੱਤਾ। ਇਹਨੂੰ ਜਦੋਂ ਮਾਰਿਆ ਤਾਂ ਇਹਦੇ ਘਰ ਵਾਲੀ ਰੇਣਕਾ ਨੂੰ ਸਿਆਪਾ ਕੀਤਾ, ਸੱਤ ਚੌਹਤਰ ਦਾ ਮੂੰਹ ਤੇ ਮਾਰੇ, ਸੱਤ ਛਾਤੀ ਤੇ, ਸੱਤ ਪੱਟਾਂ ਤੇ, ਇਸ ਤਰ੍ਹਾਂ 21 ਵੇਰ ਆਪਣੇ ਸਰੀਰ ਨੂੰ ਤਾੜਨਾ ਦਿੱਤੀ। ਪਰਸ਼ੁਰਾਮ ਨੂੰ ਪਤਾ ਲੱਗਾ ਇਹ ਜਮਦਗਨੀ ਦੇ ਪੁੱਤਰ ਨੂੰ ਤੇ ਮੇਰੇ ਪਿਤਾ ਨੂੰ ਮਾਰ ਦਿੱਤਾ, ਘਰੇ ਆ ਕੇ ਪੁੱਛਿਆ ਸਾਰੀ ਹਾਲਤ ਦਾ ਪਤਾ ਲੱਗਾ। ਉਸ ਵੇਲੇ ਕਹਿਣ ਲੱਗਾ ਮਾਤਾ ਜੇ ਮੈਂ ਤੇਰਾ ਸਹੀ ਪੁੱਤਰ ਹਾਂ ਤੈਨੂੰ 21 ਵਾਰ ਤੂੰ 21 ਵਾਰ ਤਾੜਨਾ ਕੀਤੀ, ਆਪਣੇ ਸਰੀਰ ਨੂੰ ਦੁੱਖ ਦਿੱਤਾ, 21 ਵਾਰ ਮੈਂ ਛੱਤਰੀਆਂ ਦੇ ਖੂਨ ਚ ਨਹਾ ਕੇ ਬਾਹਮਣਾਂ ਨੂੰ ਰਾਜ ਦੇਵਾਂਗਾ। ਇਸੇ ਤਰ੍ਹਾਂ ਕੀਤਾ, ਕੁਹਾੜਾ ਲਾਇਆ ਕਰਕੇ ਜਾ ਕੇ ਪਹਿਲਾਂ ਸਹਸਰ ਬਾਬ ਨੂੰ ਮਾਰਿਆ, ਫਿਰ ਗੁਰੂ ਕੇ ਪਿਆਰੇ ਜਿਹੜੇ ਹੋਰ ਸੀ ਛੱਤਰੀ ਉਹਨਾਂ ਨੂੰ ਨਾਸ਼ ਕੀਤਾ ਤੇ ਉਹਨਾਂ ਦੇ ਖੂਨ ਵਿੱਚ ਨਹਾਤਾ। ਇਸ ਤਰ੍ਹਾਂ 21 ਵਾਰ ਇਸਨੇ ਕਤਲੇਆਮ ਕੀਤੀ, ਪਰ ਅੰਤ ਨੂੰ ਜਦੋਂ ਵਾਪਸ ਆਇਆ ਹੈ ਉਸ ਵੇਲੇ ਇਹ ਸੋਭਾ ਰਾਮ ਕੀ ਗੌਲੀ ਵੇਲੀ ਵੇਲੇ ਮੋੜ ਦੇ ਖੰਭੇ ਬਣ ਕੇ ਮੰਗਦੇ ਫਿਰਦੇ ਹੁੰਦੇ ਬਾਜ਼ਾਰਾਂ ਸ਼ਹਿਰਾਂ ਘਰਾਂ 'ਚ ਇਹਨਾਂ ਦੇ ਪੈਰੋਕਾਰ ਹਨ। ਉਸ ਵੇਲੇ ਇਹਨੂੰ ਰੋਣਾ ਪਿਆ ਸੀ, ਐਸੀ ਆਸ ਹੋਈ ਸੀ, ਸਤਿਗੁਰੂ ਵੀ ਕਹਿੰਦੇ ਹਨ ਇਹ ਰੋਇਆ ਤਾਂ ਸੀ ਤੇ ਇੰਨੇ ਜੀਵ ਵੀ ਮਾਰੇ, ਇਹਨਾਂ ਨੂੰ ਰਾਜ ਵੀ ਦਿੱਤਾ ਹੈ ਪਰ ਫਿਰ ਵੀ ਮੰਗਦੇ ਤੇ ਮੰਗਦੇ ਰਹਿ ਗਏ। ਐਸੇ ਵੇਖ ਕਰਕੇ ਰੋਂਦਾ ਫਿਰਦਾ ਰਿਹਾ ਪਰਸ਼ੁਰਾਮ,
ਪਰਸ਼ੁਰਾਮ ਰੋਵੇ ਘਰ ਆਇਆ।
ਇਹ ਵੀ ਇੱਕ ਸਾਖੀ ਆਉਂਦੀ ਹੈ ਸੋ ਜੋ ਫਿਰ ਮਿਹਰਬਾਨ ਨੇ ਦਰਦਰ ਮੈਂ ਲਿਖੀ ਹੋਈ ਹੈ ਉਹਦੇ ਮੁਤਾਬਕ ਜਿਹੜਾ ਇਸ ਤਰ੍ਹਾਂ ਪ੍ਰਸੰਗ ਜਾਣੇ ਹੋਣਗੇ।
ਪਰਸ਼ੁਰਾਮ ਰੋਵੇ ਘਰ ਆਇਆ,
ਰੋਵੇ ਘਰ ਆਇਆ, ਇਹ ਜਿਹੜੇ ਇਸ ਤਰ੍ਹਾਂ ਇਹਨੇ ਛੱਤਰੀਆਂ ਨੂੰ ਮਾਰਨਾ ਕੀਤਾ ਰਾਮ ਚੰਦਰ ਜੀ ਦੇ ਪਾਸ ਤੇ ਗਿਆ ਹੈ ਦਸਰ ਸਵਾਰ ਦੇ, ਹੋਰ ਬਾਕੀ ਸਾਰੇ ਡਰਦੇ ਚੁੱਪ ਹੋ ਗਏ ਸੀ ਕਿਉਂਕਿ ਇਹ ਛੱਤਰੀਆਂ ਨੂੰ ਮਾਰਦਾ ਹੈ। ਰਾਮ ਚੰਦਰ ਜੀ ਨੇ ਪਰਸ਼ੁਰਾਮ ਦੇ ਇਹ ਜੋ ਜਾ ਕੇ ਪਹਿਲਾਂ ਬੋਲਿਆ ਕਹਿਣ ਲੱਗਾ ਜੀ ਮੇਰਾ ਨਾਮ ਪਰਸ਼ੁਰਾਮ ਹੈ, ਤੁਹਾਡਾ ਨਾਮ ਕੱਲਾ ਹੀ ਰਾਮ ਚੰਦਰ, ਤੁਸੀਂ ਕਿਵੇਂ ਰਾਮ ਚੰਦਰ ਮੈਨੂੰ ਉੱਤਰ ਦਿਓ। ਉਹ ਗੰਭੀਰਤਾ ਵਾਲੇ ਸੀ ਅਵਤਾਰ ਸਨ, ਚੁੱਪ ਰਹੇ। ਇਹਨੇ ਫਿਰ ਪੁੱਛਿਆ ਪਰਸ਼ੁਰਾਮ ਦੇ ਪੈਰ ਨੂੰ ਹੱਥ ਲਾ ਕੇ ਸਾਰੀ ਸ਼ਕਤੀ ਖਿੱਚ ਲਈ ਸੀ, ਇਹਨੂੰ ਖਾਲੀ ਕਰ ਦਿੱਤਾ ਸੀ ਤਾਂ ਉਸ ਤੋਂ ਖਾਲੀ ਹੋ ਕਰਕੇ ਘਰ ਵਿੱਚ ਆ ਕੇ ਰੋਇਆ ਸੀ। ਇੱਕ ਤਾਂ ਇਹ ਕਾਰਨ ਵੀ ਬਣਿਆ ਸੀ, ਬਾਕੀ ਆਪਣੇ ਪੈਰੋਂ ਕਾਰਨ ਮੰਗਦੇ ਵੇਖ ਕਰਕੇ ਇਹਨੂੰ ਰੋਣਾ ਪੈ ਗਿਆ ਸੀ। ਦੋ ਕਾਰਨ ਬਣੇ ਪਰਸ਼ੁਰਾਮ ਦੇ ਰੋਣ ਦੇ,
ਅਜੈ ਸੋ ਰੋਵੇ ਭਿਖਿਆ ਖਾਏ।
ਵੱਡੇ ਵੱਡੇ ਰੋ ਕੇ ਤੁਰ ਗਏ ਦੁਨੀਆਂ ਵਿੱਚੋਂ, ਸਾਹੂਕਾਰਾ ਤੈਨੂੰ ਤਾਂ ਦੁੱਖ ਭੋਗਣਾ ਹੀ ਪੈਣਾ ਸੀ ਕਰਮ ਅਨੁਸਾਰ, ਸਤਿਗੁਰ ਜੀ ਹੋਰ ਕਿਸੇ ਦੀ ਗਿਣਤੀ ਦੱਸੋ ਤਾਂ ਮਹਾਰਾਜ ਕਹਿੰਦੇ ਹਨ ਅਜਾਇਬ ਦੇ ਬਾਰੇ,
ਅਜਾਇ ਸੋ ਰੋਵੇ ਭਿਖਿਆ ਖਾਏ।
ਅਯੁੱਧਿਆਪੁਰੀ ਦਾ ਰਾਜਾ ਹੋਇਆ ਦਸ਼ਰਥ ਸਿੰਘ ਦਾ ਪਿਤਾ ਹੈ, ਇਹ ਉੱਥੇ ਰਾਜ ਕਰਦਾ ਸੀ। ਇੱਕ ਗੁਰੂ ਕੇ ਪਿਆਰੇ ਅਪਸਰਾਂ ਦੇ ਵੀ ਸੀ, ਮਾਤ ਲੋਕ ਵਿੱਚ ਕਿਸੇ ਸ਼ਰਾਪ ਦੇ ਕਾਰਨ ਆਈ, ਸਿੰਧੋਵਤੀ ਉਹਦਾ ਨਾਮ ਸੀ, ਉਹਦੇ ਰਾਜ ਦੀ ਸ਼ਾਦੀ ਹੋ ਗਈ। ਸੋ ਉਸਦੇ ਘਰ ਵਿੱਚ ਰਹਿੰਦਾ ਹੋਇਆ ਦਸ਼ਰਥ ਜੀ ਪੈਦਾ ਹੋਏ। ਸੋ ਇਹ ਦਰਦ ਜਦੋਂ ਹੋ ਗਈ ਉਸ ਵੇਲੇ ਸ਼ਰਾਪ ਪੂਰਾ ਹੋਣ ਦੇ ਟਾਈਮ ਤੇ ਇਸਨੇ ਅਜਾਇ ਨੂੰ ਕਿਹਾ ਕਿ ਮੈਂ ਹੁਣ ਸਵਰਗ ਨੂੰ ਚਲੇ ਜਾਣਾ ਹੈ, ਜੋ ਮੈਨੂੰ ਸ਼ਰਾਪ ਜਿਵੇਂ ਚਿਰ ਦਾ ਹੋਇਆ ਸੀ ਉਹ ਪੂਰਾ ਹੋ ਗਿਆ। ਉਸ ਵੇਲੇ ਮੋਹ ਚਾ ਕਰਕੇ ਸੋ ਇਸ ਅਪਸਰਾਂ ਦੇ ਇਹਨੇ ਰਾਜ ਤਿਆਗ ਦਿੱਤਾ ਸੀ ਤੇ ਬਾਅਦ ਜਾ ਕੇ ਇੰਦੋਵਤੀ ਇੰਦੋਵਤੀ ਦਾ ਜਾਪ ਕਰਦਾ ਰਿਹਾ ਸੀ। ਐਸੀ ਹਾਲਤ ਹੋਈ ਸੀ ਲੈਸ ਰੋਵੇ ਭਿਖਿਆ ਖਾਏ, ਭਿਖਿਆ ਮੰਗਣੀ ਪਈ ਸੀ, ਇਸ ਨੂੰ ਖਾਂਦਾ ਖੜਦਾ ਸੀ। ਉਹਦੇ ਵਿਯੋਗ ਵਿੱਚ ਆ ਕਰਕੇ ਇੱਕ ਤਾਂ ਵੀ ਇਹ ਸਾਖੀ ਹੈ, ਦੂਜੀ ਫੇਰ ਪੜੋ ਇਸੇ ਪ੍ਰਕਾਰ
ਲੈਸ ਰੋਵੇ ਭਿਖਿਆ ਖਾਏ।
ਰਾਜਾ ਹੈ ਪਰਸ਼ੁਰਾਮ ਰੋਵੇ ਘਰ ਆਇਆ ਹੈ, ਅਜੈਸ ਰੋਵੇ ਭਿਖਿਆ ਖਾਏ। ਇਹ ਜਿਹੜੀ ਮਿਹਰਬਾਨ ਦੀ ਲਿਖੇ ਦਰਦ ਰਮਾਇਣ ਹੈ ਉਹਦੇ ਵਿੱਚ ਉਹਨਾਂ ਨੇ ਇਸ ਤਰੀਕੇ ਨਾਲ ਅਰਥ ਕੀਤੇ ਹੈ, ਪਰਸ਼ੁਰਾਮ ਰੋਵੇ ਘਰ ਆਇਆ, ਅਜੈਸ ਰੋਵੇ ਭਿਖਿਆ ਖਾਏ। ਉਹਨੂੰ ਅਜੇ ਹੁਣ ਵੀ ਰੋਣਾ ਪਿਆ ਭਿਖਿਆ ਖਾ ਕਰਨ ਇਹ ਅਰਥ ਕੀਤੇ ਹੈ, ਪਰ ਗੁਰੂ ਸਾਹਿਬ ਆਪ ਤਾਂ ਅਜਾ ਰਾਜ ਦੇ ਪ੍ਰਸੰਗ ਕਹਿ ਰਹੇ ਮੁੱਖ ਸਮਝੋ,
ਅਜੈਸ ਰੋਵੇ ਭਿਖਿਆ
ਖਾਏ। ਸਵੇਰਾ ਘੋੜਿਆਂ ਦੇ ਤਬੇਲੇ ਵਿੱਚ ਖੜਾ ਸੀ, ਤਾਂ ਇੱਕ ਕੋਈ ਫਕੀਰ ਸੀ ਉਹ ਇਸਦੇ ਪਾਸੋਂ ਭਿੱਖਿਆ ਲੈਣ ਵਾਸਤੇ ਇਸਦੇ ਕੋਲ ਗਿਆ। ਤਬੇਲੇ ਵਿੱਚ ਖੜਾ ਵੇਖਿਆ ਇਸਨੂੰ ਜੋ ਭਿੱਖਿਆ ਮੰਗੀ, ਇਹ ਕਹਿਣ ਲੱਗਾ ਹੇ ਰਿਸ਼ੀ ਜੀ ਮੈਂ ਤੁਹਾਨੂੰ ਇੱਥੋਂ ਕਿਹੜੀ ਇਸ ਵੇਲੇ ਭਿੱਖਿਆ ਦੇਣਾ ਆ। ਕਹਿਣ ਲੱਗੇ ਜੋ ਤੁਹਾਡੇ ਕੋਲ ਦੇ ਦੇਵਾ, ਆਪਣੇ ਵਜ਼ੀਰ ਨੂੰ ਕਹਿ ਕੇ ਇਸਨੇ ਕਿ ਇਹ ਮੇਰੇ ਵੱਲੋਂ ਇਹ ਦਾਨ ਦੇ ਦੇ, ਦੋ ਬੁੱਕ ਭਰ ਕੇ ਘੋੜਿਆਂ ਦੀ ਲਿਦ ਦੇ, ਇਹ ਫਕੀਰ ਦੀ ਝੋਲੀ ਵਿੱਚ ਪਾ ਦਿੱਤੇ। ਕਹਿਣ ਲੱਗਾ ਠੀਕ ਹੈ, ਤੁਹਾਡਾ ਇਹ ਦਾਨ ਮੈਨੂੰ ਮਨਜ਼ੂਰ ਹੈ, ਦਾਨ ਦਿੱਤਾ ਵਾਧਾ ਹੁੰਦਾ ਹੈ, ਦਾਨ ਲੋਕੀ ਤਰਦੇ ਤੌਰ ਤੇ ਅੱਗੇ ਸੁੱਖ ਮਿਲੇ। ਇਹ ਫਕੀਰ ਨੇ ਉਹ ਦਾਨ ਜਿਹੜਾ ਦਿੱਤਾ ਹੋਇਆ ਇਸ ਝੋਲੀ 'ਚ ਪਵਾ ਕੇ ਆਪਣੀ ਕੁਟੀਆ 'ਚ ਚਲਾ ਗਿਆ, ਉੱਥੇ ਰੱਖ ਕੇ ਸਿਮਰਨ ਕਰਨ ਲੱਗ ਪਿਆ। ਐਸਾ ਇੱਕ ਸਮਾਂ ਆਇਆ ਸਕਾਰ ਦਾ ਬਹਾਨਾ ਬਣਾ ਕੇ ਅਰਾੜਾ ਬਾਹਰ ਚਲਾ ਗਿਆ। ਉੱਥੇ ਜਾ ਕੇ ਜਦੋਂ ਵੇਖਿਆ ਕੁਟੀਆ ਦੇ ਕੋਲ ਕਿ ਫਕੀਰ ਦੀ ਛੱਪਰੀ ਪਾਈ ਹੋਈ ਹੈ ਤੇ ਲਿਬਲਾ ਬੜਾ ਭਾਰੀ ਢੇਰ ਲੱਗਾ, ਇਹਨੇ ਕਿਹੜੇ ਕੋਠੇ ਲਿਪਣੇ ਹੈ, ਇਹ ਤਾਂ ਪੁੱਛੀਏ ਦੱਸਣੀ ਇੰਨਾ ਜਿਹੜੀ ਇਕੱਠੀ ਕੀਤੀ ਕਿਉਂ ਹੋ ਗਈ ਹੈ। ਸੱਕ ਹੋ ਗਈ ਸੀ ਰਾਜੇ ਨੂੰ, ਆਪਣੇ ਵਜ਼ੀਰ ਨੂੰ ਭੇਜਿਆ, ਕਹਿਣ ਲੱਗਾ ਕਿ ਜਾ ਜਾ ਕੇ ਫਕੀਰ ਨੂੰ ਪੁੱਛ ਇਹ ਢੇਰ ਰੂੜੀ ਐਡੀ ਕਿਉਂ ਲੱਗੀ ਹੋਈ ਹੈ ਤੇਰੇ ਦਰਵਾਜ਼ੇ ਅੱਗੇ। ਉਹ ਰਿਸ਼ੀ ਨੂੰ ਜਦੋਂ ਜਾ ਕੇ ਪੁੱਛਿਆ ਉਹ ਕਹਿਣ ਲੱਗਾ ਕਿ ਇਹ ਅਜਿਹੇ ਰਾਜੇ ਦਾ ਦਿੱਤਾ ਹੋਇਆ ਦਾਨ ਫੜ ਰਿਹਾ। ਉਹਨੇ ਆ ਕੇ ਵਜ਼ੀਰ ਨੂੰ ਦੱਸਿਆ, ਕਹਿੰਦਾ ਹਰਦਾਸ ਦਾ ਖਾਣਾ ਪੈਂਦਾ। ਕਹਿਣਗੇ ਜੀ ਪੁੱਛ ਲਓ, ਚੱਲ ਕੇ ਫਕੀਰ ਨੂੰ, ਫਕੀਰ ਨੂੰ ਪੁੱਛਿਆ, ਕਹਿਣਗੇ ਦਾਸ ਦਾ ਖਾਣਾ ਨੀ ਪੈਂਦਾ। ਕਹਿੰਦੇ ਹਾਂ ਪਰ ਖਾਣਾ ਪਵੇਗਾ ਜ਼ਰੂਰ। ਫਿਰ ਮੈਂ ਨਿੱਧ ਕਿਵੇਂ ਖਾਵਾਂਗਾ ਜੀ? ਕਹਿੰਦਾ ਜਿਹੋ ਜਿਹਾ ਦਾਨ ਦਿੱਤਾ ਉਹੋ ਜਿਹਾ ਗੱਫਾ ਹੀ ਮਿਲਣਾ ਨਾ। ਉਸ ਵੇਲੇ ਅਜੈਨ ਬੇਨਤੀ ਕੀਤੀ ਕਿ ਮੇਰੀ ਨਿਗਰਤੀ ਦਾ ਕੋਈ ਮੈਨੂੰ ਸਾਧਨ ਦੱਸੋ। ਉਹ ਫਕੀਰ ਕਹਿ ਲੱਗਾ ਕਿ ਤੂੰ ਆਪਣੀ ਨਿੰਦਿਆ ਕਰਵਾ ਲੈ, ਜੇ ਤੇਰੀ ਨਿੰਦਿਆ ਹੋ ਗਈ ਤੇ ਫਿਰ ਇਹ ਸਾਰੀ ਰੂੜੀ ਉੱਡ ਜਾਵੇਗੀ, ਤੂੰ ਇਸ ਦੁੱਖ ਤੋਂ ਬਚ ਜਾਵੇਗਾ। ਫਕੀਰਾਂ ਦਾ ਲਿਬਾਸ ਬਣਾ ਕਰਕੇ ਬਾਜ਼ਾਰ ਵਿੱਚ ਫਿਰਦਾ ਹੈ, ਖਾਣਾ ਪਾਣਾ ਤੇ ਲੋਕ ਨਿੰਦਿਆ ਕਰ ਰਹੇ ਕਿ ਅਜੈਨ ਬੜਾ ਮਾੜਾ ਕੰਮ ਕੀਤਾ ਹੈ। ਦੇਖੋ ਏਡਾ ਰਾਜਾ ਸੀ, ਫਕੀਰ ਨੂੰ ਇਹਨੇ ਲਿਖ ਦੇ ਦਿੱਤੀ, ਇਹਨੇ ਜਿਹੜੇ ਕੋਲ ਖੜਿਆ ਬਣਿਆ ਇਹ ਨਿੰਦਿਆ ਜੀ ਹੋ ਰਹੀ ਹੈ, ਰੂੜੀ ਸਾਰੀ ਉੱਡ ਗਈ। ਜਦੋਂ ਫਕੀਰ ਦੇ ਕੋਲ ਜਾ ਦੋ ਗੁੱਕ ਬੱਚੇ ਵੇਖੇ, ਕਹਿਣਗੇ ਇਹ ਨੀ ਉੱਡੀ। ਕਹਿਣਗੇ ਭਾਈ ਇਹ ਤਾਂ ਉੱਡ ਸਕਦੀ ਹੈ ਜੇ ਕੋਈ ਪੂਰਨ ਬ੍ਰਹਮ ਗਿਆਨੀ ਮਹਾਤਮਾ ਤੇਰੀ ਨਿੰਦਿਆ ਕਰ ਦੇਣਾ ਫਿਰ ਉੱਡ ਸਕਦੀ ਹੈ, ਐਵੇਂ ਨਹੀਂ। ਉਹ ਕਿਸੇ ਹੋਰ ਫਕੀਰ ਦੇ ਕੋਲ ਜਾ, ਚੰਗੇ ਪੂਰਨ ਸੰਤ ਮਹਾਤਮਾ ਦੇ ਕੋਲ, ਉਹਨੂੰ ਜਾ ਕੇ ਇਹ ਫਕੀਰਾਂ ਵਾਲੇ ਲਿਬਾਸ ਚ ਗਿਆ, ਕਹਿਣ ਲੱਗਾ ਜੀ ਅਜਾਇਰ ਆਦਮੀ ਬੜਾ ਮਾੜਾ ਕੰਮ ਕੀਤਾ। ਵੇਖੋ ਫਕੀਰ ਨੂੰ ਲਿਖ ਦੇ ਦਿੱਤੀ, ਉਹ ਮਹਾਤਮਾ ਸੀ ਪੂਰੇ। ਉਹ ਕਹਿਣ ਲੱਗੇ ਛੜ ਕਰ ਲੱਗਾ ਫਕੀਰੀ ਲਿਬਾਸ ਵਿੱਚ ਆ ਕੇ, ਇਹ ਦਾਨ ਤੂੰ ਦਿੱਤਾ ਤੇ ਨਿੰਦਿਆ ਕਰਕੇ ਖਾਈ ਹੋਇਆ ਸੀ, ਉਹ ਤਾਂ ਤੈਨੂੰ ਹੀ ਖਾਣਾ ਪੈਣਾ ਹੈ। ਉਸ ਵੇਲੇ ਕਹਿਣ ਲੱਗਾ ਵੀ ਮੈਂ ਖਾਣਾ ਕਿਵੇਂ, ਫਿਰ ਇਹ ਸਾਧਨ ਦੱਸੋ। ਕਹਿਣ ਲੱਗੇ ਚੂਰਨ ਚਰਵਾ ਕੇ ਹੌਲੀ ਹੌਲੀ ਖਾ ਲਿਆ ਕਰ। ਇਸ ਤਰੀਕੇ ਨਾਲ ਇਹਨੂੰ ਦਿੱਧ ਖਾ ਕੇ ਰੋਣਾ ਪਿਆ ਸੀ ਰਾਜਾ ਹੁੰਦਿਆਂ ਹੋਇਆ ਵੀ। ਸੋ ਸਤਿਗੁਰੂ ਜੀ ਕਹਿੰਦੇ ਹਨ ਇਹ ਮਸਕਰੀ ਕੀਤੀ ਸੀ, ਮਸੌਲ ਕੀਤਾ ਸੀ ਇਹਨੇ ਲਿੱਧ ਦੇਣ ਦਾ ਹੰਕਾਰ ਵਿੱਚ ਆ ਕਰਕੇ, ਇਹ ਦਿੱਤਾ ਹੋਇਆ ਦਾਨ ਤੇ ਮਸਕਰੀ ਦੇ ਕਾਰਨ ਖਾਣਾ ਪਿਆ, ਸੋ ਰੋਣਾ ਪਿਆ। ਇਸ ਨੂੰ ਮਹਾਰਾਜ ਕਹਿੰਦੇ
ਜਿਹੜਾ
ਦਾਨ ਦਿੱਤਾ ਸੀ ਉਹ ਖਾ ਕਰਕੇ ਇਹਨੂੰ ਰੋਣਾ ਪੈ ਗਿਆ ਤੇ ਸਿੱਖਿਆ ਇਹ ਵਜੋੜ ਵਿੱਚ ਜੋ ਬਾਹਰ ਮੰਗਦਾ ਫਿਰਦਾ ਸੀ। ਇਹ ਦੋ ਕਾਰਨ ਉਸਦੇ ਬਣੇ, ਅਸਾਰ ਕਾਰਨ ਸਾਥੀਆਂ ਹਨ। ਇਸ ਤਰ੍ਹਾਂ ਰੋਂਦਾ ਫਿਰਦਾ ਰਿਹਾ, ਰਾਜ ਦਾ ਮਾਲਕ ਬਣ ਕੇ ਵੀ ਭਾਵੇਂ
ਐਸੀ ਦਰਗਾਹ ਮਿਲੇ ਸਜਾ,
ਐਸੀ ਸਜ਼ਾ ਮਿਲਦੀ ਹੈ ਕਿਸੇ ਦਾ ਛੁਟਕਾਰਾ ਨਹੀਂ ਹੋਵੇਗਾ। ਮਾਤਾ ਕੋਈ ਜਾਣ ਕਰੇ ਪਿਆ ਜਦ ਮਿੱਠਾ ਅਗਲਾ ਚਿੰਨ ਦਿੱਤਾ ਕਿ ਐਸੀਆਂ ਸੌਕਾਂ ਦੀਆਂ ਮਨਾਉਣ ਲੱਗ ਪੈਂਦੇ ਹੈ। ਸਤਿਗੁਰੂ ਜੀ ਕਹਿੰਦੇ ਭਾਈ ਦਰਗਾਹ ਸਜ਼ਾ ਜ਼ਰੂਰ ਮਿਲੇਗੀ ਐਸੇ ਅਗਿਆਨੀਆਂ ਨੂੰ।
ਰੋਲਾ ਰਾਮ ਨਿਕਾਲਾ
ਭਾਈ, ਸੁਣੋ ਤੁਹਾਨੂੰ ਦੱਸੀਏ, ਅਵਤਾਰ ਵੀ ਰੋਂਦੇ ਗਏ, ਹੁਣ ਪੜੋ ਜੀ।
ਰੋਵੇ ਰਾਮ ਨਿਕਾਲਾ ਪੈਰ
ਜੀ ਨੂੰ ਜਦੋਂ 14 ਸਾਲ ਤੋਂ ਬਨਵਾਸ ਹੋਇਆ ਇਹਨਾਂ ਨੂੰ ਵੀ ਰੋਣਾ ਪਿਆ।
ਸੀਤਾ ਲਖਮਣ ਵਿਛੜ
ਗਏ, ਵਿਛੋੜਾ ਪੈ ਗਿਆ, ਪੈਰ ਰੋਂਦੇ ਫਿਰਦੇ ਰਹੇ, ਫਿਰ ਪੜੋ ਦੋਵੇਂ ਪੰਗਤੀਆਂ।
ਰੋਵੇ ਰਾਮ ਨਿਕਾਲਾ ਪੈਰ
ਜੀ ਨੂੰ ਜਿਹੜਾ ਦੇਸ਼ ਨਿਕਾਲਾ ਹੋਇਆ ਸੀ, ਜੋ ਦਸਰ ਸਿੰਘ ਸਾਹਿਬ ਇਹਨਾਂ ਦੇ ਘਰ ਚ ਅਯੁੱਧਿਆਪੁਰੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਸੋ ਇਹਦੀ ਮਾਤਾ ਸੀ ਮਤਰੇਈ ਕੇਕਈ ਸੀ ਜਿਹੜੀ, ਇੱਕ ਦਿਨ ਦਸਾਂ ਦੇ ਨਾਲ ਸੰਤਾਂ ਦਾ ਜੰਗ ਹੋਇਆ। ਜਿਹੜਾ ਰਖਵਾਲੀ ਸੀ ਦਸਰ ਸਿੰਘ ਜੀ ਦਾ, ਉਹ ਬਾਲ ਲੱਗਣ ਤੋਂ ਉਹਦੀ ਮੌਤ ਹੋ ਗਈ। ਮੌਤ ਆਉਣ ਤੋਂ ਇਹ ਕਈ ਨੇ ਆਏ ਸੀ ਰਾਤ ਦੇ ਚਲਾਉਣ ਦੀ ਵਿਦਿਆ ਸਿੱਖੀ ਹੋਈ ਸੀ ਪਹਿਲਾਂ। ਉਸ ਵੇਲੇ ਨੇ ਰਖਵਾਲੀ ਦਾ ਕੰਮ ਦਿੱਤਾ ਬੜੀ ਸਿਆਣਪ ਦੇ ਨਾਲ, ਜਿੱਥੇ ਜਿੱਥੇ ਜੰਗ ਦੇ ਵਿੱਚ ਲੋੜ ਸੀ ਉੱਥੇ ਰਾਤ ਨੂੰ ਲੈ ਕੇ ਗਈ ਅਤੇ ਜੰਗ ਵਿੱਚ ਇਹਨਾਂ ਨੇ ਫਤਿਹ ਕੀਤੀ, ਇਹਨਾਂ ਨੂੰ ਜਿੱਤ ਪ੍ਰਾਪਤ ਹੋਈ। ਰਾਤ ਦਾ ਪਹੀਆ ਵੀ ਇੱਕ ਵੇਲਾ ਟੁੱਟ ਗਿਆ ਸੀ, ਆਪਣੀ ਬਾਂਹ ਵੇਖ ਕਰਕੇ ਡਿੱਗਣ ਤੋਂ ਬਚਾ ਲਿਆ ਸੀ। ਐਸੀ ਸੇਵਾ ਵੇਖ ਕਰਕੇ ਦਸਰਥ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਜੋ ਮੰਗਣਾ ਮੰਗ ਲੈ। ਕਹਿਣ ਲੱਗੇ ਦੋ ਵਾਰ ਦੇ ਦੇਵੋ। ਕਹਿਣ ਲੱਗਾ ਬਸ ਕੀ ਚਾਹੁੰਦੀ ਹੈ? ਇਹ ਕਹਿਣ ਲੱਗੀ ਹੁਣ ਤਾਂ ਨਹੀਂ, ਤੁਸੀਂ ਬਚਨ ਕਰੋ ਕਿ ਜਦੋਂ ਮੈਂ ਮੰਗਾਂ ਉਦੋਂ ਦੇਵਾਂਗਾ ਤੇ ਲੋੜ ਮੁਤਾਬਕ ਸਮੇਂ ਅਨੁਸਾਰ ਮੈਂ ਮੰਗਾਂਗੀ। ਇਹਨੇ ਕਹਿ ਦਿੱਤਾ ਤਥਾ ਤੂੰ ਠੀਕ ਹੈ ਉਦੋਂ ਲੈ ਲੈਣੀ। ਇਸ ਤਰ੍ਹਾਂ ਕਹਿ ਕਰਕੇ ਵਾਪਸ ਆਏ। ਦੇਵ ਤੇ ਸਾਰੇ ਬੜੇ ਖੁਸ਼ ਹੋਣ, ਸੋ ਇਹ ਕਕਈ ਵੀ ਬੜੀ ਖੁਸ਼ ਹੋਣ ਲੱਗੀ। ਉਸ ਵੇਲੇ ਗੁਰੂ ਕੇ ਪਿਆਰੇ ਜਿਹੜੀ ਮਥੁਰਾ ਦਾਸੀ ਸੀ ਇਹਨਾਂ ਦੀ, ਉਹਦਾ ਨਾਮ ਮਥੁਰਾ ਸੀ, ਉਹ ਆ ਕੇ ਕਹਿ ਲੱਗੀ ਕਿ ਤੂੰ ਕਿਹੜੀ ਗੱਲੋਂ ਖੁਸ਼ ਹੈ? ਰਾਜ ਤਿਲਕ ਤਾਂ ਦਸਰਥ ਜੀ ਨੂੰ, ਸੋ ਰਾਮ ਚੰਦਰ ਜੀ ਨੂੰ ਦੇਣ ਲੱਗੇ ਹੈ, ਤੇਰਾ ਪੁੱਤ ਜਿਹੜਾ ਭਾਰਤ ਦਾ ਖਾਲੀ ਰਹਿ ਜਾਣਾ। ਇਹ ਸੁਣ ਕਰਕੇ ਚਾਦਰ ਲੈ ਕਰਕੇ ਉੱਪਰ ਪੈ ਗਏ। ਜਦੋਂ ਦਸਰਥ ਜੀ ਘਰ ਵਿੱਚ ਆਏ, ਪੁੱਛਿਆ ਕੀ ਗੱਲ ਹੈ, ਪੈਣ ਦਾ ਕੀ ਕਾਰਨ ਹੈ? ਕਹਿਣ ਲੱਗੇ ਜੀ ਜੋ ਤੁਸੀਂ ਮੇਰੇ ਨਾਲ ਬਚਨ ਕੀਤਾ ਸੀ ਅੱਜ ਪੂਰਾ ਕਰੋ। ਕਹਿਣ ਲੱਗਾ ਦੱਸ ਕੀ ਚਾਹੁੰਦੇ ਹੈ? ਇਹਨੇ ਕਿਹਾ ਕਿ ਜੋ ਤੁਸੀਂ ਮੈਨੂੰ ਬਚਨ ਦਿੱਤੇ ਸੀ ਉਹਨਾਂ ਵਿੱਚੋਂ ਇੱਕ ਤਾਂ 14 ਸਾਲ ਦਾ ਬਨਵਾਸ ਦੇ ਦਿਓ ਰਾਮ ਚੰਦਰ ਜੀ ਨੂੰ, ਤੇ ਦੂਜਾ ਮੇਰੇ ਪੁੱਤਰ ਨੂੰ ਰਾਜ ਦੇ ਦਿਓ ਅਯੁੱਧਿਆਪੁਰੀ ਦਾ। ਸੁਣ ਕਰਕੇ ਬੜਾ ਦੁਖੀ ਹੋਇਆ ਸੀ। ਪਰ ਬਚਨ ਕੀਤਾ ਕਰਕੇ ਉਸ ਵੇਲੇ ਨੂੰ ਪੂਰਾ ਕਰਨਾ ਪਿਆ। 14 ਸਾਲ ਦਾ ਬਨਵਾਸ ਕੱਟਣ ਵਾਸਤੇ ਨਾਸਤ ਬਣਨ ਰਾਮ ਚੰਦਰ ਜੀ ਚੱਲੇ ਹਨ। ਰੋਗ ਰਾਗ ਰਸੀਆ ਸਮੇਤ ਤੋਂ ਮਨ ਮੋਤਨ ਮਾਰ ਸੁੱਟੀ ਹੈ। ਐਸੇ ਆਪ ਜੀ ਜੋ ਧਰਮ ਤੁਰੇ ਹਨ, ਸੀਤਾ ਜੀ ਤੇ ਰਾਮ ਚੰਦਰ ਜੀ ਦੀਆਂ ਨੇਤਰਾਂ ਵਿੱਚ ਮੋਤੀਆਂ ਵਰਗੇ ਹੰਝੂ ਡਿੱਗ ਰਹੇ ਸਨ। ਜਾਣੋ ਕਿ ਮੋਤੀਆਂ ਦੀ ਮਾਲਾ ਟੁੱਟ ਗਈ ਸੀ। ਐਸੇ ਆਪ ਗੁਰੂ ਕੇ ਪਿਆਰੇ ਇਹਨਾਂ ਦੀ ਹੋਈ। ਇਸ ਤਰ੍ਹਾਂ ਵੀ ਇਹਨਾਂ ਨੂੰ ਰੋਣਾ ਪੈ ਗਿਆ, ਰੋਣਾ ਰਾਮ ਕਰਨਾ ਪਾਇਆ। ਇਸ ਤਰੀਕੇ ਨਾਲ ਜੇ ਸਰਕਾਰ ਅੰਤ 14 ਸਾਲ ਦਾ ਬਨੋਬਾਸ ਮਿਲਣ ਤੋਂ ਰੋਣਾ ਪਿਆ ਸੀ ਤੇ ਜਦੋਂ ਘਰ ਵਿੱਚ ਤੁਰੇ ਹਨ, ਉਸ ਵੇਲੇ ਦਸ਼ਰਥ ਦੀ ਮਹਿਲਾ ਤੇ ਚੜ ਗਏ। ਜਦੋਂ ਤੱਕ ਤਾਂ ਦਿਸਦੇ ਰਹੇ ਰਾਮ ਜੀ, ਉਦੋਂ ਤੱਕ ਜਾਂਦੇ ਰਹੇ। ਜਦੋਂ ਨਿਗਾਹ ਤੋਂ ਅਲੋਪ ਹੋ ਗਏ, ਉਸ ਵੇਲੇ ਗੁਰੂ ਕੇ ਚਾਰੇ ਮਹਿਲਾ ਤੋਂ ਡਿੱਗ ਕੇ ਐਸੀ ਆਪ ਤੇ ਰਾਮ ਚੰਦਰ ਜੀ ਦੀ ਹੋਈ ਸੀ ਤੇ ਦਸ਼ਰਥ ਦੀ ਹੋਈ ਸੀ। ਚੜ੍ਹਾਈ ਕਰਨੀ ਪਈ ਸੀ ਇਹਨਾਂ ਨੂੰ। ਫਿਰ ਉੱਥੇ ਰਹਿੰਦੇ ਆ, ਪਹਿਲਾਂ ਘਰ ਵਿੱਚ ਰਹਿੰਦੇ ਆ। ਜੋ ਵਿਸ਼ਵਾਮਿੱਤਰ ਨੇ ਜੱਗ ਸੰਪੂਰਨ ਕੀਤਾ, ਸਵਾਰ ਉਠਾਏ ਮਾਰ ਕੇ ਤੇ ਮਰੀਚ ਨੂੰ ਲਾਕਾ ਸੁੱਕਿਆ ਸੀ। ਵਿਸ਼ਵਾਮਿੱਤਰ ਦਾ ਜੱਗ ਸੰਪੂਰਨ ਕੀਤਾ ਸੀ। ਉੱਥੇ ਰਹਿਣ ਤੋਂ ਸੂਖਨਖਾ ਰਾਵਣ ਦੀ ਭੈਣ ਉਹ ਉੱਥੇ ਪਹੁੰਚੀ ਹੈ। ਉਹਦੇ ਪਹੁੰਚਣ ਤੋਂ ਉਹਨੇ ਹਾਵ ਭਾਵ ਕਰਕੇ ਉਹਨਾਂ ਦੇ ਜੱਗ ਨੂੰ ਬਰਬਾਦ ਕਰਨਾ ਚਾਹਿਆ। ਲਕਸ਼ਮਣ ਜੀ ਨੇ ਨੱਕ ਵੱਢ ਲਿਆ ਸੀ। ਸੂਖਨਖਾ ਨੇ ਉੱਥੇ ਜਾ ਕਰਕੇ ਆਪਦੇ ਭਰਾ ਨੂੰ ਦੱਸਿਆ ਲੰਕਾ ਵਿੱਚ ਰਾਵਣ ਨੂੰ। ਉਹ ਇੱਥੇ ਗੁਰੂ ਕੇ ਪਿਆਰੇ ਆ ਕੇ ਸੀਤਾ ਨੂੰ ਚੁੱਕ ਕੇ ਲੈ ਗਿਆ। ਮੰਗਤਾ ਬਣ ਕੇ ਆਇਆ ਸੀ ਅੱਗੇ ਵੀ ਸਾਥੀ ਨਾਲ ਆਵੇਗੀ ਰਾਵਣ ਜੀ। ਤੇ ਉਸ ਵੇਲੇ ਖਾਲੀ ਕੁੱਟੀਆਂ ਦੇਖ ਕਰਕੇ ਇਸ ਤਰੀਕੇ ਨਾਲ ਰਾਮ ਚੰਦਰ ਨੂੰ ਰੋਣਾ ਪਿਆ ਸੀ।
ਰਾਮ ਨਿਕਾਲਾ ਪਿਆ
ਪੈ ਗਿਆ। ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਮੁਕਾਰਾ ਮਿਲਿਆ।
ਸੀਤਾ ਲਖਮਣ ਵਿਛੜ ਗਿਆ
ਤੇ ਲਖਮਣ ਦਾ ਵਿਛੋੜਾ ਰਾਮ ਚੰਦਰ ਜੀ ਨਾਲੋਂ ਪਿਆ, ਤਾਂ ਵੀ ਰੋਣਾ ਪਿਆ। ਤੇ ਸੀਤਾ ਤੇ ਲਖਮਣ ਦਾ ਵਿਛੋੜਾ ਵੀ ਆਪਸ ਵਿੱਚ ਪਿਆ। ਜਦੋਂ ਸੀਤਾ ਦੇ ਕੋਲ ਹਰਨ ਬਣ ਕੇ ਮਰੀਜ਼ ਨਿਕਲਿਆ ਸੀ, ਰਾਮ ਚੰਦਰ ਜੀ ਨੂੰ ਮਗਰ ਭੇਜਿਆ ਸੀ। ਉਸ ਵੇਲੇ ਲਕਸ਼ਮਣ ਨੇ ਮਗਰੋਂ ਪ੍ਰੇਰਨਾ ਕੀਤੀ ਸੀਤਾ ਜੀ ਨੇ, ਇਹਨੇ ਜਾਣਾ ਪਸੰਦ ਨਹੀਂ ਸੀ ਕੀਤਾ। ਉਸ ਵੇਲੇ ਬੋਲੀ ਮਾਰ ਕੇ ਤੂੰ ਮੇਰਾ ਸੁੰਦਰ ਸਰੂਪ ਵੇਖ ਕਰਕੇ ਲੁਭਾਵਾਨ ਹੋ ਗਿਆ ਤਾਂ ਨਹੀਂ ਜਾਂਦਾ। ਇਹ ਬੋਲੀ ਸੁਣ ਕੇ ਲਕਸ਼ਮਣ ਜੀ ਮਗਰ ਚਲੇ ਗਏ ਸੀ। ਤੇ ਉਸ ਵੇਲੇ ਜਦੋਂ ਲਕਸ਼ਮਣ ਜੀ ਨੂੰ ਰਾਮ ਚੰਦਰ ਜੀ ਨੇ ਵੇਖਿਆ ਕਿ ਇਹ ਵੀ ਆ ਗਏ ਹੈ, ਰਾਮ ਚੰਦਰ ਜੀ ਕਹਿ ਲਗੇ ਮਾਰੋ ਲਕਸ਼ਮਣ। ਇਹ ਗੱਲ ਕਹਿਣ ਤੋਂ ਗੁਰੂ ਕੇ ਪਿਆਰਿਆ, ਜਦੋਂ ਜੰਗ ਹੋਇਆ ਇਹਨਾਂ ਦਾ ਤੇ ਮੇਘਨਾਥ ਦੇ ਵੀ ਬਰਸੀ ਮਾਰੀ ਸੀ ਤੇ ਹਨੂੰਮਾਨ ਜਿਹੜਾ ਕਿ ਮਾਰ ਨੂੰ ਸੀ ਲਕਸ਼ਮਣ ਦੇ ਤੇ ਰਾਮ ਦੇ ਸ਼ਕਤੀ ਨਾਲ ਰੋਕਦਾ ਸੀ, ਉਸ ਵੇਲੇ ਮਾਰਦ ਨੂੰ ਹਨੂੰਮਾਨ ਦੇ ਪਾਸ ਭੇਜਿਆ ਸੀ ਤੇ ਪ੍ਰੇਮਾ ਭਗਤ ਦੀਆਂ ਗੱਲਾਂ ਕਰਕੇ ਇਸ ਬਹਾਨੇ ਹਨੂੰਮਾਨ ਨੂੰ ਆਪਣੇ ਵਿੱਚ ਲਾਇਆ ਸੀ। ਲਕਸ਼ਮਣ ਨੇ ਮਾਰ ਕੇ ਮੂਰਛਾ ਗਵਾ ਦਿੱਤੀ ਸੀ। ਫਿਰ ਸੁਖਚੈਨ ਨੂੰ ਜਿਹੜਾ ਰਾਜ ਸੀ ਉਹਨੇ ਗੁਰੂ ਕੇ ਪਿਆਰੇ ਬੂਟੀ ਮੰਗਵਾਈ ਸੀ। ਹਨੂੰਮਾਨ ਨੇ ਸੰਜੀਵਨੀ ਬੂਟੀ ਪਹਾੜ ਤੋਂ ਲਿਆ ਕੇ ਦਿੱਤੀ ਤੇ ਤਾਂ ਇਹਦੀ ਮੂਰਛਾ ਖੁੱਲੀ ਸੀ। ਇਸ ਵਾਸਤੇ ਇਹਨੂੰ ਮੂਰਛਾ ਜਦੋਂ ਆ ਗਈ ਇਹਦਾ ਵੀ ਵਿਛੋੜਾ ਪੈ ਗਿਆ, ਵੱਖਰਾ ਰਹਿ ਗਿਆ। ਸੀਤਾ ਇਕੱਲੀ ਰਹਿ ਗਈ, ਰਾਮ ਚੰਦਰ ਜੀ ਇਕੱਲੇ ਵੱਖਰੇ ਰਹਿ ਗਏ ਸਨ। ਐਸੀ ਆਪ ਹੋ ਜੀ, ਫਿਰ ਪੜੋ ਰੋਵਾ ਰਾਮ ਨਿਕਾਲਾ। ਦੂਜੀ ਸਾਥੀ ਸੁਣੋ,
ਰੋਵੇ ਰਾਮ ਨਿਕਾਲਾ ਪਿਆ।
ਇਸ ਤਰ੍ਹਾਂ ਦੀ ਰੋਣਾ ਪਿਆ ਤੇ ਇਹ ਰੋਣ ਦਾ ਕਾਰਨ ਮੁੱਖ ਪਹਿਲਾਂ ਕੀ ਬਣਿਆ ਸੀ ਉਹ ਇਹ ਸੀ। ਇੱਕ ਵੇਰਾ ਨਾਰਦ ਮੁਨ ਜਿਹੜਾ ਸੀ ਬ੍ਰਹਮੇ ਦਾ ਪੁੱਤਰ ਹੈ, ਬ੍ਰਹਮਚਰਜ ਨੂੰ ਇਸਨੇ ਜਿੱਤ ਲਿਆ। ਕਾਮ ਨੂੰ ਬਾਲਕ ਰੂਪ ਵਿੱਚ ਉਹ ਕਰਕੇ ਕਾਮ ਨੇ ਮੱਥਾ ਟੇਕਿਆ ਤੇ ਨਾਰਦ ਬੜਾ ਖੁਸ਼ ਹੈ ਕਿ ਕਾਮ ਮੇਰੇ ਵਸੀਕਾਰ ਹੋ ਗਿਆ। ਇਹ ਦੇਖ ਕਰਕੇ ਪ੍ਰਸੰਨ ਆਪਦੇ ਪਿਤਾ ਬ੍ਰਹਮੇ ਨੂੰ ਕਹਿਣ ਲੱਗਾ ਕਿ ਪਿਤਾ ਜੀ ਮੈਂ ਕਾਮ ਨੂੰ ਵਸੀਕਾਰ ਕਰ ਲਿਆ। ਬ੍ਰਹਮਾ ਕਹਿਣ ਲੱਗਾ ਧੱਕਿਆ ਰਹੋ, ਸ਼ਿਵ ਜੀ ਨੂੰ ਮੈਂ ਦੱਸ ਦੇਣੀ। ਮੈਂ ਵੀ ਕਹਿੰਦਾ ਸੀ ਵਾਪਸ ਕੀਤਾ, ਪਰ ਮੈਂ ਤਾਂ ਪੁੱਤਰੀ ਤੇ ਪੁੱਤਰ ਨੂੰ ਨਵੇਂ ਪੈਦਾ ਕਰ ਬੈਠਾ ਸੀ, ਐਸੀ ਹਾਲਤ ਮੇਰੀ ਹੋ ਗਈ ਸੀ। ਚੰਗਾ ਜੇ ਤੂੰ ਜਿੱਤ ਲਿਆ ਤੇ ਕਹਿਣ ਲੱਗਾ ਦੇਖੋ ਸ਼ਿਵ ਜੀ ਭੋਲੇ ਨਾਥ ਉਹਨੇ ਮੇਰੇ ਤੇ ਖੁਸ਼ ਹੋਣਾ, ਇਹ ਮੇਰਾ ਪਿਤਾ ਕਹਿੰਦਾ ਦੱਸੀ ਨਾ। ਚਲਾ ਗਿਆ ਸ਼ਿਵ ਜੀ ਦੇ ਕੋਲ, ਕਹਿਣ ਲੱਗਾ ਉਹ ਨਾਥ ਜੀ ਕਿਵੇਂ ਆਏ ਹੋ? ਕਹਿਣ ਲੱਗਾ ਜੀ ਮੈਂ ਕਾਮ ਜਿੱਤ ਲਿਆ। ਕਹਿਣ ਲੱਗਾ ਧੱਕਿਆ ਰਹੋ, ਚੰਗੀ ਗੱਲ ਹੈ ਜੇ ਜਿੱਤ ਲਿਆ। ਮੈਂ ਵੀ ਕਹਿੰਦਾ ਸੀ ਜਿੱਤਿਆ, ਪਰ ਸਾਰਿਆਂ ਆਸ਼ਰਮਾਂ ਤੇ ਜਾ ਕੇ ਮੇਰਾ ਮੂੰਹ ਕਾਲਾ ਕਰਵਾਇਆ ਸੀ। ਜਦੋਂ ਮੈਂ ਮੋਹਣੀ ਦਾ ਰੂਪ ਦੇਖਿਆ ਸੀ, ਉਸ ਵੇਲੇ ਜਦੋਂ 14 ਰਤਨਾਂ ਦੀ ਵੰਡ ਕੀਤੀ ਸੀ, ਮੈਂ ਉਹ ਦੇਖਣਾ ਚਾਹਿਆ ਸੀ। ਉਸ ਵੇਲੇ ਮੇਰੀ ਵੀ ਐਸੀ ਆਸ ਹੋ ਗਈ ਸੀ, ਪਰ ਤੂੰ ਵਿਸ਼ਨੂੰ ਭਗਵਾਨ ਨੂੰ ਨਾ ਦੱਸੀ। ਕਹਿਣ ਲੱਗਾ ਮੇਰਾ ਪਿਤਾ ਤੇ ਸ਼ਿਵ ਜੀ ਮੇਰੇ ਤੇ ਖੁਸ਼ ਨੇ, ਉਹਨਾਂ ਨੇ ਮੈਂ ਨਿੱਤ ਬੈਕੁੰਠ ਵਿੱਚ ਦਰਸ਼ਨ ਕਰਦਾ ਹਾਂ। ਅੱਜ ਮੈਨੂੰ ਕਦੇ ਸਜਾ ਨਹੀਂ ਨਾ, ਮੈਂ ਤਾਂ ਜਾਊਂਗਾ। ਵਿਸ਼ਨੂੰ ਜੀ ਦੇ ਕੋਲ ਚਲਾ ਗਿਆ। ਵਿਸ਼ਨੂੰ ਜੀ ਕਹਿਣ ਲੱਗੇ ਆਹ ਨਾਰਦ ਜੀ ਆਇਆ ਨੂੰ ਕਿਵੇਂ ਅੱਜ ਖੁਸ਼ ਹੋ? ਕਹਿਣ ਲੱਗਾ ਜੀ ਮੈਂ ਕੌਮ ਨੂੰ ਜਿੱਤ ਲਿਆ। ਕਹਿਣ ਲੱਗਾ ਚੰਗਾ, ਸ਼ਾਬਾਸ਼ ਹੈ ਤੇਰੇ ਤੂੰ ਜਿੱਤ ਲਿਆ, ਪਰ ਹੋਰ ਮੈਂ ਹੰਕਾਰ ਕਰੀ ਚੁੱਪ ਰਹੋ, ਆਪਣੇ ਮਨ ਵਿੱਚ ਇਸ ਚੀਜ਼ ਨੂੰ ਸਮਾ ਕੇ ਰੱਖ। ਮੈਂ ਵੀ ਕਹਿੰਦਾ ਸੀ ਜਿੱਤਿਆ, ਪਰ ਜਲੰਧਰ ਬੈਠ ਦੇ ਘਰ ਵਾਲੀ ਵਰਿੰਦਾ ਰਾਜ ਸਿੰਘ ਦਾ ਜਪ ਤੋੜ ਕੇ ਤੇ ਗੰਡਕਾ ਨਦੀ ਦਾ ਪੱਥਰ ਬਣ ਗਿਆ ਹੈ। ਜਿਹੜੇ ਹਿੰਦੂ ਵੀਰੇ ਨੂੰ ਪੂਜਦੇ ਹੈ ਉਹ ਚਿੱਟੀ ਜੀ ਧਾਰੀ ਹੁੰਦੀ ਹੈ, ਵਿੱਚ ਦੀ ਸਿਰ ਤੋਂ ਲੈ ਕੇ ਥੱਲੇ ਤੱਕ ਉਹਨੂੰ ਗੰਡਕਾ ਨਦੀ ਦਾ ਪੱਥਰ ਕਹਿੰਦੇ ਹੈ। ਇਹ ਜਲੰਧਰ ਸ਼ਹਿਰ ਜਿਹੜਾ ਇੱਥੋਂ ਦਾ ਦੈਂਤ ਸੀ ਉਹਦੇ ਨਾਮ ਤੇ ਸ਼ਹਿਰ ਵਜਿਆ ਹੈ। ਉਹਦੇ ਘਰ ਵਾਲੇ ਬਰਿੰਦਾ ਰਾਜ ਨੇ ਜਪ ਤੋੜ ਤੋਂ ਐਸੀ ਹਾਲਤ ਜਿਹੜੀ ਹੋਈ ਸੀ, ਫਿਰ ਇਹ ਖੁਸ਼ ਹੋ ਗਿਆ ਕਿ ਮੈਂ ਹੀ ਜਿੱਤਿਆ, ਕਿੰਨੇ ਦੇਰ ਤੇ ਹਾਰ ਚੁੱਕੇ ਹੈ। ਵਾਪਸ ਮੁੜਿਆ, ਵਿਸ਼ਨੂੰ ਭਗਵਾਨ ਨੇ ਪਿਆਰ ਕੀਤਾ ਦੀ ਪਰਚਤਾ ਕਰਕੇ ਵੇਖੀਏ ਕਿੰਨਾ ਕੁ ਗੱਤੀ ਹੈ। ਇੱਕ ਅਨੂਪਮ ਨਗਰੀ ਰਚ ਦਿੱਤੀ, ਜਦੋਂ ਨਗਰੀ ਰਚੀ ਤਾਂ ਇੱਕ ਰਾਜਾ ਬਣ ਕੇ ਇੱਕ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਉਹ ਸਵੰਬਰ ਵਿੱਚ ਉਸਨੇ ਆਉਣਾ ਸੀ, ਉਹ ਸਵੰਬਰ ਬਚਿਆ ਹੋਇਆ ਸੀ। ਇੱਧਰੋਂ ਨਾਰਦ ਮੁਨੀ ਦੀ ਜਾ ਪ੍ਰਵੇਸ਼ ਹੋਇਆ, ਉਹਨੇ ਪੁੱਛਿਆ ਪਹਿਲਾਂ ਨਾਰਦ ਨੂੰ ਕਿ ਰਿਸ਼ੀ ਜੀ ਇਹ ਮੇਰੀ ਲੜਕੀ ਦਾ ਹੱਥ ਵੇਖੋ ਕਿ ਇਹਦਾ ਜਿਹੜਾ ਲੇਖ ਹੈ ਉਹ ਕਿਹੋ ਜਿਹਾ, ਕਿਹਦੇ ਨਾਲ ਇਹਦੀ ਸ਼ਾਦੀ ਹੋਵੇਗੀ। ਜਦੋਂ ਉਹਨੇ ਹੱਥ ਵੇਖਿਆ ਤਾਂ ਆਪਣੀ ਵਿਦਿਆ ਅਨੁਸਾਰ ਤਿਆਰ ਕੀਤਾ ਕਿ ਤਰਲੋਕੀ ਦੇ ਮਾਲਕ ਨੇ ਇਹਦਾ ਪਤੀ ਬਣਨਾ ਹੈ। ਹੋਵੇ ਨਾ ਤਾਂ ਮੈਂ ਵਿਆਹ ਕਰਵਾਉਣਾ, ਸਾਰਾ ਚੇਤਾ ਭੁੱਲ ਗਿਆ। ਤਾਂ ਵਾਪਸ ਮੁੜ ਗਿਆ ਵਿਸ਼ਨੂੰ ਦੇ ਕੋਲ ਕਿ ਮੈਂ ਉਹਦਾ ਰੂਪ ਲੈ ਆਉਣਾ। ਜਦ ਦੁਬਾਰਾ ਗਿਆ ਵਿਸ਼ਨੂੰ ਜੀ ਕਹਿਣ ਗਿਆ ਹਾਂ ਨਾਰ ਜੀ ਬੜੀ ਖੇਤੀ ਮਾੜਾ ਲੱਗ ਗਏ, ਕਹਿਣ ਲੱਗਾ ਜੀ ਮੈਨੂੰ ਆਪਣਾ ਰੂਪ ਦੇਵੋ, ਕੀ ਲੋੜ ਪੈ ਗਈ, ਮੈਂ ਜੀ ਵਿਆਹ ਕਰਵਾਉਣਾ, ਚੰਗਾ ਮੈਲ ਹੈ, ਰੂਪ ਆਪਣਾ ਦੇਤਾ, ਸੌਣ ਪਾਸਰਾਂ ਦੀ ਕਲਾ ਘਟਾ, ਜਿਵੇਂ ਕਾਲੀ ਹੁੰਦੀ ਹੈ ਕਾਲੀ ਘੱਟ ਵਰਗਾ, ਤੇ ਬਾਂਦਰ ਦਾ ਲਾ ਦਿੱਤਾ ਮੂੰਹ, ਜਦੋਂ ਬਾਂਦਰ ਦਾ ਮੂੰਹ ਲਾ ਦਿੱਤਾ ਮੂੰਹ ਤਾਂ ਇਹਨੇ ਵੇਖਿਆ ਨਾ ਆਪਣਾ, ਤੇ ਜਾ ਕੇ ਸਵੰਬਰ ਵਿੱਚ ਬੈਠ ਗਿਆ। ਅੱਗੇ ਉਹ ਬਹਿੰਦਾ ਤੇ ਮਗਰ ਸ਼ਬਜੀ ਦੇ ਗਲ ਫਿਰਦੇ ਨੇ, ਇਹਦਾ ਖਿਆਲ ਸੀ ਕਿ ਮੈਂ ਵਿਸ਼ਨੂੰ ਭਗਵਾਨ ਦਾ ਰੂਪ ਲੈ ਕੇ ਮੇਰੇ ਗਲ ਚ ਹਾਰ ਕਿਹੜਾ ਪਾ ਦੇਵੇਗੀ, ਮੈਨੂੰ ਆਪਣਾ ਪਤੀ ਮੰਨ ਲਵੇਗੀ। ਤਾਂ ਗੁਰੂ ਕੇ ਪਿਆਰੇ ਵਿਸ਼ਨੂੰ ਭਗਵਾਨ ਜੀ ਵੀ ਰੂਪ ਧਾਰ ਕੇ ਉੱਥੇ ਜਾ ਬੈਠੇ। ਉਹ ਲੜਕੀ ਨੇ ਜਿਹੜਾ ਸਿਹਰਾ ਸੀ ਉਹ ਜਾ ਕੇ ਵਿਸ਼ਨੂੰ ਜੀ ਦੇ ਗਲ ਚ ਪਾ ਦਿੱਤਾ। ਜਦੋਂ ਉਹਨੇ ਗਲ ਚ ਪਾਇਆ ਤੇ ਟੌਣੇ ਨੇ ਤੇ ਛੌਣੇ ਨੇ ਤਾੜੀ ਮਾਰ ਦਿੱਤੀ, ਕਹਿ ਲੱਗੇ ਅੱਗੇ ਉਹ ਬਹਿੰਦਾ ਹੈ ਉਹਦਾ ਤੇਰਾ ਮੂੰਹ ਹੈਗਾ ਵਿਆਹ ਕਰਾਉਣ ਵਾਲਾ, ਮੂੰਹ ਤਾਂ ਦੇਖ ਲਾ ਆਪਣਾ ਬਾਂਦਰ ਦਾ ਲਾਈ ਫਿਰਦਾ। ਇਹ ਵੇਖ ਕੇ ਪਾਣੀ ਦੇ ਕਿਨਾਰੇ ਤੇ ਜਗ ਟਿਕਿਆ ਹੋਇਆ ਪਾਣੀ ਸੀ, ਉਹਦੇ ਵਿੱਚ ਵੀ ਮੂੰਹ ਵੇਖਣ ਲੱਗਾ, ਬਾਂਦਰ ਦਾ ਮੂੰਹ ਲੱਗਾ ਦੇਖ ਕਰਕੇ ਰੋਇਆ। ਪਰ ਗੁੱਸੇ ਚ ਆ ਕੇ ਵਿਸ਼ਨੂੰ ਭਗਵਾਨ ਨੂੰ ਸ਼ਰਾਪ ਦਿੱਤਾ, ਕਹਿਣ ਲੱਗਾ ਤੇਰੇ ਇੰਨੀਆਂ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਕੋ ਸਬਰ ਕਰਦਾ, ਕਦੀ ਮੈਨੂੰ ਦੇ ਕੀ ਹੋਣ ਲੱਗਾ ਸੀ, ਕਹਿੰਦਾ ਜੇ ਮੈਨੂੰ ਜਨਾਨੀ ਦੇ ਮੋਹ ਵਿੱਚ ਰਵਾਇਆ ਸਮਾਂ ਆਏਗਾ ਤੂੰ ਵੀ ਰੋਂਦਾ ਫਿਰੇਗਾ। ਇਹ ਗੁਰੂ ਕੇ ਚਾਰੋ ਸ਼ਰਾਪ ਨਾਰਦ ਨੇ ਦਿੱਤਾ, ਤਰੇਤੇ ਵਿੱਚ ਰਾਮ ਚੰਦਰ ਜੀ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਸਨ, ਉਹ ਦਿੱਤਾ ਹੋਇਆ ਸ਼ਰਾਪ ਨਾਰਦ ਦਾ ਰਾਮ ਚੰਦਰ ਰੂਪ ਹੋ ਕਰਕੇ ਵਿਸ਼ਨੂੰ ਭਗਵਾਨ ਦੀ ਸੀਤਾ ਦੇ ਮੋਹ ਵਿੱਚ ਰੋਂਦਾ ਫਿਰਦਾ ਰਿਹਾ। ਕੋਈ ਸਤਿਗੁਰ ਜੀ ਕਹਿੰਦੇ ਹਨ ਬਲ ਇੱਥੋਂ ਤੱਕ ਇਹਨਾਂ ਦਾ ਆਉਂਦਾ, ਜਿਸ ਵੇਲੇ ਇਹ ਰਾਮ ਚੁੱਕ ਕੇ ਲੈ ਗਿਆ ਸੀ ਸੀਤਾ ਜੀ ਨੂੰ ਵਾਪਸ ਲਿਆਉਂਦਾ, ਵੀਰ ਯਾਤਰਾ ਰਾਮ ਚੰਦਰ ਜੀ ਕਰਨ ਲੱਗੇ, ਉਹ ਫਿਰ ਇੱਕ ਜਲਾਹਾ ਜਲਾਹੀ ਨੂੰ ਕਹਿ ਰਿਹਾ ਸੀ ਮੈਨੂੰ ਰਾਮ ਚੰਦਰ ਨਾਲ ਸਮਝ ਲਵੀ, ਜੇ ਕਿਸੇ ਦੇ ਘਰੇ ਰਹਿ ਕੇ ਆਏ ਤੇ ਮੈਂ ਦੁਬਾਰਾ ਰੱਖ ਲਵਾਂਗਾ ਜਿਵੇਂ ਰਾਮ ਚੰਦਰ ਨੇ ਸੀਤਾ ਨੂੰ ਰੱਖ ਲਿਆ। ਇਹ ਬੋਲੀ ਸੁਣ ਕਰਕੇ ਰਾਮ ਚੰਦਰ ਜੀ ਘਰ ਵਿੱਚ ਆ ਗਏ, ਕੁਝ ਸਮੇਂ ਵਾਸਤੇ ਬਾਹਰ ਚਲੇ ਗਏ। ਸਹੇਲੀਆਂ ਸੀਤਾ ਜੀ ਦੀਆਂ ਇਕੱਠੀਆਂ ਹੋ ਕੇ ਆਈਆਂ ਤੇ ਪੁੱਛਣ ਲੱਗੀਆਂ, ਸੀਤਾ ਤੂੰ ਰਾਵਣ ਦੇ ਪਾਸ ਬੜਾ ਚਿਰ ਕੱਟਿਆ ਹੈ, ਰਾਵਣ ਦਾ ਸਰੂਪ ਤੇਰਾ ਸਾਨੂੰ ਫੋਟੋ ਤਾਂ ਬਣਾ ਕੇ ਵਿਖਾ, ਰਾਵਣ ਦੀ ਫੋਟੋ ਸੀਤਾ ਨੇ ਵਿਖਾ ਕੇ ਬਣਾਈ ਔਰ ਉਹ ਪਾਲਣ ਦਾ ਚੇਤਾ ਭੁੱਲ ਗਿਆ। ਰਾਮ ਚੰਦਰ ਦੀ ਮਹਿਲਾ ਵਿੱਚ ਆਏ, ਜਦੋਂ ਆ ਕੇ ਫੋਟੋ ਵੇਖੀ ਸੰਤਾ ਸ੍ਰੀ ਰਾਮ ਜੀ ਨੂੰ ਕਿ ਇਹਨੂੰ ਅਜੇ ਸੀਤਾ ਨੂੰ ਰਾਵਣ ਦਾ ਮੋਹ ਹੈ, ਇਹਨਾਂ ਨੇ ਕਹਿ ਦਿੱਤਾ। ਉਸ ਵੇਲੇ ਸੀਤਾ ਨੇ ਅਰਦਾਸ ਕੀਤੀ ਕਿ ਇਹ ਪਰਮੇਸ਼ਰ ਜੇ ਮੈਂ ਬਾਲਕ ਵਾਸਾ ਤੋਂ ਲੈ ਕਰਕੇ ਪਤਿਵਰਤਾ ਧਰਮ ਵਿੱਚ ਪਤੀ ਹੈ ਧਰਤੀ ਵੇਹ ਦੇ ਦੇ ਮੈਂ ਗਰਕ ਜਾਣਾ ਸਤਵੰਤ ਮੇਰੇ ਤੇ ਲੱਗਣ ਲੱਗਾ, ਧਰਤੀ ਕਹਿੰਦੇ ਫਸ ਗਈ ਸੀ ਉਹ ਫਿਰ ਸੀਤਾ ਵਿੱਚ ਗਰਕ ਹੋ ਗਈ, ਉਹਦੇ ਮੋਹ ਚਾਰ ਕੇ ਸਾਧੂ ਲਾਉਣੇ ਨਦੀ ਵਿੱਚ ਪ੍ਰਵੇਸ਼ ਹੋ ਕਰਕੇ ਰਾਮ ਚੰਦਰ ਜੀ ਪ੍ਰਲੋਕ ਨੂੰ ਗਏ ਸਨ ਸੀਤਾ ਦੇ ਮੋਹ ਵਿੱਚ। ਹਨੂੰ ਜਿਹੜਾ ਸੀ ਲਕਸ਼ਮਣ ਇਹ ਹੇਮਕੁੰਟੀਆਂ ਪਹਾੜੀਆਂ ਤੇ ਜਾ ਕੇ ਦਸਵੇਂ ਦੁਆਰ ਦੁਆਰਾ ਆਪਣੇ ਸਵਾਸ ਨੂੰ ਚੜਾ ਕੇ ਬ੍ਰਹਮ ਮੰਦਰ ਮਾਲੀ ਨੂੰ ਫੋੜ ਕੇ ਗੁਰੂ ਕੇ ਚਾਰੇ ਇਸ ਤਰ੍ਹਾਂ ਪ੍ਰਲੋਕ ਨੂੰ ਗਿਆ ਸੀ। ਐਸੀ ਆਦਤ ਵੱਡਿਆਂ ਵੱਡਿਆਂ ਦੀ ਹੋਈ ਹੈ। ਧੰਨ ਕਾਲ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਪੁੱਤਰਾਂ ਦੇ ਕੁਰਬਾਨ ਹੋਣ ਤੋਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਕੀਤਾ ਹੈ। ਇਸ ਵਾਸਤੇ ਕਹਿੰਦੇ ਰੋਣਾ ਰਾਮ ਨਿਕਾਲਾ ਭਾਇਆ, ਤੇ ਇਸ ਤਰ੍ਹਾਂ ਬਾਂਦਰ ਦਾ ਮੂੰਹ ਰੋਣਾ ਪਿਆ ਮਾਸਕਰੀ ਕੀਤੀ ਸੀ। ਪਹਿਲੇ ਪਿਆਰਿਆਂ ਦਾ ਵਿਚਾਰ ਹੈ ਕਿ ਸੰਤ ਨੂੰ ਸੇਤੀ ਮਾਸਕਰੀ ਕੋਲ ਡੋਬਣ ਕੀ ਰੀਤ, ਬਾਂਦਰ ਦਾ ਮੂੰਹ ਲਾ ਕੇ ਮਖੌਲ ਹੀ ਕੀਤਾ ਸੀ ਨਾ, ਐਸੀ ਆਦਤ ਹੋ ਗਈ ਸੀ ਰੋਣਾ ਪੈ ਗਿਆ ਨਿਕਾਲਾ ਮਿਲਿਆ ਚਾਲਾ ਸਾਹਿਬ ਦਾ ਬਨੋ ਬਾਤ ਕੱਟਿਆ।
ਲਖਮਣ ਵਿਛੜ
ਗਏ, ਲਖਮਣ ਦਾ ਵਿਛੋੜਾ ਰਾਮ ਜੀ ਨਾਲ ਪਿਆ ਤੇ ਲਖਮਣ ਦਾ ਵਿਛੋੜਾ ਉਸ ਵੇਲੇ ਪਿਆ ਸੀ ਮਰੋ ਕਹੋੜਾ ਬਾਤ ਕਹਿਣ ਬਚਨ ਕਹਿਣ ਤੋਂ, ਮੂਰਛਾ ਆ ਕੇ ਡਿੱਗ ਪਿਆ ਸੀ।
ਰੋਵੇ ਦਸਰ ਲੰਕ ਗਵਾਈ,
ਲੰਕਾ ਗਵਾ ਕੇ ਰਾਵਣ ਜੀ ਰੋਂਦਾ ਫਿਰਦਾ ਰਹੇ, ਕਿਵੇਂ ਰੋਇਆ
ਸੀਤਾ ਆਉਂਦੀ ਦਾਰੂ
ਦਾਰੂ ਵਜਾ ਕੇ ਲਿਆਂਦਾ ਸੀ, ਡੱਬਾ ਜਿਹਾ ਖੜਕਾ ਕੇ ਮੰਗਤਾ ਬਣ ਕੇ ਗਿਆ ਸੀ, ਚੌਲਾਂ ਵੀ ਪਿੱਛਿਆ ਮੰਗਦਾ ਸੀ। ਜਿਹੜੇ ਹੋਰ ਕਈ ਲੋਕ ਆਰੀਆ ਸਮਾਜ ਵਾਲੇ ਉਹ ਕਹਿੰਦੇ ਕਿ ਰਾਵਣ ਦੇ ਸਿਰ ਨਹੀਂ ਸੀ ਦੱਸ, ਅਸੀਂ ਦਸਾਂ ਸਿਰਾਂ ਵਰਗਾ ਦਿਮਾਗ ਸੀ ਤੇ ਤਾਂ ਵੀ ਕੀ ਹੋ ਗਿਆ, ਪਰ ਖੋਤੇ ਵਰਗਾ ਹੋਇਆ। ਜਦੋਂ ਦੁਸਹਿਰਾ ਮਨਾਉਂਦੇ ਖੋਤੇ ਦਾ ਸਿਰ ਮਾਰਿਆ ਜਾਂਦਾ, ਭਾਵੇਂ ਚਾਰ ਬੇਦਾਂ ਵਾਲੇ ਤੋਂ ਗੁਰੂ ਕੇ ਚਾਰ ਬਾਤਾਂ ਮੰਨਿਆ ਤੇ ਟੀਕੇ ਵੀ ਕੀਤੇ ਹੋਏ ਇਸਨੇ ਬੇਦਾਂ ਨੇ, ਏਡਾ ਵੱਡਾ ਭਾਵੇਂ ਸਿਆਣਪ ਵਾਲਾ ਸੀ, ਪਰ ਕੀ ਫਾਇਦਾ ਹੋਇਆ ਸੀ ਸਿਆਣਪਾਂ ਦੇ ਬਗਾਮਾ ਘਰ ਤੱਕ ਤੇ ਮੂਰਖ ਹੀ ਖਵਾਇਆ ਆਪਣੇ ਆਪ ਨੂੰ। ਲੰਕਾ ਡਰ ਸੋਨੇ ਕਾ ਭਇਆ ਮੂਰਖ ਰਾਵਣ ਕਾਲੇ ਗਿਆ, ਐਸੀ ਆਪ ਕੇ ਵੀ ਹੋਈ ਫੇਰ ਪੜੇ ਪੰਕਤੀ
ਰੋਵੇ ਦਸਰ ਲੰਕ ਗਵਾਏ,
ਦਸਰ ਲੰਕ ਗਵਾਏ। ਇਹਦਾ ਦਸਰ ਸੀ ਰਾਵਣ, ਇਹ ਵੀ ਰੋਂਦਾ ਫਿਰਦਾ ਰਿਹਾ। ਕਹਿੰਦੇ ਆ ਕੇ ਉਸਨੇ ਦਸ ਵੇਲੇ ਇਹ ਸ਼ਿਵਜੀ ਦਾ ਉਪਾਸਕ ਸੀ, ਇਹਨੇ ਆਪਣਾ ਸਿਰ ਵੱਧ ਕੇ ਸ਼ਿਵਜੀ ਨੂੰ ਦਿੱਤਾ ਤੇ ਸ਼ਕਤੀ ਦੇ ਕੇ ਉਹਨੂੰ ਜਿਉਂਦਾ ਕਰਦਾ ਸੀ। ਦਸ ਵੇਲਾ ਸੀਸ ਭੇਟਾ ਕਰਨ ਤੇ ਉਹਦਾ ਨਾਮ ਦਾ ਸਿਰ ਪਿਆ, ਔਰ ਸਾਨੂੰ ਨਾਮ ਜਿਹੜਾ ਪਾ ਪਿਆ ਸ਼ਕਤੀ ਲੈ ਕੇ ਇੱਕ ਜਿਹੜਾ ਤੇ ਕੈਲਾਸ਼ ਪਰਬਤ ਨੂੰ ਉਲਟਾਉਣਾ ਚਾਹਿਆ ਇਸਨੇ। ਜਦੋਂ ਕੰਬਣ ਲੱਗਾ ਪਹਾੜ, ਉਸ ਵੇਲੇ ਪਾਰਵਤੀ ਨੂੰ ਸ਼ਿਵਜੀ ਪੁੱਛਦਾ ਹੈ ਕਿ ਪਹਾੜ ਨੂੰ ਕੌਣ ਹਿਲਾਉਂਦਾ ਹੈ, ਕਹਿ ਰਹੀ ਤੇਰਾ ਹੀ ਸੇਵਕ ਹੈ ਉਹ ਹਿਲਾ ਰਿਹਾ। ਆਪਣੀ ਸ਼ਕਤੀ ਨਾਲ ਪਹਾੜ ਨੂੰ ਦਬਾ ਕੇ ਇਹਦੇ ਹੱਥ ਥੱਲੇ ਦੇ ਦਿੱਤੇ ਸੀ। ਕਈ ਦਿਨ ਬੈਠਾ ਰੋਂਦਾ ਰਿਹਾ ਸੀ, ਰੋਣ ਤੋਂ ਨਾਮ ਜਿਹੜਾ ਰਾਵਣ ਪਿਆ ਸੀ, ਇਹ ਗ੍ਰੰਥਾਂ ਦੇ ਰਾਵਣ ਹਨ, ਇਸ ਤਰ੍ਹਾਂ ਰੋਂਦਾ ਫਿਰਦਾ ਰਿਹਾ। ਕੌਣ ਕਿਵੇਂ
ਦਿਨ ਸੀਤਾ ਆਉਂਦੀ ਡਾਰੂ
ਆਉਂਦੀ ਡਾਰੂ ਵਜਾ ਕਰਕੇ, ਇਹ ਦਰਦ ਰਮਾਉਣ ਵਾਲੇ ਜਿਹੜੇ ਹਨ ਉਹਨਾਂ ਨੇ ਗੁਰੂ ਕੇ ਚਾਰੇ ਲਿਖਿਆ, ਮਿਹਰਬਾਨ ਦੀ ਜਿਹੜੀ ਲਿਖੀ ਹੋਈ ਹੈ ਉਹਨੇ ਲਿਖਿਆ, ਦਿਨ ਸੀਤਾ ਆਉਂਦੀ ਡਾਰੂ ਵਾਏ ਅਤੇ ਡਾਕੇ ਤੇ ਚੋਟ ਵਜਾ ਕੇ, ਉੱਥੋਂ ਤੁਹਾਡੇ ਡਾਕੇ ਤੇ ਚੋਟ ਵਜਾ ਕੇ ਲਿਆ, ਤੁਹਾਡਾ ਮੰਗਤਾ ਬਣ ਕੇ ਲਿਆਇਆ, ਘਰੇ ਆ ਕੇ ਭਾਵੇਂ ਚੋਟ ਲਾ ਲਈ ਹੋਵੇ ਗੁਰੂ ਕੇ ਚਾਰੋ ਡਾਕੇ ਤੇ, ਪਰ ਡਾਰੂ ਡੱਬੇ ਦਾ ਨਾਮ ਨਹੀਂ ਹੈ, ਡੱਬਾ ਜਿਹਾ ਵਜਾ ਕੇ ਡਾਰੂ ਵਜਾ ਕੇ, ਐਸੀ ਆਸ ਇਹਨਾਂ ਦੀ ਹੋਈ ਹੈ। ਫਿਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚੋਜੀ ਪ੍ਰੀਤਮ ਜਿਹਾਨ, ਗੁਰੂ ਗਰੀਬ ਨਿਵਾਸ ਤੋਂ ਬਿਨਾਂ ਐਸਾ ਕੋਈ ਘਰ ਨਹੀਂ ਜਿਹਨੂੰ ਰੋਣਾ ਨਹੀਂ ਪਿਆ, ਸਤਿਗੁਰੂ ਐਸਾ ਘਰ ਹੈ ਜਿੱਥੇ ਸਭ ਨੂੰ ਧੀਰਜ ਬਖਸ਼ੀ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ।
ਪਾਂਡਵ ਭਏ ਮਜ਼ੂਰ,
ਪਾਂਡਵੀ ਪੰਜੇ ਭਰਾ ਰੋਂਦੇ ਫਿਰਦੇ ਰਹੇ ਮਜ਼ਦੂਰੀ ਕਰਦੇ ਹੋਏ,
ਕਹਿ ਸਵਾਮੀ ਰਹਿਤ
ਸਵਾਮੀ ਕ੍ਰਿਸ਼ਨ ਭਗਵਾਨ ਜੀ ਨੇੜੇ ਰਿਹਾ ਕਰਦੇ ਸੀ, ਉਹ ਵੀ ਰੋਂਦੇ ਫਿਰਦੇ ਰਹੇ, ਕਿੰਨੇ ਰੋਏ ਕੋ ਪੜੋ।
ਪਾਂਡਵ ਭਏ ਮਜ਼ੂਰ,
ਪਾਂਡਵ ਸੀ ਜੂਆ ਖੇਡੇ ਸਨ, ਜਿਹੜੇ ਆਪਦੇ ਜੂਆ ਖੇਡਦੇ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ। ਇਹ ਜੂਏ ਦੇ ਵਿੱਚ ਇਹਨਾਂ ਨੇ ਦਰੋਪਦੀ ਦੀ ਦਾਤ ਤੇ ਲਾ ਦਿੱਤੀ, ਇਹ ਗੁਰੂ ਕੇ ਚਾਰੋ ਹਾਰ ਗਏ ਤੇ ਇਹਨਾਂ ਦੇ ਭਰਾਵਾਂ ਨੇ ਇਹਨਾਂ ਨੂੰ 13 ਸਾਲ ਵਾਸਤੇ ਆਪਣੇ ਇਲਾਕੇ ਵਿੱਚੋਂ ਦੇਸ਼ ਵਿੱਚੋਂ ਕੱਢ ਦਿੱਤਾ। ਜੋ ਦਪੌਰ ਸਾਹਿਬ ਹੈ ਹਜ਼ੂਰ ਸਾਹਿਬ ਨੂੰ ਜਾਂਦਾ ਰਾਸਤੇ ਵਿੱਚ ਜਗਾਉਣ ਦੀ ਬੈਰਾਤ ਆਇਆ ਹੋਇਆ, ਉੱਥੋਂ ਦਾ ਉੱਥੇ ਜਾ ਕੇ ਰਹੇ ਸਨ ਪੰਜੇ ਭਰਾ। ਜਿਹੜਾ ਅਰਜਨ ਸੀ ਇਹ ਤਾਂ ਹਿੰਗੜਾ ਬਣ ਕੇ ਰਿਹਾ ਹੈ, ਤਾਂ ਨਿਰਤਕਾਰੀ ਸਿਖਾਇਆ ਕਰਦਾ ਸੀ ਉੱਥੇ। ਉਤਮਾ ਲੜਕੀ ਸੀ ਬੈਰਾਤ ਰਾਜੇ ਦੀ, ਉਹਨੂੰ ਇਹ ਨਾਚ ਸਿਖਾਇਆ ਕਰਦਾ ਸੀਗਾ ਬੈਰਾਤ ਦੀ ਪੁੱਤਰੀ ਨੂੰ। ਹਿੰਗੜਾ ਬਣ ਕੇ ਅਰਜਨ, ਜਿਹੜਾ ਭੀਮ ਸੈਨ ਸੀ ਇਹਨੇ ਬੰਨੂ ਨਾਲ ਰਖਵਾਇਆ ਸੀ, ਤੇ ਰਸੋਈਆ ਬਣ ਕੇ ਜਿਵੇਂ ਉਸਨੇ ਕੱਟੇ ਸਨ, ਨੁਕਲ ਤੇ ਸਾਡੇ ਜਿਹੜੇ ਸੀ ਇਹ ਸਲੋਤਰੀ ਬਣ ਕੇ ਰਹੇ ਸੀ, ਉੱਥੇ ਗਊਆਂ ਮੱਝਾਂ ਡੰਗਰਾਂ ਔਰਤ ਨੇ, ਤੇ ਜਿਹੜਾ ਸੀ ਇਹਨਾਂ ਵਿੱਚ ਜਗੈਸਰ ਇਹ ਖੜਾਵਾ ਬਣ ਕੇ ਰਿਹਾ ਸੀ। ਸੋ ਜਿਹੜੀ ਸੀ ਦਰੋਪਦਾ ਇਹ ਗੋਲੀ ਬਣ ਕੇ ਨੈਣ ਬਣ ਕੇ ਰਹੀ ਸੀ, ਐਸੀ ਆਰਤ ਇਹਨਾਂ ਦੀ ਹੋਈ ਸੀ, ਪਰ ਇਹ ਆਰਤ ਜੂਏ ਨੇ ਕੀਤੀ ਸੀ। ਗੁਰੂ ਕੇ ਪਿਆਰਿਓ ਜੂਆ ਫੇਰ ਕੇ ਇਸ ਤਰ੍ਹਾਂ ਦਿਨ ਕੱਟੇ, ਉੱਥੇ ਜਾ ਕੇ ਰੋਣਾ ਕਿਵੇਂ ਪਿਆ। ਜਦੋਂ 13ਵਾਂ ਸਾਲ ਉਹਨਾਂ ਦਾ ਬਸੰਤੇ ਦਾ ਆ ਗਿਆ, ਬੈਰਾਤ ਆ ਗਈ, ਸਭਾ ਲੱਗੀ ਹੈ, ਇਹਦੇ ਪੰਜੇ ਵਿੱਚ ਬੈਠੇ ਆ ਤੇ ਦਰੋਪਦੀ ਦੀ ਨੈਣ ਦੇ ਰੂਪ ਵਿੱਚ ਉੱਥੇ ਬੈਠੀ ਹੈ ਗੋਲੀ ਬਣੀ। ਇਹਦੇ ਇੱਕ ਸਾਲ ਸੀ ਬੈਰਾਤ ਨਾਲ ਜਾਂ ਕਰੀਬ ਕਰੇ ਸਾਲ, ਉਹਨਾਂ ਵਿੱਚ ਜਿਹੜਾ ਵੱਡਾ ਸੀ ਉਹਦਾ ਨਾਮ ਕ੍ਰਿਸ਼ਕ ਸੀ, ਉਹ ਆਇਆ ਹੈ, ਉਹ ਜਿਹੜਾ ਸੁੰਦਰ ਸਰੂਪ ਤੱਕਿਆ ਤੇ ਸਭਾ ਦੇ ਵਿੱਚੋਂ ਇਹਨੂੰ ਪਕੜ ਕੇ ਲੈ ਚੱਲਿਆ। ਜਦੋਂ ਜਿਉਂਦੀ ਨੂੰ ਪਕੜ ਕੇ ਲੈ ਚੱਲਿਆ, ਬੜਾ ਹਾਇ ਬਰਦਾਸ ਉਸਨੇ ਕੀਤਾ, ਤਾਂ ਬੈਰਾਤ ਦੀ ਜੁਰਤ ਨਾ ਪਈ ਕਿ ਆਪਣੇ ਰਿਸ਼ਤੇਦਾਰਾਂ ਨੂੰ ਕੁਕਰਮ ਤੋਂ ਰੋਕ ਸਕੇ। ਈਨ ਮੰਨੀ ਬੈਠਾ ਸੀ ਉਹਨਾਂ ਦੀ, ਇਹਨੇ ਜਿਉਂਦੀ ਨੇ ਧਾਰ ਮਾਰਿਆ ਹੀ ਨਹੀਂ, ਕਿਹਾ ਕਿ ਸਰਕਾਰ ਆ ਉਹਨਾਂ ਨੂੰ ਜੋ ਆਪਣੀ ਐਸੀ ਸ਼ਕਤੀ ਨੂੰ ਪਾ ਕੇ ਤੇ ਆਪਣੀ ਬੇਇੱਜ਼ਤੀ ਵੇਖ ਰਹੇ ਹਨ। ਇਹ ਗੁਪਤ ਵਿਚਾਰ ਸੀ, ਇਹ ਸੁਣ ਕਰਕੇ ਜਦੋਂ ਭੀਮ ਚੰਦ ਦੇ ਕੰਨਾਂ ਤੇ ਵਾਹਿਗੁਰੂ ਭੀਮ ਸੈਨ ਦੇ ਕੰਨਾਂ ਵਿੱਚ ਇਹ ਗੱਲ ਪਈ, ਉਹ ਥੋੜ੍ਹੇ ਗੁੱਸੇ ਚ ਆ ਗਿਆ, ਸੋ ਗੁਰੂ ਕੇ ਪਿਆਰੇ ਸਾਰੇ ਭਰਵੱਤੇ ਜਿਹੜੇ ਸੀ ਵੀਰ ਆਪਣੇ ਵਿੱਚ ਜੋ ਵੇਖੇ ਅਰਜਨ ਨੇ ਆ ਸਾਰਾ ਕੀਤਾ ਕਹਿਣ ਲੱਗਾ ਵੇਖੀ ਕਿਤੇ ਸਮਾਂ ਨਾ ਸਮਾਂ ਥੋੜਾ ਹੀ ਬਾਕੀ ਹੈ ਫਿਰ ਮੈਂ ਤੇਰਾ ਸਾਲ ਕੱਟਣੇ ਪੈਣ ਐਸਾ ਗੁਰੂ ਕੇ ਪਿਆਰੇ ਦੁੱਖ ਮੰਨਿਆ ਹੈ ਬਾਹਰ ਰਹਿਣ ਦਾ ਆਪਣੇ ਘਰ ਵਾਲੀ ਲੁੱਟੀ ਜਾ ਰਹੀ ਹੈ ਪਰ ਦੁੱਖ ਤੋਂ ਡਰਦਿਆਂ ਹੋਇਆ ਨੇ ਇਸ ਚੀਜ਼ ਨੂੰ ਵੀ ਬਰਦਾਸ਼ਤ ਕਰ ਲਿਆ ਆਪਣੀ ਬੇਇੱਜ਼ਤੀ ਨੂੰ ਰੋਂਦੀ ਨੂੰ ਲੈ ਗਿਆ ਪਕੜ ਕੇ ਕਰੀ ਚੁੱਕ ਅੱਗੇ ਜਾਂਦਾ ਮਨ ਵਿੱਚ ਵਿਚਾਰ ਫੁਰੀ ਦਰੋਗਤਾ ਨੇ ਕਹਿਣ ਲੱਗੇ ਹੁਣ ਤਾਂ ਬਹਿਣਾ ਹੈ ਜੇ ਤੂੰ ਕੋਈ ਪ੍ਰਕਰਮ ਕੀਤਾ ਲੋਕੀ ਵੇਖਣਗੇ ਤੇਰੀ ਵੀ ਬੇਇੱਜ਼ਤੀ ਵਾਲੀ ਗੱਲ ਹੈ ਤੂੰ ਇਉਂ ਕਰ ਮੇਰੇ ਨਾਲ ਇਕਰਾਰ ਕਰਦਾ ਜਿੱਥੇ ਕਹੇਗਾ ਉੱਥੇ ਮੈਂ ਆ ਜਾਵਾਂਗੀ ਕਹਿਣ ਲੱਗਾ ਕਿ ਮੈਂ ਮਦਰੱਸੇ ਦੇ ਵਿੱਚ ਪਾਠਸ਼ਾਲਾ ਵਿੱਚ ਆ ਜਾਣਾ ਸਕੂਲ ਵਿੱਚ ਫਲਾਮੇ ਟਾਈਮ ਤੇ ਦੱਸ ਦਿੱਤਾ ਦਰੋਪਦੀ ਟਾਈਮ ਦੇ ਕੇ ਉਸਨੂੰ ਵਾਪਸ ਆਈ ਧੀਮ ਟਾਈਮ ਦੇ ਗੱਲ ਲੱਗ ਕੇ ਰੋਈ ਕੇਸ ਖਿਲਰੇ ਹੋਏ ਹੈ ਬਸ ਖਿੱਚੀ ਜਾਂਦੀ ਤਾਂ ਫਟ ਗਏ ਐਸੀ ਹਾਲਤ ਇਹ ਕਰਕੇ ਧੀਮ ਦੇ ਮਨ ਚ ਬੜਾ ਗੁੱਸਾ ਆਇਆ ਪੁੱਛਦਾ ਦਰੋਪਦਾ ਨੂੰ ਕਿ ਤੂੰ ਇਹ ਦੱਸ ਤੇਰਾ ਜਾਤਾ ਜੇ ਕਹਿਆ ਨਾ ਕਿ ਉਹਨੇ ਤੋੜ ਦਿੱਤਾ ਭਰ ਕਰ ਦਿੱਤਾ ਕਹਿਣ ਲੱਗੇ ਹੁਣ ਤੱਕ ਤਾਂ ਬਚੀ ਹੈ ਪਰ ਸ਼ਾਮ ਨੂੰ ਮੈਨੂੰ ਜਾਣਾ ਪੈਣਾ ਜੇ ਮੈਂ ਨਾ ਦੇ ਕੇ ਫਿਰ ਉਸੇ ਤਰ੍ਹਾਂ ਖਿੱਚ ਕੇ ਲਜਾਵੇਗਾ ਕਹਿਣ ਲੱਗਾ ਹੁਣ ਤੂੰ ਫਿਕਰ ਨਾ ਕਰ ਮੈਂ ਆਪੇ ਸੰਭਾਲ ਲਵਾਂਗਾ ਐਸੀ ਗੁਰੂ ਕੇ ਪਿਆਰੇ ਨੂੰ ਹਾਲਤ ਹੋਈ ਭੀਮ ਸੈਨ ਵੀ ਰੋਟੀਆਂ ਨਾਲ ਰੱਜ ਪੁੱਜ ਕੇ ਚੰਗੀ ਤਰ੍ਹਾਂ ਸੋ ਜਿੱਥੇ ਕ੍ਰੀਤਕ ਸੀ ਉਸ ਪਾਸੇ ਨੂੰ ਚੱਲਿਆ ਅੱਗੇ ਉਹ ਵਕਾਰੀ ਆਦਮੀ ਵਕਾਰ ਦਾ ਸਤਾਇਆ ਹੋਇਆ ਪੜਦਾ ਵਸਾ ਕੇ ਫੁੱਲ ਫੁੱਲਾਂ ਦੇ ਹਾਰ ਕੋਲ ਰੱਖੀ ਬੈਠਾ ਤੇ ਮੈਂ ਦਰੋਪਤ ਵਾਲੇ ਗਲ ਚ ਪਾਉਣਾਗਾ ਇੱਧਰੋਂ ਭੀਮ ਸੈਨ ਦੇ ਪੈਰਾਂ ਦਾ ਖੜਕਾ ਸੁਣ ਕੇ ਉੱਠ ਕੇ ਬੈਠ ਗਿਆ ਬਾਰੀ ਵਿੱਚ ਜਿਹਦੇ ਹੱਥ ਕੱਢਿਆ ਤੇ ਦਰੋਪਤਾ ਹੀ ਆ ਗਈ ਹੈ ਉਸ ਵੇਲੇ ਗੁਰੂ ਕੇ ਪਿਆਰੇ ਭੀਮ ਸੈਨ ਦੇ 10,000 ਹਾਥੀ ਦਾ ਵਾਪਸੀ ਵਾਲਾ ਨਾਲ ਪ੍ਰਾਪਤ ਹੋਇਆ ਇਹਨੇ ਖਿੱਚ ਲਈ ਬਹਿ ਉਹਨੂੰ ਪਤਾ ਲੱਗਾ ਜਵਾਨੀ ਤਾਂ ਨਹੀਂ ਇਹ ਤਾਂ ਮਰਦ ਲੱਗਦਾ ਕੋਈ ਉੱਠ ਕੇ ਗੁਰੂ ਕੇ ਪਿਆਰੋ ਆਪ ਸ੍ਰੀ ਜੀ ਧੋਣ ਲੱਗ ਪਏ ਮੁੱਖੀਓ ਮੁੱਖੀ ਹੋਣ ਲੱਗ ਪਏ ਜਿਵੇਂ ਘੰਡਿਆਲ ਦਾ ਖੜਕਾ ਹੁੰਦਾ ਇਸ ਤਰ੍ਹਾਂ ਖੜਕਾ ਹੋ ਰਿਹਾ ਬੋਲ ਦਾ ਦੁਆ ਵਿੱਚੋਂ ਕੋਈ ਵੀ ਨਹੀਂ ਅਖੀਰ ਭੀਮ ਸੈਨ ਨੇ ਆਪਣਾ ਦਾਲ ਆ ਕੇ ਕ੍ਰੀਤਕ ਨੂੰ ਆਪਣੇ ਥੱਲੇ ਸਿੱਟ ਲਿਆ ਸਾਤੀ ਧੋਣ ਤੇ ਗੋਡਾ ਰੱਖ ਕੇ ਉਸਨੇ ਪਹਿਲਾਂ ਬਾਹਾਂ ਦੌੜਿਆਂ ਦੇ ਕੋਲੋਂ ਤੋੜੀਆਂ ਫਿਰ ਲੱਤਾਂ ਗੋਡਿਆਂ ਕੋਲੋਂ ਤੋੜ ਲਈਆਂ ਇਹਦੇ ਪੇਟ 'ਚ ਤਸਾ ਦਿੱਤੀਆਂ ਗੁਰੂ ਕੇ ਪਿਆਰੇ ਸਿਰ ਵੀ ਤੋੜ ਕੇ ਦਾ ਇਹਦੇ ਪੇਟ ਵੀ ਤਸਾ ਕੇ ਘੁਮਿਆਰ ਦਾ ਚੱਕ ਹੁੰਦਾ ਇਹੋ ਜਿਹਾ ਬਣਾ ਕਰਕੇ ਉਹ ਜੋ ਦੇਵ ਸੀ ਸਤੀਰ ਸੀ ਜਾਂ ਆਪ ਗਾਡਰਾਂ ਜਿਵੇਂ ਕਹਿ ਰਹੀ ਅੱਜ ਦੇ ਜ਼ਮਾਨੇ ਮੁਤਾਬਕ ਉਹਦੇ ਥੱਲੇ ਗੁਰੂ ਕੇ ਪਿਆਰੇ ਚੁੱਕ ਕੇ ਦੇ ਦਿੱਤਾ ਜਾ ਕੇ ਸੌ ਗਿਆ ਦਿਨ ਚੜ ਗਿਆ ਥੱਕ ਗਿਆ ਸੀ ਘੁੱਟਦਾ ਹੋਇਆ ਉਧਰੋਂ ਕ੍ਰੀਤਕਾਂ ਨੂੰ ਪਤਾ ਲੱਗਾ ਕਿ ਸਾਡਾ ਭਾਰੀ ਵੱਡਾ ਆਇਆ ਭਾਰ ਦੇ ਸਿਰ ਦੇ ਬੜਾ ਭਾਰੀ ਰੌਲਾ ਪੈ ਗਿਆ ਸ਼ਹਿਰ ਵਿੱਚ ਭੀਮ ਸਾਹਿਬ ਨੇ ਉੱਥੇ ਅਖਬਾਰ ਗੰਗਾ ਭਰਦਾ ਹੋਇਆ ਕਹਿਣ ਲੱਗਾ ਕੀ ਗੱਲ ਹੋ ਗਈ ਕਹਿੰਦੇ ਇਹ ਕ੍ਰੀਤਕ ਨਹੀਂ ਇੱਥੇ ਆਉਂਦਾ ਕਹਿਣ ਲੱਗਾ ਚਲੋ ਸਾਰੇ ਭਾਰ ਕੇ ਰੱਖ ਕੇ ਸਕੂਲ ਵਾਲੇ ਪਾਸੇ ਆ ਗਏ ਉੱਥੇ ਜਦੋਂ ਦੇਖਿਆ ਮਰਿਆ ਪਿਆ ਸਾਰੇ ਚੱਕਣਾ ਚਾਹੁੰਦੇ ਛੱਤ ਦੇ ਸਮੇਤ ਉਹ ਛੱਤ ਚੁੱਕੀ ਨਹੀਂ ਜਾ ਰਹੀ ਭੀਮ ਸਿਆਨ ਕਹਿਣ ਲੱਗਾ ਵੀ ਇਕੱਠੇ ਜੋੜ ਲਾਓ ਰੱਖ ਕੇ ਫਿਰ ਇਹ ਕਾਰਜ ਪੂਰਾ ਹੋਵੇਗਾ ਹੁਣ ਆਪ ਹੀ ਮੋਢਾ ਲਾ ਕੇ ਦੂਜਿਆਂ ਦਾ ਬਹਾਨਾ ਬਣਾ ਕੇ ਉਹਨੂੰ ਚੁੱਕ ਕੇ ਥੱਲੇ ਸੁੱਟ ਦਿੱਤਾ ਐਸੀ ਆਸ ਤੇ ਵੀ ਵੇਖ ਕਰਕੇ ਸਾਰੇ ਹੈਰਾਨ ਹੋ ਗਏ ਕਿ ਇਸ ਤਰ੍ਹਾਂ ਕਿਹਨੇ ਕਰ ਦਿੱਤਾ ਇਸ ਨੂੰ ਉਸ ਵੇਲੇ ਉਹਨਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਕਿ ਜਿਹੜੀ ਆ ਗੋਲੀ ਆਪਣੇ ਰਾਜ ਵਿੱਚ ਰਹਿੰਦੀ ਇਹ ਕਾਰਨ ਇਹ ਮਰਿਆ ਆ ਸਾਰਾ ਕੀਤਾ ਕਿ ਫਿਕਰ ਨਾ ਕਰ ਜਿਵੇਂ ਅੱਗੇ ਉਹਨੂੰ ਮੈਂ ਪਹਿਲੇ ਵੀ ਇਸ ਤਰ੍ਹਾਂ ਕੀਤਾ ਇਹਨਾਂ ਨੂੰ ਵੀ ਮੈਂ ਨਿਬੇੜਾ ਗਾ ਹੁਣੇ ਤੇ ਤੂੰ ਚੱਲ ਇਹਨਾਂ ਦੇ ਨਾਲ ਮੈਂ ਵੀ ਆਇਆ ਮਗਰੇ ਇਹ ਸਾਰੇ ਨਾਲ ਸਮਝਾ ਕੇ ਮਗਰੋਂ ਭੀਮ ਸੈਨ ਵੀ ਤੁਰ ਪਿਆ ਰਾਜ ਚਿੱਕਣ ਵਾਲੀ ਜਗ੍ਹਾ ਸੀ ਕਾਰੇ ਨਾਲ ਆਪਣਾ ਸਰੀਰ ਸਾਰਾ ਲਬੇੜ ਲਿਆ ਇਸਨੇ ਇੱਕ ਪਿੱਪਲ ਪੱਟ ਕੇ ਮੋਢੇ 'ਚ ਰੱਖ ਲਿਆ ਦਰਾਸ਼ ਅਤੇ ਜਦੋਂ ਇਹ ਭੱਜ ਕੇ ਮਗਰ ਪਿਆ ਦਰੋਪਦੀ ਕਹਿਣ ਕਿ ਜਿਹੜੀ ਮੈਂ ਤੁਹਾਨੂੰ ਕਹਿੰਦੀ ਸੀ ਮੇਰੇ ਪੰਜ ਧਰਮ ਪੱਤੀ ਹੈ ਉਹਨਾਂ ਵਿੱਚ ਤਾਜ਼ਾ ਦੇ ਪੱਤੀ ਦਾ ਤੇ ਭੱਜ ਲਵੋ ਨਹੀਂ ਤਾਂ ਸਾਰਿਆਂ ਨੂੰ ਮਾਰੇਗਾ ਡਰਦੇ ਹੋਏ ਭੱਜਣ ਲੱਗੇ ਘੇਰ ਕੇ ਸਾਰਿਆਂ ਨੂੰ ਮਾਰ ਦਿੱਤਾ ਸੀ ਇੱਕ ਉਹਨਾਂ ਵਿੱਚੋਂ ਰਹਿ ਗਿਆ ਸੀ ਉਹ ਵੀ ਗੁਰੂ ਕੇ ਪਿਆਰੋ ਜ਼ਬਾਨ ਵੜ ਦਿੱਤੀ ਸੀ ਅਤੇ ਗੁੱਟ ਵੜ ਦਿੱਤੇ ਸੀ ਦੋਵੇਂ ਬਾਕੀ ਦਿਆਂ ਨੂੰ ਕੱਠਿਆਂ ਨੂੰ ਚਿਖਾ ਬਣਾ ਕੇ ਸਾਰ ਦਿੱਤਾ ਸੀ ਭੀਮ ਸੈਨ ਨੇ ਇਸ ਤਰ੍ਹਾਂ ਦਰੋਪਤਾ ਨੂੰ ਛਲਾ ਕੇ ਲਿਆਂਦਾ ਜਦੋਂ ਬੈਰਾਤ ਰਾਜ ਦੀ ਸਭਾ ਲੱਗੀ ਪਤਾ ਲੱਗਾ ਕਿ ਸਾਰੇ ਮੇਰੇ ਸੰਬੰਧੀ ਮਾਰ ਦਿੱਤੇ ਹੈ ਇੱਕ ਬੱਚਿਆ ਉਹਨੂੰ ਕੋਲ ਸੱਜਿਆ ਹੁਣ ਜਵਾਨ ਵੱਢੀ ਆ ਅਤੇ ਹੱਥ ਵੀ ਵੱਢੇ ਹੋਏ ਆ ਲਿਖ ਤਾਂ ਸਕਦਾ ਨਹੀਂ ਕੁਝ ਉਹ ਬਰਾਤ ਰਾਜ ਦੇ ਕੋਲ ਖੜਾ ਆਪਣੇ ਗੁੱਟਾਂ ਦੇ ਨਾਲ ਇਸ਼ਾਰਾ ਕਰਦਾ ਕਿ ਇਸ ਬੰਦੇ ਨੇ ਸਾਨੂੰ ਮਾਰਿਆ ਉਹ ਭੀਮ ਸੈਨ ਨੂੰ ਪੁੱਛਦਾ ਬਰਾਤ ਇਹ ਕੀ ਕਹਿੰਦਾ ਹੈ ਉਹ ਭੀਮ ਸੈਨ ਅੱਗੋਂ ਕਹਿੰਦਾ ਇਹ ਗੱਲ ਕਹਿ ਰਿਹਾ ਕਿ ਜੇ ਇਹ ਨਾ ਹੁੰਦਾ ਤਾਂ ਮਾਰ ਮੈਨੂੰ ਵੀ ਦੇਣਾ ਸੀ ਮੈਨੂੰ ਇਹਨੇ ਬਚਾਇਆ ਭੀਮ ਸੈਨ ਇਹ ਕਹਿਣ ਲੱਗ ਪਿਆ ਅੱਗੋਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਸੀ ਭਾਵੇਂ ਇੰਨੀ ਤਾਕਤ ਵਾਲੇ ਸੀ ਬਲੀ ਸੀ ਕ੍ਰਿਸ਼ਨ ਭਗਵਾਨ ਵੀ ਭਾਵੇਂ ਹਰ ਵੇਲੇ ਇਹਨਾਂ 'ਤੇ ਸਹਾਇਤਾ ਕਰਦਾ ਸੀ ਬੜੇ ਭਾਰੀ ਪੀੜਾਂ ਨਾਲ ਮਾਰ ਸੀ ਅਰਜਨ ਪਰ ਜਿਹੜੀ ਪਰਮੇਸ਼ਰ ਦੀ ਨੇਤ ਹੈ ਉਹ ਗੁਰੂ ਕੇ ਪਿਆਰੇ ਭੋਗੇ ਤੋਂ ਬਿਨਾਂ ਟਲਦੀ ਨਹੀਂ ਐਡੀ ਵੱਡੀ ਤਾਕਤ ਵਾਲੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦਰੋਪਦਾ ਦੀ ਬੇਪਤੀ ਹੁੰਦੀ ਵੇਖ ਕਰਕੇ ਰੋਣਾ ਪੈ ਗਿਆ ਰੋਵਾ ਪਾਂਡਵ ਰੋਵਾ ਹੈ ਪਾਂਡਵ ਭਾਈ ਮਜ਼ਦੂਰ ਬਣ ਕੇ ਰੋਂਦੇ ਫਿਰਦੇ ਰਹੇ, ਪਰ ਆਪ ਤੇ ਜਾ ਕੇ ਨੌਕਰ ਲੱਗੇ, ਖੁਸਰੇ ਬਣਦੇ ਬਣ ਕੇ ਇਸ ਤਰ੍ਹਾਂ ਦੀ ਹਾਲਤ ਕੱਟੀ। ਨਾਇਣ ਬਣਨਾ ਪਿਆ ਦਰੋਪਦੀ ਨੂੰ, ਰਸੋਈਆ ਬਣਨਾ ਪਿਆ ਭੀਮ ਸੈਨ ਨੂੰ, ਸੋ ਨੁਕਰ ਤੇ ਸਹਿਦੇਵ ਨੂੰ ਸਲੋਤਰੀ ਬਣਨਾ ਪਿਆ, ਯੁਧਿਸ਼ਠਿਰ ਨੂੰ ਖੜਾਵਾ ਬਣਨਾ ਪਿਆ।
ਜਿਨਕਾ ਸਵਾਮੀ ਰਹਿਤ ਹਦੂਰ,
ਸਵਾਮੀ ਕ੍ਰਿਸ਼ਨ ਭਗਵਾਨ ਜੀ ਹਮੇਸ਼ਾ ਯਾਦ ਕਰਦੇ ਸੀ ਨੇੜੇ, ਸਖਣੀ ਦੇ ਨਾਲ ਇਹਨਾਂ ਨੇ ਖੇਡਿਆ ਸੀ ਜੂਆ।
ਰੋਵੇ ਜਨਮੇ ਜਾ ਖੋਏ ਗਿਆ,
ਕੋਈ ਰੋਂਦਾ ਜਾ ਕਹਿੰਦੇ ਹਾਂ ਇੱਕ ਜਨਮੇਜਾ ਹੋਇਆ, ਉਹ ਵੀ ਭਾਈ ਰੋਂਦਾ ਗਿਆ ਕਿਉਂ, ਰੋਂਦਾ ਗਿਆ ਕਿਉਂ, ਨਾਸ ਹੋਇਆ
ਕੀ ਕਾਰਨ, ਪਾਪੀ ਪਿਆ,
ਕੋਈ ਐਸਾ ਕਾਰਨ ਪਾਪ ਵਾਲਾ ਹੋ ਗਿਆ ਜਿੱਥੋਂ ਉਹਨੂੰ ਰੋਣਾ ਪਿਆ, ਕਿਹੜਾ ਕਾਰਨ ਸੀ ਪੜੋ ਪੰਡਤੀਆਂ।
ਰੋਵੇ ਜਨਮੇ ਜਾ ਖੋਏ ਗਿਆ,
ਜਨਮੇਜੇ ਨੂੰ ਇਸ ਵਾਸਤੇ ਰੋਣਾ ਪਿਆ ਸੀ, ਪਿਆਸ ਵੀ ਹੋਇਆ ਹਨ। ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਨੇਤ ਹੈ ਭੋਗੇ ਤੋਂ ਬਿਨਾਂ ਚੜਦੀ ਨਹੀਂ, ਇਹ ਜਨਮੇਜਾ ਕਹਿਣਗਾ ਜੀ ਪਹਿਲਾਂ ਪਤਾ ਲੱਗ ਜਾਵੇ ਫਿਰ ਤਾਂ ਕਰ ਸਕਦੀ ਹੈ। ਕਹਿੰਦੇ ਨਹੀਂ ਫਿਰ ਵੀ ਕਰ ਸਕਦੇ, ਕਹਿੰਦਾ ਮੈਂ ਕਰ ਸਕਦਾ। ਵਿਆਸ ਵੀ ਕਹਿਣ ਲੱਗੇ ਚੰਗਾ ਅਸੀਂ ਤੈਨੂੰ ਦੱਸਦੇ ਹਾਂ, ਇਹ ਤੇਰੇ ਤੇ ਪਹਾੜਾਂ ਦੇ ਵਰਤਣਾ, ਜਾਂ ਆਵੇਗਾ ਸਮਾਂ ਤੇ ਜੇ ਤੂੰ ਰੋਕ ਸਕਿਆ ਤੇ ਰੋਕ ਲਵੀ, ਪਰ ਤੇ ਰੋਕਿਆ ਨੀ ਜਾਣਾ, ਤੂੰ ਮਾਣ ਕਰਦਾ। ਕਹਿਣ ਲੱਗਾ ਨਹੀਂ ਮੈਂ ਰੋਕ ਲਵਾਂਗਾ, ਦੱਸੋ। ਇਹ ਕਹਿਣ ਲੱਗੇ ਕਿ ਸਮਾਂ ਕੈਸਾ ਆਵੇਗਾ, ਤੂੰ ਇੱਕ ਘੋੜੀ ਖਰੀਦੇਗਾ, ਉਹ ਘੋੜੀ ਤੋਂ ਘੋੜੀ ਤੇ ਚੜ ਕੇ ਦੱਖਣ ਦੀ ਤਰਫ ਨੂੰ ਸ਼ਿਕਾਰ ਖੇਡਣ ਜਾਵੇਗਾ, ਉੱਥੇ ਸਰੋਵਰ ਦੇ ਕਿਨਾਰੇ ਤੇ ਪਾਣੀ ਦੇ ਕਿਨਾਰੇ ਤੇ ਬੰਨ ਕੇ ਉਸਨੂੰ ਤੂੰ ਸੌਂ ਜਾਵੇਗਾ, ਦਰਿਆਈ ਘੋੜਾ ਨਿਕਲ ਕੇ ਸੰਧੀ ਹੋਵੇਗੀ, ਉਸ ਇੱਕ ਵਛੇੜਾ ਪੈਦਾ ਹੋਵੇਗਾ ਜਿਹਦੇ ਕੰਨ ਦੋਵੇਂ ਕਾਲੇ ਹੋਣਗੇ, ਰੰਗ ਚੰਦ ਵਰਗਾ ਚਿੱਟਾ ਹੋਵੇਗਾ, ਤੇ ਝੂਈ ਦੇ ਵਿੱਚ ਕੰਡ ਦੇ ਵਿੱਚ ਲਕੀਰ ਹੋਵੇਗੀ ਉਸਦੇ ਪੂਛ ਤੱਕ ਲੰਮੀ ਕਾਲੇ ਰੰਗ ਦੀ, ਐਸਾ ਵਛੇੜਾ ਹੋਵੇਗਾ ਉਹ ਤੂੰ ਛੱਡ ਕੇ ਤੇ ਜੱਗ ਕਰੇਗਾ। ਜੱਗ ਦੇ ਵਿੱਚ 18 ਗੋਤਰਾਂ ਦੇ ਬਾਹਮਣਾਂ ਨੂੰ ਸੱਦੇਗਾ, ਪੰਡਤਾਂ ਨੂੰ, ਉਹਨਾਂ ਨੂੰ ਤੂੰ ਰੋਟੀ ਖਵਾਵੇਗਾ, ਤੇ ਉੱਥੇ ਜੋ ਜਾਵੇਗਾ ਕਿਰਾਣੀ ਬਾਹਰੋਂ ਲੈ ਕੇ ਆਵੇਗਾ, ਉਹ ਤੇਰੇ ਨਾਲ ਜਾਵੇਗੀ, ਉਹਦਾ ਜਦੋਂ ਪਰਦਾ ਉੱਤੇਗਾ ਦੇਖ ਕਰਕੇ ਹੱਸਣਗੇ, ਤੇ ਉਸ ਵੇਲੇ ਤੂੰ ਉਹਨਾਂ ਨੂੰ ਮਾਰੇਗਾ ਤੇ ਤੈਨੂੰ ਕੋਲ ਹੋਵੇਗਾ, ਇਹ ਜੇ ਹੋਣਾ ਤੇ ਤੂੰ ਆਪਣਾ ਸੰਭਾਲ ਲਵੀ, ਤੈਨੂੰ ਦੱਸ ਦਿੱਤਾ ਪਹਿਲਾਂ, ਤੇ ਫਿਰ ਉਦੋਂ ਮਗਰੋਂ ਮੇਰੇ ਕੋਲ ਤੈਨੂੰ ਆਉਣਾ ਪੈਣਾ, ਫਿਰ ਤੈਨੂੰ ਮੈਂ ਤੇਰੇ ਵਡੇਰਿਆਂ ਦੀ ਕਥਾ ਸੁਣਾਵਾਂਗਾ, ਜਦੋਂ ਕਥਾ ਸੁਣੇਗਾ ਕੋਲ ਮਿਟਦਾ ਜਾਵੇਗਾ, ਜਿੱਥੇ ਹਾਂ ਹਾਂ ਕਹਿੰਦਾ ਜਾਵੇਗਾ, ਇਹ ਕਥਾ ਐਸੀ ਕਥਾ ਆਵੇਗੀ ਤੂੰ ਸੁਣ ਕੇ ਉੱਥੇ ਨੱਕ ਚੜਾਵੇਗਾ, ਮੰਨੇਗਾ ਨਹੀਂ ਅੜੀ ਕਰੇਗਾ, ਉਹ ਤੇਰੇ ਨੱਕ ਵਿੱਚ ਕੋੜ ਰਹੇਗਾ, ਉਹਦੀ ਬਿਮਾਰੀ ਨਾਲ ਤੇਰੀ ਮੌਤ ਹੋਵੇਗੀ, ਲੈ ਤੈਨੂੰ ਦੱਸ ਦਿੱਤਾ ਤੇ ਤੂੰ ਯਾਦ ਰੱਖ ਲੈ ਕਰ ਲਵੀ। ਇਸੇ ਤਰ੍ਹਾਂ ਹੋਇਆ, ਕਹਿਣ ਲੱਗਾ ਜੀ ਮੈਂ ਘੋੜੀਆਂ ਨਹੀਂ ਖਰੀਦਦਾ, ਇਹਨੇ ਗੁਰੂ ਕੇ ਪਿਆਰੇ ਘੋੜੇ ਘੋੜੀਆਂ ਖਰੀਦਣੇ ਬੰਦ ਕਰ ਦਿੱਤੇ, ਘੋੜੀਆਂ ਮਰਨ ਲੱਗ ਪਈਆਂ ਤੇ ਵੇਲਾ ਖਾਲੀ ਹੋਣ ਲੱਗਾ। ਵਜ਼ੀਰਾਂ ਨੇ ਰਾਜ ਕੇ ਇਕੱਠਿਆ ਹੋ ਕੇ ਕਿਹਾ ਕਿ ਰਾਜੇ ਨੂੰ ਕੀ ਹੋ ਗਿਆ, ਰਾਜ ਕਦੇ ਇਸ ਤਰ੍ਹਾਂ ਚੱਲ ਰਿਹਾ ਚੀਜ਼ਾਂ ਇਕੱਠੀਆਂ ਕੀਤੀਆਂ ਤੋਂ ਬਿਨਾਂ। ਇਕੱਠੇ ਹੋ ਕੇ ਕਹਿਣ ਲੱਗੇ ਰਾਜ ਨੇ ਘੋੜੀਆਂ ਬੰਦ ਨਾ ਕਰੋ, ਫੌਜ ਨੂੰ ਕੀ ਦੇਵਾਂਗੇ ਚੜ੍ਹਨ ਵਾਸਤੇ, ਤਬੇਲਾ ਖਾਲੀ ਹੁੰਦਾ ਜਾ ਰਿਹਾ, ਜੇ ਤੁਸੀਂ ਪਹਿਲਾਂ ਇਹ ਕਹਿੰਦੇ ਕਿ ਘੋੜੀ 'ਚ ਨਹੀਂ ਚੜ੍ਹਨਾ, ਆਪਾਂ ਘੋੜੀ ਨਾ ਖਰੀਦਾਂਗੇ, ਘੋੜੇ ਖਰੀਦ ਲਿਆ ਕਰੀਏ। ਕਹਿਣ ਲੱਗਾ ਗੱਲ ਤਾਂ ਠੀਕ ਹੈ, ਆ ਕੇ ਲੱਗ ਗਿਆ, ਇਹ ਕੈਸੀ ਸੁੰਦਰ ਸਰੂਪ ਵਾਲੀ ਘੋੜੀ ਸਲਾਡਰ ਲੈ ਕੇ ਆਇਆ, ਵੇਖ ਕਰਕੇ ਉਹਦੇ ਸਾਰੇ ਅੰਗਾਂ ਅਤੇ ਚਾਦਰਤਾ ਨੂੰ ਸਾਰਿਆਂ ਦਾ ਮਨ ਖਿੱਚਿਆ ਗਿਆ। ਵਜ਼ੀਰ ਇਕੱਠੇ ਹੋ ਕੇ ਕਹਿਣ ਲੱਗੇ ਜੀ ਆਪਾਂ ਇਹ ਘੋੜੀ ਖਰੀਦ ਲਈਏ, ਤੁਸੀਂ ਚੜ੍ਹਿਓ ਨਾ, ਤਬੇਲੇ 'ਚ ਖੜੀ ਰਹੇਗੀ, ਸੁੰਦਰ ਹੈ। ਕਹਿਣ ਲੱਗਾ ਚੰਗਾ, ਸੋ ਘੋੜੀ ਖਰੀਦ ਲਈ, ਇੱਕ ਦਿਨ ਸ਼ਿਕਾਰ ਦਾ ਬਹਾਨਾ ਬਣਾਇਆ, ਕਹਿਣ ਲੱਗੇ ਤੁਹਾਨੂੰ ਦੱਖਣ ਵੱਲ ਵਿਆਸ ਜੀ ਨੇ ਕਿਹਾ ਸੀ, ਤੁਸੀਂ ਦੱਖਣ ਵੱਲ ਨਾ ਜਾਇਓ, ਦੂਜੇ ਪਾਸੇ ਸ਼ਿਕਾਰ ਖੇਡ ਆਵੋ, ਘੋੜੀ 'ਤੇ ਚੜ੍ਹਿਆ ਸ਼ਿਕਾਰ ਅੱਗੇ ਨਿਕਲਿਆ, ਸ਼ਿਕਾਰ ਦੱਖਣ ਵੱਲ ਨੂੰ ਚਲਾ ਗਿਆ, ਮਗਰੇ ਸ਼ਿਕਾਰ ਦੇ ਗੁਰੂ ਕੇ ਪਿਆਰੋ ਤੁਰਿਆ ਗਿਆ। ਸ਼ਿਕਾਰ ਮਾਰ ਕੇ ਬਾਹਰ ਪਾਣੀ ਆਇਆ, ਉਹਦੇ ਕਿਨਾਰੇ 'ਤੇ ਦਰਖਤ ਸੀ, ਉਹਨੂੰ ਬੰਨ ਕੇ ਸੌਂ ਗਿਆ, ਦਰਿਆਈ ਘੋੜਾ ਨਿਕਲਿਆ, ਸੰਬੰਧ ਹੋਇਆ ਘੋੜੇ ਘੋੜੀ ਦਾ, ਉਹ ਤੋਂ ਵਛੇਰਾ ਪੈਦਾ ਹੋਇਆ, ਵਛੇਰਾ ਬੜਾ ਸੁੰਦਰ ਸੀ। ਦੇਖ ਕਰਕੇ ਵਜ਼ੀਰ ਕਹਿਣ ਲੱਗੇ ਜੇ ਘੋੜਾ ਛੱਡ ਕੇ ਆਪਾਂ ਨੂੰ ਜੱਜ ਕਰਨਾ ਚਾਹੀਦਾ, ਸੋ ਭਾਈ ਜੇ 100 ਅਸਮੇਰ ਜੱਜ ਕਰੀਏ ਤੇ ਤਾਂ ਇੰਦਰਪੁਰੀ ਦੀ ਪ੍ਰਾਪਤੀ ਹੁੰਦੀ ਹੈ। ਸੋ ਇੰਦਰ ਦੀ ਜਿਹੜੀ ਪਹਿਲਾਂ ਸਾਖੀ ਆਈ ਸੀ ਸਹਸਰਦਾਨ ਦੇ ਇੰਦਰ ਰਾਜੇ 5 ਕੀ ਆਈ ਸੀ, ਐਸਾ ਵੱਡਾ ਦਾਨ ਕਰੀਏ ਤੇ ਤਾਂ ਇਹ ਪ੍ਰਾਪਤੀ ਹੁੰਦੀ ਹੈ। ਪਰ ਵੇਖ ਲਓ ਇੰਦਰ ਨੂੰ ਵੀ ਐਸੀ ਹਾਲਤ ਵਿੱਚ ਆ ਕੇ ਰੋਣਾ ਪਿਆ ਸੀ, ਭਾਵੇਂ ਉਸ ਪਾਣੀ ਦਾ ਮਾਲਕ ਹੀ ਉਹਨਾਂ ਮਰ ਜਾਵੇ, ਪਰ ਇਸੇ ਇਹਨਾਂ ਦੀ ਐਸੀ ਹਾਲਤ ਹੋਈ, ਇਹ ਘੋੜਾ ਛੱਡਿਆ। ਸੋ ਜੱਜ ਕਰਨ ਵਾਸਤੇ ਯਤਨ ਕੀਤਾ, ਪੰਡਿਤ ਜਿਹੜੇ ਸੀ ਉਹ ਵੀ ਬੁਲਾ ਲਏ, ਜੱਜ ਸੰਪੂਰਨ ਹੋਣ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਲੰਗਰ ਛਕਾਇਆ ਇਸ ਨੇ। ਜਦੋਂ ਲੰਗਰ ਛਕਾਇਆ ਤਾਂ ਲੰਗਰ ਛਕਾਉਣ ਦੇ ਟਾਈਮ 'ਤੇ ਉਹ ਜਿਹੜੀ ਰਾਣੀ ਸੀ, ਮਾਸਟਰ ਬਦਲ ਬਦਲ ਕੇ ਗੁਰੂ ਕੇ ਪਿਆਰੇ ਆਉਣ ਲੱਗੀ, ਸਾਰੇ ਕਹਿਣਗੇ ਇੰਨੀਆਂ ਰਾਣੀਆਂ, ਉਹਨਾਂ ਵਿੱਚੋਂ ਇੱਕ ਕੁਝ ਕੁ ਚਲਾਕ ਸੀ, ਉਹ ਕਹਿਣਗਾ ਮੈਂ ਤੁਹਾਨੂੰ ਦੱਸਦਾ ਪਰਖ ਕਰਕੇ। ਉਹਦੇ ਰਾਣੀ ਥਾਲ ਲੈ ਕੇ ਆਈ, ਖੀਰ ਦੀ ਇੱਕ ਬੂੰਦ ਇੱਕ ਸਿੱਟ ਉਹਦੇ ਪੈਰ 'ਤੇ ਪਾ ਦਿੱਤੀ, ਕਹਿਣਗੇ ਦੂਜੀ ਵਾਰੀ ਦੱਸੂੰਗਾ। ਜਦੋਂ ਦੁਬਾਰਾ ਆਈ ਕਹਿਣ ਲੱਗਾ ਇਹ ਉਹੀ ਰਾਣੀ ਹੈ, ਲਿਬਾਸ ਬਦਲ ਕੇ ਆਪਣੇ ਪਾਸ ਆਉਂਦੀ ਹੈ, ਜਿਹੜੀ ਮੈਂ ਖੀਰ ਦੀ ਸਿੱਟ ਮਾਰੀ ਸੀ ਉਹ ਇਹਦੇ ਪੈਰ 'ਤੇ ਹੈ, ਇਹ ਨਿਸ਼ਾਨੀ ਹੈ। ਦੇਖ ਕਰਕੇ ਕਹਿਣ ਲੱਗੇ ਠੀਕ ਹੈ। ਹਵਾ ਵਜੀ ਇੱਕ ਪਰਦੇ ਵਿੱਚ, ਕਿਉਂਕਿ ਪੁਰਾਤਨ ਮਰਿਆਦਾ ਸੀ ਲੋਕਾਂ ਦੀ, ਰਾਜਾ ਤੇ ਰਾਣੀ ਇੱਕ ਪਰਦੇ 'ਚ ਹੋ ਕੇ ਦਾਨ ਕਰਿਆ ਕਰਦੇ ਸਨ। ਹਵਾ ਬਾਜੀ ਗੁਰੂ ਕੇ ਪਿਆਰਿਓ ਉਹ ਪਰਦਾ ਉੱਡ ਗਿਆ, ਨਿਵੇਜ ਵੇਖ ਕਰਕੇ ਹੱਸ ਪਏ। ਜਦੋਂ ਹੱਸਿਓ ਉਸ ਵੇਲੇ ਗੁੱਸੇ 'ਚ ਆ ਗਿਆ, ਗੁੱਸੇ 'ਚ ਆ ਕਰਕੇ ਉਹਨਾਂ ਸਾਰਿਆਂ ਨੂੰ ਤੜ ਦਿੱਤਾ ਸੀ ਜਾਂ ਮਾਰ ਦਿੱਤੇ ਸਨ। ਐਸੀ ਹਾਲਤ ਜਿਹੜੀ ਹੋ ਗਈ, ਉਹਨਾਂ ਪੰਡਤਾਂ ਨੂੰ ਮਾਰਨ ਕਰਕੇ ਸਰੀਰ ਨੂੰ ਕੋਹੜ ਹੋ ਗਿਆ। ਕੋਹੜ ਹੋਣ ਤੋਂ ਫਿਰ ਬਿਆਸ ਦੇ ਕੋਲ ਗਿਆ। ਬਿਆਸ ਕਹਿੰਦਾ ਸੁਣਾ, ਤੂੰ ਤਾਂ ਕਹਿੰਦਾ ਪਹਿਲਾਂ ਪਤਾ ਹੋਵੇ ਤੇ ਬੰਦੋਬਸਤ ਹੋ ਸਕਦਾ, ਤੂੰ ਦੱਸ ਕੀਤਾ ਨਾ। ਕਹਿਣ ਲੱਗਾ ਤੈਨੂੰ ਫਿਰ ਕਹਿੰਦਾ ਕਿ ਤੂੰ ਸੁਣ ਕਥਾ ਆਪਣੇ ਵਡੇਰਿਆਂ ਦੀ, ਉਹਦੇ ਵਿੱਚ ਇੱਕ ਪ੍ਰਸੰਗ ਆਵੇਗਾ, ਕਿੱਥੋਂ ਉੱਥੇ ਹਾਂ ਨਹੀਂ ਕੀਤੀ ਜਾਣੀ, ਮਰੇਗਾ ਕੋਹੜ ਦੀ ਬਿਮਾਰੀ ਨਾਲ ਹੀ। ਸੋ ਕਥਾ ਸੁਣਨ ਲੱਗਾ, ਸਾਰੀ ਕਥਾ ਸੁਣਦਿਆਂ ਹੰਗੂਰਾ ਭਰੀ ਗਿਆ। ਜਦੋਂ ਐਵੇਂ ਕਥਾ ਆਈ ਕਿ ਤੁਹਾਡੇ ਵਡੇਰਿਆਂ ਨੇ ਹਾਥੀ ਚੜਾ ਦਿੱਤੇ ਆ ਕਾਸ਼ ਨੂੰ, ਅਜੇ ਮੁੜੇ ਨਹੀਂ, ਨੱਕ ਚੜਾ ਕੇ ਕਹਿਣ ਲੱਗਾ ਨਾਮੁਮਕਿਨ ਗੱਲ ਹੈ, ਇਹ ਨਹੀਂ ਹੋ ਸਕਦਾ। ਉਸ ਵੇਲੇ ਗੁਰੂ ਕੇ ਪਿਆਰੇ ਸ਼ਕਤੀ ਦੇ ਨਾਲ ਵਿਆਸ ਜੀ ਨੇ ਉਹ ਕਰਨ ਥੱਲੇ ਉਤਾਰ ਕੇ ਵਿਖਾ ਦਿੱਤੇ ਸੀ। ਉਸ ਨੱਕ ਦੀ ਬਿਮਾਰੀ ਦੇ ਨਾਲ ਆਪਣੇ ਗੁਰੂ ਦੇ ਬਚਨ ਦੀ ਉਲੰਘਣਾ ਕਰਨੇ ਕਰਕੇ ਮਰਿਆ ਸੀ। ਸੋ ਇਹ ਕਹਿੰਦੇ ਹਨ,
ਰੋਵੈ ਜਨਮੇ ਜਾ ਖੋਏ ਗਿਆ,
ਕਿਹਨੇ ਰੋਣਾ ਪਿਆ, ਖੋਏ ਭੁੱਲ ਗਿਆ, ਆਪਣੇ ਗੁਰੂ ਦੇ ਬਚਨ ਤੋਂ ਨਾ ਮੰਨਿਆ ਹੁਕਮ,
ਇਸੀ ਕਾਰਨ ਪਾਪੀ ਪਿਆ,
ਇਹ ਕਾਰਨ ਬਣਿਆ ਬਚਨ ਮੋੜਨ ਦਾ, ਇਹ ਪਾਪ ਭਰਿਆ ਹੋਇਆ ਹੈ, ਇਸ ਤੋਂ ਹੁਕਮ ਨਹੀਂ ਮੰਨਿਆ। ਤੇ ਜਿਹੜੇ ਭਾਈ ਨੇਤਾ ਪ੍ਰਤੀ ਹੁਕਮ ਨਹੀਂ ਉਹਨਾਂ ਚਲੇ ਜਾਂਦੇ, ਸ੍ਰੀ ਅਕਾਲ ਤਖਤ ਸਾਹਿਬ ਜੀ ਸਾਹਿਬਜ਼ਾਦੇ ਨੇ ਹਜ਼ੂਰੀ ਕਰਦਾ ਮੁਕਰੀ ਜਾਂਦੇ ਹੈ, ਉਹਨਾਂ ਨੂੰ ਪਰਮੇਸ਼ਰ ਜਾਣੇ ਕਿ ਕੈਸੀ ਹਾਲਤ ਨਾ ਮਰਨ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਾਣਗੇ। ਜੈ ਸਰ ਲੰਚ ਗਵਾਏ ਵਾਲੇ 'ਚ ਇੱਕ ਇੱਥੇ ਇੱਕ ਹੋਰ ਵੀ ਵਿਚਾਰ ਹੈ। ਸ਼ਿਵ ਜੀ ਅਤੇ ਪਾਰਵਤੀ ਵਿਚਰਦੇ ਜਾ ਰਹੇ ਸਨ। ਪਾਰਵਤੀ ਵਾਲੇ ਦਿਨ ਕਹਿਣ ਲੱਗੀ ਭੋਲੇ ਨਾਥ ਜੀ ਨਿਰਤੀ ਆਏ ਤੁਰੇ ਫਿਰਦੇ ਹੈ, ਪਹਿਲੇ ਘਰ ਦੀ ਕੋਈ ਬਣਾ ਲਿਆ ਕਰੋ। ਸ਼ਿਵ ਜੀ ਕਹਿਣ ਲੱਗਾ ਆਪਾਂ ਨੂੰ ਘਰ 'ਚ ਕਿਹਨੇ ਰਹਿਣ ਦੇਣਾ, ਇਸੇ ਤਰ੍ਹਾਂ ਤੁਰਦੇ ਫਿਰਦੇ। ਕਹਿਣ ਲੱਗੇ ਬਣਾਓ ਤਾਂ ਸਹੀ, ਸੁੱਖੇ ਦਾ ਰੱਜਿਆ ਹੋਇਆ ਸੀ ਭੰਗ ਦਾ। ਉਸ ਵੇਲੇ ਤਕੋਨੀ ਜੀ ਲਕੀਰ ਖਿੱਚ ਦਿੱਤੀ, ਨਕਸ਼ਾ ਬਣਾ ਦਿੱਤਾ ਵਿਸ਼ਕਰਮਾ ਨੂੰ, ਕਹਿਣ ਲੱਗਾ ਇਹੋ ਜੀ ਲਾਂਕਾ ਬਣਾ ਦੇ, ਮੰਦਰ ਬਣਾ ਦੇ। ਉਹਨੇ ਗੁਰੂ ਕੇ ਚਾਰੋਂ ਨਿਗਾਹ ਦੇ ਨਾਲ ਲਾਂਕਾ ਬਣਾ ਦਿੱਤੀ। ਲਾਂਕਾ ਬਣਾ ਕੇ ਚੱਕ ਕਰਨ ਲੱਗਾ, ਸਾਰੇ ਬ੍ਰਾਹਮਣ ਸੱਦ ਲਏ। ਬਸਰਬਾ ਇਹਦਾ ਪਿਤਾ ਸੀ ਰਾਵਣ ਦਾ, ਤੇ ਕੁਮੇਰ ਇਹਦਾ ਭਾਈ ਸੀ, ਇਹ ਦੋਵੇਂ ਸਨ ਰਾਵਣ ਤੇ ਕੁਮੇਰ ਭਾਈ ਸੀ, ਬਸਰਬਾ ਪਿਤਾ ਸੀ। ਜਦੋਂ ਗੁਰੂ ਕੇ ਪਿਆਰੇ ਸ਼ਿਵ ਜੀ ਨੇ ਚੱਕ ਕੀਤੀ, ਸਾਰੇ ਪੰਡਤਾਂ ਨੂੰ ਮਨ ਇਹ ਸਤਿਦਾਨ ਦਿੱਤਾ, ਤਾਂ ਇਹ ਬਸਰਬਾ ਗਿਆ, ਇਹਨੂੰ ਪੁੱਛਿਆ ਤੂੰ ਦਾਨ ਮੰਗ, ਸ਼ਿਵ ਜੀ ਨੂੰ ਕਹਿਣ ਲੱਗਾ ਮੈਨੂੰ ਤਾਂ ਲਾਂਕਾ ਹੀ ਦੇ ਦੇ। ਜਦੋਂ ਇਹ ਦਾਨ ਮੰਗਿਆ ਤਾਂ ਸ਼ਿਵ ਜੀ ਕਹਿਣ ਲੱਗਾ ਚੱਲ ਪਾਰਵਤੀ, ਆਪਾਂ ਨੂੰ ਇੱਥੇ ਕਿਹਨੇ ਰਹਿਣ ਦੇਣਾ, ਐਸੀ ਸੋਨੇ ਦੀ ਲਾਂਕਾ ਵਾਲਾ ਇਹ ਰੋਂਦਾ ਗਿਆ ਸੀ, ਸੋ ਇਹਨਾਂ ਕੇ ਰਹਿ ਗਿਆ ਸੀ। ਸੋ ਇਹ ਵੀ ਭਾਈ ਰੋਂਦੇ ਗਏ ਹਨ ਇਸ ਤਰ੍ਹਾਂ ਜਨਮੇਚੇ ਵਰਗੇ ਵੀ।
ਰੋਵਹਿ ਸੇਖ ਮਸਾਇਕ ਪੀਰ,
ਭਾਈ ਸੇਖ ਦਿਰਧ ਜਾਤੀ ਵਾਲੇ, ਸੇਖ
ਮਸਾਇਕ
ਮਸਾਇਕ ਮਿਹਨਤਾਂ ਕਰਨ ਵਾਲੇ
ਪੀਰ,
ਤੇ ਪੀਰ ਵੀ ਮੁਸਲਮਾਨਾਂ ਦੇ ਮਾਤਰ ਸਾਰ ਜੋ ਹਨ, ਉਹਨਾਂ ਨੂੰ ਵੀ ਰੋਣਾ ਪੈ ਗਿਆ। ਮੂਸੇ ਵਰਗਿਆਂ ਨੂੰ ਰੋਣਾ ਪੈ ਗਿਆ ਸੀ, ਕਬਰ ਤੋਂ ਦਾਦਾ ਹੋਇਆ ਭੱਜਿਆ ਫਿਰਦਾ ਸੀ, ਊਠ ਦੇ ਕਣ ਵਿੱਚ ਲੁਕ ਗਿਆ ਸੀ। ਉਸ ਵੇਲੇ ਪੁੱਛਿਆ ਸੀ ਇੱਥੇ ਕਿਉਂ ਪਿਆ, ਕਹਿਣ ਲੱਗਾ ਮੈਂ ਕਬਰ ਤੋਂ ਡਰਦਾ ਪਿਆ। ਕਹਿਣ ਲੱਗੇ ਤੈਨੂੰ ਅੰਤ ਦੇ ਸਮੇਂ 'ਚ ਪੈਣਾ ਤਾਂ ਕਬਰ ਵਿੱਚ ਹੀ ਪਵੇਗਾ, ਇਸ ਤਰ੍ਹਾਂ ਰੋਣਾ ਪੈ ਗਿਆ ਵੀ ਮੂਸਾ ਭੱਜਿਆ ਮੌਤ ਤੋਂ ਅੱਗੇ, ਮੌਤ ਖੜੀ। ਐਸੀ ਹਾਲਤ ਹੋਈ ਸੀ, ਮੁਹੰਮਦ ਮੁਸਲਮਾਨਾਂ ਦੇ ਪੀਰ ਹੋਏ ਵੱਡੇ, ਸ਼ਕਤੀ ਵਾਲੇ ਕਰਾ ਮੱਚ ਗਏ, ਇਹਨਾਂ ਨੂੰ ਵੀ ਰੋਣਾ ਪਿਆ। ਜਦੋਂ ਯਹੂਦੀਆਂ ਦੇ ਨਾਲ ਜੰਗ ਹੋਇਆ ਮੱਕੇ ਦੇ ਵਿੱਚ ਗੁਰੂ ਕੇ ਪਿਆਰਿਓ, ਸੋ ਜਿਹੜੇ ਮੁਰਦੇ ਸੀ ਉਸ ਵੇਲੇ ਤੇ ਜਿਹੜੇ ਪਏ ਆ ਇਹਨਾਂ ਦੇ ਦੰਦ ਭੰਨੀ ਚੱਲੇ, ਜੇ ਕੋਈ ਸਹਿਕਦਾ ਹੋਵੇਗਾ ਤੇ ਆਪੇ ਪਤਾ ਲੱਗ ਜਾਵੇਗਾ। ਰਾਤ ਨੂੰ ਦੰਦ ਭੰਨਣੇ ਸ਼ੁਰੂ ਕੀਤੇ, ਮੁਹੰਮਦ ਜੀ ਦੰਦ ਘੁੱਟ ਕੇ ਮੌਤ ਤੋਂ ਡਰਦੇ ਪੈ ਗਏ ਸੀ, ਦੋ ਦੰਦ ਟੁੱਟ ਗਏ ਸੀ। ਊਠਣੀ ਤੇ ਚੜ ਕੇ ਜੋ 240 ਮੀਲ ਹੈ ਮੱਕੇ ਤੋਂ ਮਦੀਨਾ, ਉੱਥੇ ਗਏ ਸੀ। ਉੱਥੇ ਗੁਰੂ ਕੇ ਪਿਆਰੇ ਜਾ ਕੇ ਬਿਮਾਰੀ ਦੇ ਨਾਲ ਇਹਨਾਂ ਦੀ ਮੌਤ ਹੋਈ ਸੀ। ਇਸ ਤਰ੍ਹਾਂ ਮੌਤ ਤੋਂ ਡਰਦੇ ਹਨ ਵੱਡੇ ਵੱਡੇ। ਅਗਲੀ ਪੰਕਤੀ ਪੜੋ,
ਅੰਤ ਕਾਲ ਮਤ ਲਾਗੈ ਭੀੜ,
ਉਹ ਇਸ ਡਰਦੇ ਕਿ ਅੰਤ ਦੇ ਸਮੇਂ ਤੇ ਮਤਾ ਸਾਨੂੰ ਕਾਲ ਦੀ ਭੀੜ ਦੁੱਖ ਲੱਗੇ, ਇਹ ਪੀਰ ਪੈਗੰਬਰੀ ਦੀ ਵੱਡੇ ਵੱਡੇ ਮੌਤਾਂ ਤੋਂ ਡਰਦੇ ਹੋਏ ਐਸੀ ਹਾਲਤ ਦੇ ਸ਼ਿਕਾਰ ਬਣ ਗਏ।
ਰਾਜੇ ਕੰਨ ਪੜਾ,
ਸਤਿਗੁਰੂ ਗਰੀਬ ਨਿਵਾਜ ਸਤਿ ਘਰੇ ਵਾਲਿਆ ਸ਼ਾਹੂਕਾਰ, ਵੱਡੇ ਵੱਡੇ ਜਿਹੜੇ
ਪੀਰ ਫਕੀਰ ਸਨ ਉਹ ਵੀ ਰੋਏ ਤੇ ਰਾਜੇ ਵੀ ਕੰਨ ਪੜਵਾ ਕਰਕੇ ਗੋਪੀ ਚੰਦ ਵਰਗੇ ਤੇ ਭਾਸਰੀ ਵਰਗੇ ਰੋਂਦੇ ਰਹੇ। ਜੇ ਭਿੱਖਿਆ ਵੀ ਮੰਗਣੀ ਸੀ ਤੇ ਫਿਰ ਰਾਜ ਦੇ ਵਿੱਚ ਹੀ ਸੋ ਸਿਮਰਨ ਕਰ ਲੈਂਦੇ, ਕੀ ਲੋੜ ਸੀ ਭਿੱਖਿਆ ਮੰਗਣ ਦੀ।
ਘਰ ਘਰ ਮੰਗ ਹੈ ਭਿੱਖਿਆ
ਜਾ ਕੇ ਟੁਕੜੇ ਮੰਗਦੇ ਰਹੇ, ਗੂਠੇ ਫੜਾ ਤੇ ਗੁਰਖ ਨੇ ਕੰਨ ਪਾੜ ਕੇ ਜਾ ਮੰਗ ਕੇ ਲਿਆਓ। ਇਹ ਰੋਣਾ ਪੈ ਗਿਆ ਕੰਨ ਪੜਵਾ ਕੇ ਗੋਪੀ ਚੰਦ ਤੇ ਭਾਸਰੀ ਵਰਗੇ ਰਾਜਿਆਂ ਨੂੰ। ਇਹ ਕੰਨ ਤਾਂ ਪਾੜੇ ਸੀ, ਮੁੰਦਰਾ ਤਾਂ ਪਾਈਆਂ ਸੀ, ਪਹਿਲਾਂ ਨਹੀਂ ਸੀ ਪਾਈਆਂ। ਜਿਹੜੇ ਰਾਜੇ ਦੁਖੀ ਹੋਇਆ ਕਰਦੇ ਘਰਾਂ ਨੂੰ ਦੌੜ ਜਾ ਕਰਦੇ, ਫਿਰ ਇਹਨੇ ਮੁੰਦਰਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੰਨ ਪਾਤੇ ਹੋਏ ਉਹ ਲੋਕ ਘਰਾਂ 'ਚ ਜਾਂਦੇ, ਸ਼ਰਮ ਤਾਂ ਆਵੇਗੀ ਨਾ, ਜਿਵੇਂ ਪਹਿਲਾਂ ਟੱਟਿਆਂ ਦੇ ਸਾਹਨਾ ਮੱਝਾਂ ਦੇ ਇਹਨਾਂ ਦੇ ਕੰਨ ਪਾ ਜਾਂਦੇ ਭਿੜਨ ਲੱਗਿਆ, ਤੇ ਇਸ ਤਰ੍ਹਾਂ ਪੜਵਾ ਕੇ ਆ ਕੇ ਸ਼ਰਮ ਕਰਨਗੇ। ਇਸ ਕਰਕੇ ਗੁਰੂ ਕੇ ਪਿਆਰਿਓ ਇਹ ਮੁੰਦਰਾ ਪਾਉਣੀਆਂ ਬਲੌਰਾਂ ਦੀਆਂ ਸ਼ੁਰੂ ਕੀਤੀਆਂ ਸੀ ਗੋਰਖ ਨੇ। ਵੱਡੇ ਵੱਡੇ ਰਾਜਿਆਂ ਨੂੰ ਰੋਣਾ ਪੈ ਗਿਆ ਰਾਜ ਛੱਡ ਕੇ ਭਿੱਖਾ ਮੰਗਣ ਦੇ ਕਾਰਨ।
ਕਿਰਪਨ ਸੰਚ ਹੈ ਧਨ ਜਾ,
ਭਾਈ ਸੂ ਵੀ ਰੋਂਦੇ ਹਨ ਜਿਹਨਾਂ ਦਾ ਧਨ ਚਲਿਆ ਜਾਂਦਾ ਕਤਰ ਕੀਤਾ ਹੋਇਆ।
ਪੰਡਿਤ ਰੋਵੇ ਹੈ ਗਿਆਨ ਗਵਾ,
ਪੰਡਿਤ ਵੀ ਰੋਂਦੇ ਫਿਰਦੇ ਨੇ ਦੁਨੀਆਂ ਵਿੱਚ ਆਪਣੇ ਗਿਆਨ ਨੂੰ ਗਵਾ ਕਰਕੇ। ਗੰਗਾ ਚੇਲੀ ਹੋਇਆ ਹੈ, ਰਾਜੇ ਭੋਜ ਦੇ ਦਰਬਾਰ ਦੀ ਇਹ ਸਾਖੀ ਹੈ। ਰਾਜੇ ਭੋਜ ਦਾ ਦਰਬਾਰ ਲੱਗਾ ਹੋਇਆ ਹੈ, ਇੱਕ ਵਿਦਵਾਨ ਆ ਗਿਆ ਪੰਡਿਤ, ਉਹ ਕਹਿਣ ਲੱਗਾ ਜੀ ਮੇਰੇ ਨਾਲ ਚਰਚਾ ਕਰੋ। ਸਾਰੇ ਦਰਜੇ 'ਚ ਉਹਨੇ ਕਿਤਾਬਾਂ ਪੋਥੀਆਂ ਸਾਰੀਆਂ ਖੋਹ ਲਈਆਂ ਸੀ। ਗਾਂਗਾ ਤੇਲੀ ਕਹਿਣ ਲੱਗਾ ਮੈਂ ਇਹਦੇ ਨਾਲ ਪ੍ਰਸ਼ਨ ਉੱਤਰ ਕਰ ਸਕਦਾ, ਇਹ ਕਾਣਾ ਸੀ ਅੱਖੋਂ। ਰਾਜਾ ਕਹਿਣ ਲੱਗਾ ਜੇ ਤੂੰ ਇਹਨੂੰ ਜਿੱਤ ਲਵੇ ਤੈਨੂੰ ਬੜਾ ਭਾਰੀ ਮੈਂ ਦਾਨ ਦੇਵਾਂਗਾ, ਮਾਇਆ ਦੇਵਾਂਗਾ। ਕਹਿਣ ਲੱਗਾ ਮੈਂ ਜਿੱਤਾਂਗਾ। ਚਲਾ ਗਿਆ, ਇੱਕ ਜੁੱਤਾ ਸੁੰਦਰ ਕਿੱਲੇ ਦਾ ਬਣਾ ਕੇ ਦਿੱਤਾ ਰਾਜੇ ਨੇ। ਇਹਨੇ ਚੰਗਾ ਜਾਣ ਕੇ ਉਹਨੂੰ ਕੱਪੜੇ 'ਚ ਲਪੇਟ ਕੇ ਅਤੇ ਆਪਣੀ ਬਗਲ 'ਚ ਦੇ ਲਿਆ ਗਾਂਗੇ ਤੇਲੀ ਨੇ। ਜਦੋਂ ਉੱਥੇ ਗੁਰੂ ਕੇ ਚਾਰੋਂ ਸਭਾ ਵਿੱਚ ਗਿਆ, ਉੱਥੇ ਪਹੁੰਚਣ ਤੋਂ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕਹਿਣ ਲੱਗੇ ਦਸ ਵੀ ਚਰਚਾ ਵਿਚਾਰ ਦੀ ਸ਼ੁਰੂ ਕਰਨੀ ਕਿ ਸਹਿਣ ਤੋਂ ਸਹਿਮਤੀ। ਉਹ ਪੰਡਿਤ ਜਿਹੜਾ ਸੀ ਉਹ ਕਹਿਣ ਲੱਗਾ ਵਿਚਾਰ ਤਾਂ ਨੇਤੀ ਕਰਦੇ, ਬੋਲ ਕੇ ਸਹਿਣ ਤੋਂ ਸਹਿਮਤੀ ਚਰਚਾ ਕਰਨੀ, ਅੱਜ ਇਹ ਕਰਕੇ ਦੇਖੀਏ। ਕਹਿਣ ਲੱਗਾ ਚੰਗਾ ਕਰੋ ਪ੍ਰਸ਼ਨ। ਉਹ ਪੰਡਿਤ ਨੇ ਇੱਕ ਉਂਗਲ ਖੜੀ ਕੀਤੀ ਕਿ ਪਰਮੇਸ਼ਰ ਇੱਕ ਹੈ, ਇਹਦੀ ਇੱਕ ਅੱਖ ਸੀ, ਇੱਕ ਅੱਖੋਂ ਕਾਣਾ ਸੀ। ਇਹਨੇ ਖਿਆਲ ਕੀਤਾ ਕਿ ਪੰਡਿਤ ਮੈਨੂੰ ਕਹਿੰਦਾ ਮੈਂ ਤੇਰੀ ਅੱਖ ਕੱਢ ਦਿਆਂਗਾ, ਇਹਨੇ ਦੋ ਉਂਗਲਾਂ ਖੜੀਆਂ ਕੀਤੀਆਂ ਗਾਂਗੇ ਚੇਲੀ ਨੇ, ਮੈਂ ਤੇਰੀਆਂ ਦੋਵੇਂ ਕੱਢ ਦਊਂ। ਸੋ ਉਹ ਤਾਂ ਆਪਣੇ ਗਿਆਨ 'ਚ ਤੁਰਿਆ ਫਿਰਦਾ ਹੈ, ਇਹ ਆਪਣੇ ਵੱਲੋਂ ਵੱਤਰ ਵਾਹੀ ਜਾਂਦਾ ਹੈ। ਸੋ ਪੰਡਿਤ ਕਹਿਣ ਲੱਗਾ ਵੀ ਠੀਕ ਹੈ, ਮੈਂ ਤਾਂ ਇੱਕ ਕਿਹਾ ਸੀ ਪਰ ਮਾਰਾ ਸਬਲ ਹੋਣ ਕਰਕੇ ਉਹ ਨਿਰਗੁਣ ਅਤੇ ਸਰਗੁਣ ਹੈ, ਇਸ ਵਾਸਤੇ ਇਹ ਸੱਚਾ ਹੈ, ਇਹਦੀ ਗੱਲ ਠੀਕ ਹੈ। ਫਿਰ ਇਹਨੇ ਪੰਡਿਤ ਨੇ ਪੰਜ ਉਂਗਲਾਂ ਖੜੀਆਂ ਕੀਤੀਆਂ, ਇਹ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ। ਇਹ ਗਾਂਗੇ ਨੇ ਸਮਝਿਆ ਕਿ ਪੰਡਿਤ ਮੈਨੂੰ ਕਹਿੰਦਾ ਤੇਰੇ ਮੂੰਹ 'ਚ ਚਪੇੜ ਮਾਰੂ, ਇਹਨੇ ਇੱਕ ਸੁੰਨ ਵੱਟ ਲਿਆ। ਕਹਿਣ ਲੱਗਾ ਮਾਰ ਕੇ ਸਾਰੇ ਦਲ ਤੇਰੇ ਪਰਦਾ ਕੱਢ ਦੇਵਾਂਗਾ। ਉਹ ਪੰਡਿਤ ਆਪਣੇ ਗਿਆਨ 'ਚ ਫਸ ਗਿਆ ਕਿ ਠੀਕ ਹੈ, ਮੈਂ ਪੰਜਾਂ ਤੱਤਾਂ ਤੋਂ ਕਿਹਾ। ਇਹਨੇ ਮੁੱਠੀ ਮੀਚ ਕੇ ਦੱਸਿਆ ਕਿ 25 ਪ੍ਰਕਿਰਤੀਆਂ ਤੋਂ ਸ੍ਰਿਸ਼ਟੀ ਬਣੀ ਸਾਰੀ ਇਕੱਠਾ ਕਰਕੇ। ਸੋ ਗੁਰੂ ਕੇ ਪਿਆਰੇ ਦਿਲ ਇਸ ਤਰ੍ਹਾਂ ਬਚਣ ਹੋਏ, ਨੀਵੀਂ ਪਾ ਲਈ ਤੇ ਸਭਾ ਨੇ ਤਾੜੀ ਮਾਰ ਦਿੱਤੀ। ਕਹਿਣਗੇ ਵੀ ਗਾਂਗਾ ਜਿੱਤ ਗਿਆ ਪੰਡਿਤ ਨੂੰ। ਉਹ ਪੰਡਿਤ ਪੁੱਛਦਾ ਤੇਰੀ ਆ ਬਗਲ ਦੇ ਕੱਚ ਦੇ ਵਿੱਚ ਕੀ ਦਿੱਤਾ ਹੋਇਆ ਹੈ? ਕਹਿੰਦਾ ਕੰਟਕ ਚੂਰਨ ਪੁਰਾਣ ਗ੍ਰੰਥ ਹੈ। ਪੰਡਿਤ ਹੈਰਾਨ ਹੋਇਆ, ਕਹਿਣ ਲੱਗਾ ਮੈਂ ਇੰਨੀਆਂ ਪੋਥੀਆਂ, ਇੰਨੇ ਗ੍ਰੰਥ, ਇੰਨੇ ਪੁਰਾਣ ਪੜ੍ਹੇ ਹੈ, ਇਹ ਕੰਟਕ ਚੂਰਨ ਗ੍ਰੰਥ ਨਵਾਂ ਕਿੱਥੋਂ ਬਣ ਗਿਆ? ਕਹਿੰਦਾ ਖੋਲ੍ਹ ਕੇ ਤਾਂ ਵਿਖਾ। ਜਦੋਂ ਗੁਰੂ ਕੇ ਪਿਆਰੋ ਕੱਪੜੇ 'ਚੋਂ ਕੱਢ ਕੇ ਜੁੱਤੀ ਵਿਖਾਈ, ਹੈਰਾਨ ਹੋ ਗਿਆ। ਕੰਟਕ ਨਾਮ ਆ ਕੰਡਿਆਂ ਦਾ ਚੂਰਾ ਕਰਨਾ ਵਾਲਾ ਤੋੜਨ ਦਾ। ਕਹਿਣ ਲੱਗਾ ਜੁੱਤੀ ਪਾ ਕੇ ਕੰਡਿਆਂ ਨੂੰ ਚੂਰਾ ਚੂਰਾ ਕਰ ਦਿਆ, ਨਾਂ ਐਸਾ ਰੱਖ ਲਿਆ ਸੀ। ਸੋ ਕਹਿੰਦੇ ਹਨ ਸਤਿਗੁਰੂ ਗਰੀਬ ਨਿਵਾਸ ਜੀ,
ਪੰਡਿਤ ਰੋਵੇ ਹੈ ਗਿਆਨ ਗਵਾ।
ਭਾਈ ਜਿਹੜੇ ਪੰਡਿਤ ਸੀ ਵੱਡੇ ਵੱਡੇ ਵਿਦਵਾਨ, ਉਹ ਆਪਣੀ ਹੰਗਤਾ ਦੇ ਕਾਰਨ ਭਰੀਆਂ ਸਭਾ ਦੇ ਵਿੱਚ ਰੋਂਦੇ ਗਏ, ਆਪਣੇ ਗਿਆਨ ਨੂੰ ਗਵਾ ਕੇ। ਬਹੁਤੇ ਚੱਟ ਸੁਣਾਉਣ ਵਾਲੇ ਸੀ ਜੋ ਗੁਰਮਤ ਤੋਂ ਹੀਰੇ ਸਨ।
ਬਾਲੀ ਰੋਵੇ ਨਾਹੇ ਪਤਾਰ,
ਬਾਲੀ ਰੋਵੇ ਨਾਹੇ ਪਤਾਰ। ਇਹ ਬਾਲੀ ਭਾਈ ਇੱਕ ਦਿਵਿਓ ਦਾਸ ਰਾਜਾ ਹੋਇਆ ਹੈ। ਇਹ ਜਿਹੜੀ ਬਾਲੀ ਲੜਕੀ ਸੀ ਪਿਛਲੇ ਜਨਮ ਦੇ ਵਿੱਚ ਇੱਕ ਪੰਡਿਤ ਦੇ ਘਰੇ ਜੰਮੀ ਸੀ, ਤੇ ਇਹਦਾ ਮੁੰਡਾ ਕੋਈ ਨਹੀਂ ਸੀ ਹੋਇਆ ਸੀ। ਇਹ ਬੜੇ ਸੁੰਦਰ ਸਰੂਪ ਵਾਲੀ ਇੱਕ ਪੰਡਿਤਾਂ ਦਾ ਲੜਕਾ ਪੜ੍ਹਨ ਵਾਸਤੇ ਉਹ ਵਿਦਵਾਨ ਕੋਲ ਆਇਆ। ਉਹਨੇ ਚੰਗੀ ਵਿਦਿਆ ਨੂੰ ਪੜ੍ਹਾਈ ਤੇ ਖਿਆਲ ਕੀਤਾ ਵੀ ਚਲੋ ਨਾਲੇ ਮੇਰਾ ਵਿਦਿਆਰਥੀ ਆ, ਮੇਰੇ ਪੁੱਤਰ ਤਾਂ ਕੋਈ ਹੈ ਨਹੀਂ, ਤੇ ਲੜਕੀ ਮੈਂ ਆਪਣੀ ਸ਼ਾਦੀ ਤਾਂ ਕਰਨੀ ਕਰਨੀ ਕਿਤੇ ਨਾ ਕਿਤੇ, ਇਸੇ ਨਾਲ ਹੀ ਕਰ ਦੇਵਾਂ, ਇਹ ਚੰਗੀ ਵਿਦਿਆ ਪੜ੍ਹਿਆ ਹੋਇਆ। ਉਸ ਬੱਚੇ ਦੇ ਨਾਲ ਇਸ ਬਾਲੀ ਦੀ ਸ਼ਾਦੀ ਕਰ ਦਿੱਤੀ। ਸ਼ਾਦੀ ਕਰਨ ਦੇ ਟਾਈਮ ਤੇ ਉਸ ਤੋਂ ਉਪਰੰਤ ਇਹ ਚੜ੍ਹਾਈ ਕਰ ਗਿਆ ਜਿਹੜਾ ਪੰਡਿਤ ਸੀ। ਇਹ ਗੁਰੂ ਕੇ ਪਿਆਰੇ ਕੁਝ ਸਮਾਂ ਤਾਂ ਇਸੇ ਤਰ੍ਹਾਂ ਰਹੀ, ਪਰ ਇਹਦਾ ਸੁਭਾਅ ਛੋਟਾ ਬਣ ਗਿਆ, ਵਿਰਧ ਚਾਰ ਕਰਨ ਲੱਗ ਪਈ। ਜਦੋਂ ਵਿਰਧ ਅਵਸਥਾ ਵਿੱਚ ਆਈ, ਉਸ ਵੇਲੇ ਜਿਹੜੀਆਂ ਸਤਵੰਤੀਆਂ ਬੀਬੀਆਂ ਸਨ ਉਹਨਾਂ ਨੂੰ ਵਿਦਿਆ ਵਿਕਾਰਾਂ ਦੀ ਪ੍ਰੇਰਨਾ ਦੇ ਦੇ ਕਰਕੇ ਹੋਰ ਦਾ ਲੋਕਾਂ ਦੇ ਨਾਲ ਮੰਦ ਕਰ ਵੀ ਇਸਨੇ ਬਣਾ ਦਿੱਤਾ, ਆਪਣੇ ਜੀਵਨ ਤੋਂ ਉਹਨਾਂ ਨੂੰ ਪਤਿਵਰਤਾ ਧਰਮ ਤੋਂ ਗੇਰ ਦਿੱਤਾ। ਐਸੀ ਹਾਲਤ ਇਹਦੀ ਹੋ ਗਈ ਜਦੋਂ ਗੁਰੂ ਕੇ ਪਿਆਰੇ ਮਰੀ ਤੇ ਦੁਬਾਰਾ ਇਹ ਦਿਵਯੋ ਦਾਸ ਰਾਜੇ ਦੇ ਘਰ ਚ ਜੰਮੀ, ਤਾਂ ਉਸ ਵੇਲੇ ਜਦੋਂ ਇਹ ਜੰਮੀ ਹੈ ਤਾਂ ਇਹਦਾ ਰਾਜੇ ਨੇ ਵਿਆਹ ਕਰਨਾ ਚਾਹਿਆ। ਜਦੋਂ ਵਿਆਹ ਕਰਨਾ ਚਾਹਿਆ ਪਤੀ ਭਾਲਿਆ ਆਨੰਦ ਕਾਰਜ ਹੋਣ ਲੱਗਾ, ਜਦੋਂ ਫੇਰੇ ਹੋਇਆ ਕਰਨ ਤਾਂ ਫੇਰਿਆਂ ਦੇ ਵਿੱਚ ਇਹਦਾ ਪਤੀ ਮਰ ਗਿਆ ਕਰੇ। ਜਦੋਂ ਪਤੀ ਮਰਿਆ ਕਰੇ ਬੜੇ ਹੈਰਾਨ ਹੋਏ ਸਾਰੇ, 21 ਮਨੁੱਖਾਂ ਕਾਰਜ ਦੇ ਟਾਈਮ ਚ ਮਰ ਗਏ। ਜਦੋਂ ਇਸ ਤਰ੍ਹਾਂ ਮਰੇ ਸਿਆਣਿਆਂ ਨੂੰ ਪੁੱਛਿਆ ਦਿਵਯੋ ਦਾਸ ਰਾਜੇ ਨੇ ਕਿ ਇਹ ਮੇਰੀ ਲੜਕੀ ਦਾ ਸੰਯੋਗ ਕਿਉਂ ਨਹੀਂ ਹਾਸਲ ਹੁੰਦਾ, ਉਹਨਾਂ ਨੇ ਆਪਣੀ ਵਿਦਿਆ ਅਨੁਸਾਰ ਕਿਹਾ ਕਿ ਪਿਛਲੇ ਜਨਮ ਦੇ ਵਿੱਚ ਇਹਨੇ ਬੇਅੰਤ ਪਤਿਵਰਤਾ ਧਰਮ ਵਾਲੀਆਂ ਬੀਬੀਆਂ ਦੇ ਜੀਵਨ ਨੂੰ ਗਾਲ ਕੇ, ਆਪ ਤਾਂ ਇੱਕ ਸ਼ਰਮ ਸੀਗੀ, ਉਹਨਾਂ ਦੇ ਜੀਵਨ ਨੂੰ ਇਹਨੇ
ਗਾਲਿਆ,
ਪਤੀ ਨਹੀਂ ਪ੍ਰਾਪਤ ਹੋ ਸਕੇਗਾ ਭਾਵੇਂ ਤੁਸੀਂ ਸੌ ਨਾਲ ਹੀ ਸ਼ਾਦੀ ਕਰ ਦਿਓ। ਇਹ ਗੁੱਸੇ ਚਾੜ ਕਰਕੇ ਉਹ ਰਾਜੇ ਨੇ ਆਪਣੀ ਇਹ ਬਾਲੀ ਲੜਕੀ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਤੇ ਬਾਹਰ ਤੋਤਾ ਤੇ ਤੋਤੀ ਆਪਣੇ ਖਿਆਲ ਵਿੱਚ ਬੈਠਿਆ, ਇਹ ਰੋ ਰਹੀ ਹੈ। ਇਹਨੂੰ ਰੋਂਦੀ ਨੂੰ ਵੇਖ ਕਰਕੇ ਤੋਤੀ ਨੇ ਪੁੱਛਿਆ, ਉਹ ਕਹਿਣ ਲੱਗੀ ਪਤੀ ਜੀ ਰੋਂਦੀ ਕਿਉਂ ਹੈ? ਉਹ ਤੋਤੇ ਨੇ ਸਾਰੀ ਗੱਲ ਦੱਸੀ ਕਿ ਪਿਛਲੇ ਜਨਮ ਵਿੱਚ ਇਹਨੇ ਐਸਾ ਭਾਰੀ ਕੁਕਰਮ ਕੀਤਾ, ਉਹ ਕੁਕਰਮ ਭੋਗਣ ਦੇ ਕਾਰਨ ਹੁਣ ਇਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਵਾਸਤੇ ਮਹਾਰਾਜ ਜੀ ਇੱਥੇ ਕਹਿੰਦੇ ਹਨ ਬਾਲੀ
ਰੋਵੈ ਨਾਹੇ ਪਤਾ।
ਰਾਵਣ ਦੇ ਰਾਮ ਚੰਦਰ ਦੇ ਟਾਈਮ ਵਿੱਚ ਇਹਦੀ ਪਤਨੀ ਸੀ ਤਾਰਾ, ਸੋ ਜਦੋਂ ਬਾਲੀ ਦੇ ਨਾਲ ਜੰਗ ਹੋਇਆ ਉਸ ਵੇਲੇ ਰਾਮ ਚੰਦਰ ਨੇ ਲੁਕ ਕੇ ਤੀਰ ਮਾਰਿਆ ਸੀ। ਬਾਲੀ ਦੇ ਮਨ ਵਿੱਚ ਰਹਿ ਗਿਆ ਸੀ ਕਿ ਮੇਰੇ ਸਾਹਮਣੇ ਹੋ ਕੇ ਤੀਰ ਮਾਰਦਾ, ਫਿਰ ਤੇਰੇ ਨਾਲ ਮੈਂ ਦੋ ਹੱਥ ਤੈਨੂੰ ਜ਼ਰੂਰ ਵਿਖਾ ਦਿੰਦਾ। ਰਾਮ ਚੰਦਰ ਜੀ ਨੇ ਕਿਹਾ ਤੇਰਾ ਸੰਕਲਪ ਅੱਗੇ ਜਾ ਕੇ ਪੂਰਾ ਕਰਾਂਗੇ। ਰਾਮ ਤੋਂ ਅੱਗੇ ਕ੍ਰਿਸ਼ਨ ਰੂਪ ਹੋ ਕੇ ਦੁਆਪਰ ਵਿੱਚ ਗੁਰੂ ਕੇ ਪਿਆਰੇ ਜਦੋਂ ਇਹ ਲੱਖ ਤੇ ਲੱਖ ਧਰ ਕੇ ਕ੍ਰਿਸ਼ਨ ਭਗਵਾਨ ਜੀ ਪਏ ਸਨ ਪ੍ਰਭਾਵ ਖੇਤਰ ਤੇ, ਉਸ ਵੇਲੇ ਬਾਲੀ ਫਨਕ ਦੇ ਜਨਮ ਵਿੱਚ ਆਇਆ ਸੀ। ਉਹ ਪਿਛਲੇ ਜਨਮ ਦਾ ਲੈਣ ਲੈਣ ਵਾਸਤੇ ਉਹ ਜਿਹੜੀ ਬਾਟੀ ਦੀ ਬਚੀ ਹੋਈ ਪੱਤਰੀ ਸੀ ਜਿਹੜੀ ਉਸਦੇ ਪੁੱਤਰ ਦੇ ਪੇਟ ਤੇ ਬੰਨ ਕੇ ਦਰਵਾਜ਼ੇ ਨੂੰ ਮਛਰੀ ਕੀਤੀ ਸੀ, ਉਹਨੇ ਕਿਹਾ ਤੁਹਾਡੇ ਪੇਟ ਵਿੱਚੋਂ ਉਹ ਪੈਦਾ ਹੋਵੇ ਤੁਹਾਡੀ ਕੁੜ ਦਾ ਨਾਸ ਕਰੇਗਾ। ਉਹ ਪੱਤਰੀ ਬਚੀ ਹੋਈ ਲੈ ਕਰਕੇ ਬਾਲੀ ਨੇ ਫਨਕ ਦੇ ਰੂਪ ਵਿੱਚ ਤੀਰ ਤੇ ਚੜਾਈ ਤੇ ਕ੍ਰਿਸ਼ਨ ਭਗਵਾਨ ਦੇ ਪੈਰ 'ਚ ਮਾਰ ਕੇ ਕ੍ਰਿਸ਼ਨ ਨੂੰ ਮਾਰਿਆ ਸੀ, ਇਹ ਉਹ ਬਾਲੀ ਸੀ। ਸੋ ਕਹਿੰਦੇ ਬਾਲੀ ਰੋਵੈ ਨਾ ਪਤਾਰ, ਬਾਲੀ ਦੇ ਘਰ ਵਾਲੀ ਜਿਹੜੀ ਤਾਰਾ ਸੀ ਸੋ ਇਹ ਵੀ ਰੋਂਦੀ ਫਿਰਦੀ ਸੀ। ਜੰਗ ਦੇ ਵਿੱਚ ਸੁਗਰੀਵ ਨੂੰ ਕਹਿ ਕੇ ਰਾਮ ਚੰਦਰ ਜੀ ਨੇ ਇਹਨੂੰ ਮਾਰਨਾ ਕੀਤਾ ਸੀ ਗੁਰੂ ਕੇ ਪਿਆਰਿਓ, ਐਸੀ ਹਾਲਤ ਹੋ ਗਈ ਸੀ। ਸੋ ਇਹ ਪਤੀ ਤੋਂ ਖਾਲੀ ਹੋਣ ਦੇ ਕਾਰਨ ਬਾਲੀ ਦੇ ਘਰ ਵਾਲੀ ਜਿਹੜੀ ਤਾਰਾ ਸੀ, ਬਾਲੀ ਨਾਲ ਇਸਤਰੀ ਦਾ ਹੁੰਦਾ ਬਾਲੀ ਨਾਲ ਬਾਲੀ ਦਾ ਵੀ ਹੈ, ਪਹਿਲੀ ਬਾਲੀ ਤਾਂ ਇਸ ਤਰ੍ਹਾਂ ਰੋਈ ਤੇ ਦੂਜਾ ਬਾਲੀ ਦੇ ਘਰ ਵਾਲੀ ਤਾਰਾ ਰਾਣੀ ਸੀ ਉਹ ਵੀ ਗੁਰੂ ਕੇ ਚਾਰੇ ਇਸ ਤਰ੍ਹਾਂ ਪਤੀ ਦੇ ਵਿਛੋੜੇ ਵਿੱਚ ਰੋਂਦੀ ਫਿਰਦੀ ਰਹੀ ਇਸੇ ਪ੍ਰਕਾਰ।
ਬਾਲੀ ਰੋਵੈ ਨਾਹੇ ਪਤਾਰ,
ਬਾਲੀ ਰੋਵੈ ਨਾਹੇ ਪਤਾਰ। ਬਾਲੀ ਕੌਣ ਸੀ? ਦੂਲੋ ਦੇਈ। ਇਹ ਦੂਲੋ ਦੇਈ ਇੱਕ ਸਤਸੰਗ ਰਾਜਾ ਹੋਇਆ ਹੈ, ਉਹਨੇ ਜੱਗ ਕੀਤਾ ਸੀ, ਉਹਦੇ ਜੱਗ ਵਿੱਚ ਉਹ ਪੈਦਾ ਹੋਈ ਸੀ ਦੂਲੋ ਦੇਈ। ਸੋ ਇਹਨੇ ਅਕਾਲ ਜਿਹੜਾ ਮਹਾਕਾਲ ਸੀ ਉਹਦੇ ਨਾਲ ਸ਼ਾਦੀ ਕਰਾਉਣੀ ਚਾਹੀ ਦੂਲੋ ਦੇਈ ਨੇ, ਤਾਂ ਮਹਾਕਾਲ ਨੇ ਕਿਹਾ ਸੀ ਚੰਗਾ ਇੱਕ ਦੀਰਘਦਾਰ ਸੈਂਟ ਹੈ ਉਹਨੂੰ ਤੂੰ ਮਾਰ ਦੇ, ਜੇ ਤੂੰ ਮਾਰ ਦੇਣੇਗੀ ਤੇ ਮੇਰੇ ਨਾਲ ਤੂੰ ਸ਼ਾਦੀ ਕਰਵਾ ਸਕਦੀ, ਨਹੀਂ ਤੇ ਨਹੀਂ। ਇਹ ਤਾਂ ਗੁਰੂ ਕੇ ਪਿਆਰੋਂ ਮਰਿਆ ਨਹੀਂ ਸੀ। ਫਿਰ ਮਹਾਕਾਲ ਨੇ ਆਪਣੇ ਹੱਥੀਂ ਦੀਰਘਦਾਰ ਦੈਂਤ ਨੂੰ ਮਾਰਿਆ ਸੀ, ਉਸ ਵੇਲੇ ਇਹਦੀ ਇੱਛਾ ਪੂਰੀ ਨਹੀਂ ਸੀ ਹੋਈ ਪਤੀ ਦੀ ਪ੍ਰਾਪਤੀ ਤੋਂ ਬਿਨਾਂ, ਜੇ ਦੂਲੋ ਦੇਈ ਦੇ ਰੂਪ ਵਿੱਚ ਇਹਨੂੰ ਵੀ ਹੋਣਾ ਪਿਆ ਸੀ। ਦੂਜੇ ਜਨਮ ਦੇ ਵਿੱਚ ਮਹਾਕਾਲ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਕਰਕੇ ਆਪਣਾ ਰੂਪ ਪ੍ਰਗਟ ਕੀਤਾ, ਇਹ ਦੂਲੋ ਦੇਈ ਮਾਤਾ ਸਾਹਿਬ ਕੌਰ ਦੇ ਰੂਪ ਵਿੱਚ ਗੁਰੂ ਕੇ ਪਿਆਰੇ ਪੈਦਾ ਹੋਈ। ਉਸ ਟਾਈਮ ਤੇ ਸਤਿਗੁਰੂ ਕਰਨਗੇ ਸ਼੍ਰੇਸ਼ਠ ਪਿਤਾ ਜੀ ਦੇ ਘਰ ਵਿੱਚ ਮਾਤਾ ਜੀ ਦਾ ਆਉਣਾ ਹੋਇਆ, ਸੋ ਕੁਵਾਰਾ ਡੋਲਾ ਸਾਰੀ ਜ਼ਿੰਦਗੀ ਰੱਖਿਆ ਸੀ, ਖਾਲਸੇ ਪੰਥ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਚ ਪਾਇਆ ਸੀ। ਇਸ ਤਰ੍ਹਾਂ ਪਹਿਲੇ ਜਨਮ ਵਿੱਚ ਦੂਲੋ ਦੇਈ ਦੇ ਰੂਪ ਵਿੱਚ ਮਹਾਕਾਲ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਰੋਣਾ ਪਿਆ ਸੀ, ਐਸੀ ਹਾਲਤ ਹੋਈ।
ਨਾਨਕ ਦੁਖੀਆ ਸਭ ਸੰਸਾਰ,
ਸਾਹੂਕਾਰਾ ਸਾਰਾ ਸੰਸਾਰ ਹੀ ਦੁਖੀ ਹੈ, ਤੂੰ ਆਪਣੇ ਘਰ ਵਾਲੇ ਤੋਂ ਦੁਖੀ ਹੋ ਕੇ ਇੰਨਾ ਔਖਾ ਹੋਇਆ ਬੈਠਾ।
ਮੰਨੇ ਨਾ ਸੋਈ ਜਿਣ ਜਾ,
ਜਿੱਤ ਕੇ ਵੀ ਜਾਵੇਗਾ ਕਿ ਰੋ ਕੇ ਜਾਣਗੇ ਸਾਰੇ। ਮਹਾਰਾਜ ਕਹਿੰਦੇ ਹਾਂ ਭਾਈ ਹੁਣ ਤੈਨੂੰ ਦੱਸੀਏ, ਮੰਨੇ ਨਾ ਜਿਹੜਾ ਨਾਮ ਦਾ ਮੰਨਣ ਕਰੇ ਭਰੋਸਾ ਕਰੇ ਸੋਈ ਜਿਣ ਜਾਏ, ਉਹ ਵਿਸ਼ੇ ਵਿਚਾਰਾ ਵੱਲੋਂ ਆਪਣੇ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਜਾਵੇਗਾ, ਬਾਕੀ ਨਾਮ ਤੋਂ ਬਿਨਾਂ ਨਿਗਾਹ ਮਾਰ ਲਓ ਅਵਤਾਰਾਂ ਨੂੰ ਵੀ ਰੋਣਾ ਪੈ ਗਿਆ।
ਔਰ ਕਰਮ ਨਾ ਲਿਖ ਨਾ
ਭਾਈ ਕਰਮ ਧਰਮ ਪਖੰਡ ਜੋ ਦਿੱਤਾ ਹੈ ਤਿੰਨ ਜਮ ਜਗਾਤੀ ਲੂਟਾ ਹੈ ਨਿਰਵਾਣ ਕੀਰਤਨ ਗਾਓ ਕਰਤੇ ਕਰ ਨਿਮਕ ਸਿਮਰਤ ਜਿਤ ਲੂਟਾ ਹੈ ਬਾਕੀ ਕਰਮ ਲੇਖੇ ਪ੍ਰਵਾਨਗੀ ਵਿੱਚ ਨਹੀਂ ਲੱਗਣਗੇ ਪੈਣਗੇ
ਮਹੱਲਾ ਦੂਜਾ ਜਪ ਤਪ ਸਭ ਕਿਸ ਮੰਨਿਆ
ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਨੂੰ ਖਡੂਰ ਸਾਹਿਬ ਚ ਪੁੱਛਿਆ ਸੱਚੇ ਪਾਤਸ਼ਾਹ ਜੀ ਬਾਕੀ ਜਿਹੜੀਆਂ ਕਾਰ ਹੈ ਉਹਨਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਮਹਾਰਾਜ ਕਹਿੰਦੇ ਸੁਣੋ ਦੱਸੀਏ ਖਡੂਰ ਸਾਹਿਬ ਕਹਿ ਰਹੇ ਹਨ
ਜਪ ਤਪ ਸਭ ਕਿਸ ਮੰਨਿਆ
ਸਾਧੂ ਨੇ ਕਹਿੰਦੇ ਭਾਈ ਜਪ ਕਰਨਾ ਤੇ ਤਪ ਕਰਨਾ ਇਹ ਸਾਰਾ ਕੁਝ ਪਰਮੇਸ਼ਰ ਦੇ ਮੰਨਣ ਵਿੱਚ ਹੀ ਆ ਜਾਂਦਾ ਪਰਮੇਸ਼ਰ ਦਾ ਮੰਨਣ ਕਰੋ ਸਾਰੀਆਂ ਚੀਜ਼ਾਂ ਉਸ ਵਿੱਚ ਆ ਜਾਂਦੀਆਂ ਹਨ
ਅਵਰ ਤਾਰਾ ਸਭ
ਜਿਹਨੇ ਜਲ ਤਾਰੇ ਕਰਨੇ ਧੂਣੀਆਂ ਚਾਉਣੀਆਂ ਪੁੱਠੇ ਲਫ਼ਜ਼ਾਂ ਚ ਨਾਰਾਇਣਾਂ ਦੇ ਬਰਤਨ ਬਰਤ ਰੱਖਣੇ ਹਨ ਇਹ ਸਾਰੀਆਂ ਵਿਆਰਤੀ ਹੈ ਤੋਂ ਜਿਹਨੇ ਬਚਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਹੇ ਹਨ ਢੇਸੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖਣ ਬਰਤ ਕਰਾ ਚੰਦਰਾਇਣਾ ਅੰਤਰ ਕਾ ਲੇਖਣ ਢੇਸੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖਣ ਜੇ ਅੰਦਰੋਂ ਮਨ ਕਾਲਾ ਤੇ ਚੰਦਰਾਇਣਾ ਦੇ ਬਰਤ ਰੱਖਣ ਦੇ ਨਾਲ ਸਿੱਧ ਨਹੀਂ ਹੋ ਸਕਦਾ ਇੱਕੋ ਇੱਕ ਗੁਰਬਾਣੀ ਐਸੀ ਹੈ ਜਿਹੜੇ ਪਾਪੀ ਮਨ ਨੂੰ ਨਿਰਮਲ ਕਰ ਦੇਣ ਵਾਲੀ ਹੈ
ਨਾਨਕ ਮੰਨਿਆ ਮੰਨਿਆ
ਸਤਿਗੁਰ ਜੀ ਕਹਿੰਦੇ ਨਾਨਕ ਮੰਨਿਆ ਜਿਹਨਾਂ ਨੇ ਮੰਨਿਆ ਪਰਮੇਸ਼ਰ ਦੇ ਨਾਮ ਨੂੰ ਮੰਨਿਆ ਉਹ ਦਰਗਾਹ ਦੇ ਵਿੱਚ ਵੀ ਉਹਦੀ ਗੱਲ ਕਹੀ ਮੰਨੀ ਜਾਂਦੀ ਮੰਨਦੇ ਹਨ ਪੂਜਦੇ ਹਨ ਉਸਨੂੰ ਮਾਤ ਲੋਕ ਵਿੱਚ ਵੀ ਪੂਜਾ ਹੁੰਦੀ ਪਿਆਰੇ ਦੀ
ਪੁੱਜੀਏ ਗੁਰ ਪ੍ਰਸਾਦ
ਪ੍ਰਸਾਦ ਕਿਰਪਾ ਕਰਕੇ ਪੁੱਜੀਏ ਸਮਝ ਆਉਂਦੀ ਹੈ ਇਸੇ ਮਹਾਂਪੁਰਖ ਦੀ ਤੇ ਪੁੱਜੀਏ ਗੁਰਪ੍ਰਸਾਦ ਤਾਂ ਸਮਝ ਆਉਂਦੀ ਪਰਮੇਸ਼ਰ ਦੇ ਗੁਰਾਂ ਦੀ ਪ੍ਰਸਾਦ ਦੀ ਕਿਰਪਾ ਹੋਵੇ ਤੇਰੇ ਕਿਰਪਾ ਦਾ ਪਾਤਰ ਹੀ ਨਹੀਂ ਬਣਿਆ ਅੰਮ੍ਰਿਤ ਨਹੀਂ ਛਕਿਆ ਤੇ ਕਿਰਪਾ ਹੋਵੇਗੀ ਕਿਵੇਂ ਦੇ ਹੁਕਮ ਨਹੀਂ ਮੰਨਣਾ ਅੱਜ ਖੰਡੇ ਬਾਜੂ ਦਾ ਅੰਮ੍ਰਿਤ ਤਿਆਰ ਹੋਵੇਗਾ 10 ਵਜੇ ਜੋਤੀ ਸਰੂਪ ਸਾਹਿਬ ਵਿਖੇ ਉੱਥੇ ਜਿਹਨਾਂ ਨੇ ਅੰਮ੍ਰਿਤ ਛਕਣਾ ਪਹੁੰਚਣਾ ਚਾਹੀਦਾ ਹੈ ਜਿਹਨਾਂ ਦੀਆਂ ਸ਼ਾਦੀਆਂ ਹੋਈਆਂ ਉਹ ਸਿੱਖ ਸਿੱਖਣੀ ਦੋਵੇਂ ਪਹੁੰਚਣ ਜਿਹਨਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਸਿੰਘ ਵੀ ਤੇ ਬੀਬੀਆਂ ਇਕੱਲੇ ਇਕੱਲੇ ਅੰਮ੍ਰਿਤ ਛਕ ਸਕਦੇ ਹਨ
ਪੌੜੀ ਕਾਇਆ ਹੰਸ ਤੁਰ ਮੇਲ
ਭਾਈ ਕਾਇਆ ਤੇ ਹੰਸ ਜੀਵ ਆਤਮਾ ਦਾ ਘਰੋਂ ਹੀ ਮੇਲ ਕਰ ਦਿੱਤਾ ਪਰਮੇਸ਼ਰ ਨੇ
ਕਰਤਾ ਲਿਖ ਪਾਇਆ
ਨੇ ਲਿਖ ਕੇ ਪਾਤਾ ਕਾਇਆ ਆਤਮ ਚਾਹੀ ਬੁੱਧ ਜੀਵ ਆਤਮਾ ਚੇਤਨ ਇਹਨਾਂ ਦਾ ਘਰੋਂ ਲੇਖ ਬਣਾ ਦਿੱਤਾ
ਸਭ ਮਹਿ ਗੁਪਤ ਵਰਤਦਾ
ਵਰਤ ਗੁਪਤੀ ਰਹਿ
ਗੁਰਮੁਖ ਪ੍ਰਗਟਾਇਆ
ਪ੍ਰਗਟ ਸਰੂਪਾ ਸਾਰਿਆਂ ਥਾਵਾਂ ਤੇ ਦਿਸਦਾ ਹੈ ਪਿਆਰਿਆਂ ਨੂੰ
ਗੁਣ ਗਾਵੇ ਗੁਣ ਉਚਰੇ
ਗਾਉਂਦੇ ਹਨ ਗੁਣਾਂ ਨੂੰ ਉਚਾਰਦੇ ਬੋਲਦੇ ਹਨ
ਗੁਣ ਮਹਿ ਗੁਣ ਮਾਹੇ ਸਮਾਇਆ
ਗਿਆਨ ਸਰੂਪ ਦੇ ਵਿੱਚ ਹੀ ਸਮਾਇਆ ਸਮਾਇਆ ਚ ਸਮਾਇਆ
ਗੁਣ ਮਾਹੇ ਸਮਾਇਆ
ਉਹਦੇ ਵਿੱਚ ਹੀ ਸਮਾਇਆ ਭੇਦ ਰਹਿੰਦੇ ਹਨ ਹਰ ਵੇਲੇ
ਸੱਚੀ ਬਾਣੀ ਸੱਚ ਹੈ
ਭਾਈ ਬਾਣੀ ਸੱਚੀ ਹੈ ਸੱਚੀ ਬਾਣੀ ਸੱਚ ਸੱਚਾ ਪਰਮੇਸ਼ਰ ਹੈ
ਸੱਚ ਮੇਲ ਮਿਲਾਇਆ
ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਪਿਆਰਿਆਂ ਨੂੰ
ਸਭ ਕਿਸ ਆਪੇ ਆਪ ਹੈ
ਆਪਣਾ ਆਪ ਸਰੂਪ ਹੀ ਹੈ ਪਰਮੇਸ਼ਰ
ਆਪੇ ਦੇ ਵਡਿਆਈ
ਆਪ ਹੀ ਵਡਿਆਈ ਦਿੰਦਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਸਰੂਪ ਦੀ ਸਖਿਆਤਾ ਰੂਪ
ਵਾਹੋ ਵਾਹੋ ਸੱਚੇ ਪਾਤਸ਼ਾਹ
ਪ੍ਰੇਰਕ ਹੈ ਵਾਹ ਬਿਸਮਾਲ ਸਰੂਪ ਹੈ ਵਾਹ ਅਚੰਡ ਸਰੂਪ ਹੈ ਵਾਹ ਧੰਨਵਾਦ ਯੋਗ ਹੈ ਇਹ ਮੇਰੇ ਸੱਚੇ ਪਾਤਸ਼ਾਹ ਸਰੂਪ ਦੇ ਮਾਲਕ ਤਖਤ ਦੇ
ਤੂੰ ਸੱਚੀ ਨਾਈ
ਤੂੰ ਆਪ ਵੀ ਸੱਚਾ ਤੇਰੀ ਨਾਈ ਮਹਿਮਾ ਵੀ ਸੱਚੀ ਤੇਰੀ ਵਡਿਆਈ ਵੀ ਸੱਚੀ ਤੇਰੀ ਉਸਤ ਵੀ ਸੱਚੀ ਤੇਰੀ ਨਾਈ ਆਵਾਜ਼ ਵੀ ਸੱਚੀ ਆਵਾਜ਼ ਤੇਰੀ ਗੁਰਬਾਣੀ ਵੀ ਸੱਚੀ ਹੈ ਪਰਮੇਸ਼ਰ ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾਲਤਾ ਕੀਤੀ ਹੈ ਸਤ ਘਰੇ ਵਾਲੇ ਸ਼ਾਹੂਕਾਰ ਦੇ ਪ੍ਰਸਾਏ
ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਸ ਆਪੇ ਆਪ ਹੈ ਆਪੇ ਦੇ ਵਡਿਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ